ज्ञान अंजन गुर दिया अज्ञान अंधेर बनास। हर कृपा ते संत भेटिया नानक मन प्रगास। सतनाम श्री वाहिगुरु जीओ। नासरी महला पंजवा। जाको हर रंग लागो इस युग में सो कहियत है सूरा। आत्म जन सगल वस्ताक जाका सतगुर पूरा। जाको हर रंग लागो इस युग में सो कहियत है सूरा। आत्म जन सगल वस्ताक जाका सतगुर पूरा। ठाकर गाय आत्म रंग सरणी पावन नाम ते आवन सहज समावन संग। रहाओ जन के चरण वसह मेरा ही अरा संग पुनीता देही। जन की धूर देहो कृपा निध नानक कह सुखे ही। जन के चरण वसह मेरा ही अरा संग पुनीता देही। जन की धूर देहो कृपा निध नानक कह सुखे ही। वाहिगुरु जी का खालसा वाहिगुरु जी की फतेह। परम पवित्र पूजनी सत्कार योग साध संगत जीओ। आप सारिया संगतां ने सतगुरु जी दे पावन दरबार दी हाजरी भरदिया होया गुरु के कीर्तनिया पासों बड़े प्यार नाल सतगुरु जी की पावन गुरबाणी का कीर्तन श्रवण किया है। शब्द विचों गायन कर रहे सन इको दाते तो ही दाता मंगनिया चाहदिया हन। जे सतगुरु जी दाते नूं छड करके होर इधर उधर भटकीए फिर लाज विच ही मरना पैंदा है। दाता है भी वाहिगुरु परमेश्वर। दाता उना मंगी है फिर मंगन जाई है। होछा छा उना कीचे अंत पछोत आई है। सो सतगुरु अकाल पुरख जी वड्डे दाते हन अते उना दी ही ओट धारनी चाहीदी है। उपरांत आप सारिया संगतां सतगुरु जी दी पावन बाणी दे विचार श्रवण करन वास्ते गुरु चरणां विच हाजरी भर रहे हो। अज दे शब्द विच संसार उत्ते सूरमा कौन है इस दी व्याख्या सतगुरु जी बख्शिश करनगे। सारिया संगतां प्यार नाल गुरु चरणां विच समाधियां ला करके बैठो और मन बिरती और इंद्रियां नूं सकोच करके गुरु चरणां नाल जोड़ो अते अंतरात्मे स्वास स्वास वाहिगुरु दा सिमरन अते गुरु वलों मिले हुए विचारां नूं हिरदे च वसावन वास्ते सतगुरु जी दे चरणां विच नाल नाल अरदास करनी है। गुरु साहिब जी आप ही कृपा करन तां जो बाणी दे विचार साडे हिरदे विच निवास करन। सो सारी ही संगत माई भाई बाणी दी व्याख्या श्रवण करन लई और एकाग्रता दे रसना दी पवित्रता वास्ते गज के बोलो सतनाम। तनासरी महला पंजवा। तनासरी राग विच ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਜਿਨ੍ਹਾਂ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਦੇ ਪਿਆਰ ਦਾ ਰੰਗ ਇਸ ਯੁਗ ਕਲਯੁਗ ਵਿੱਚ ਇਸ ਯੁਗ ਸਰੀਰ ਨੂੰ ਲੱਗ ਜਾਵੇ, ਕਲਯੁਗ ਦੇ ਅੰਦਰ ਮਾਨਸ ਦੇ ਨੂੰ ਜਿਨ੍ਹਾਂ ਨੂੰ ਵੀ ਵਾਹਿਗੁਰੂ ਦੇ ਪਿਆਰ ਦਾ ਰੰਗ ਲੱਗ ਜਾਵੇ, ਕਿਉਂਕਿ ਇਸ ਕਲਯੁਗ ਦੇ ਅੰਦਰ ਪਰਮੇਸ਼ਰ ਸੰਬੰਧੀ ਪਿਆਰ ਦਾ ਪੈਦਾ ਹੋਣਾ ਬੜਾ ਭਾਰੀ ਕਠਿਨ ਹੈ। ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ, ਇਲਤ ਕਾ ਨਾਮ ਚੌਧਰੀ ਕਲੀ ਕਾਲ ਬਡਾਣੇ, ਜੋ ਜੋ ਸਤ ਕਰੈ ਸੋ ਛੀਜੈ, ਤਪ ਕਰ ਤਪ ਨਾ ਹੋਈ, ਜੇ ਕੋ ਨਾਉ ਲੈ ਬਦਨਾਮੇ, ਕਲ ਕੇ ਲਖਣ ਏਈ। ਇਹ ਕਲਯੁਗ ਦੇ ਲੱਛਣ ਹੈ। ਸੋ ਸਿੱਧਾ ਛੋੜ ਅਪੂਠਾ ਬੁਣਨਾ, ਕਲਯੁਗ ਦੇ ਵਿੱਚ ਸਿੱਧੀ ਗੱਲ ਨੂੰ ਛੱਡ ਕੇ ਪੁੱਠੀ ਹੀ ਬੁਨਤਕਾਰੀ ਨੂੰ ਕਰਨਾ, ਪੁੱਠੇ ਮਾਰਗ ਤੇ ਚੱਲਣਾ, ਸਿੱਧੇ ਮਾਰਗ ਨੂੰ ਗਲਤ ਸਮਝਣਾ, ਇਹ ਕੁਝ ਕਲਯੁਗ ਦੀਆਂ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹਨ। ਇਸ ਕਲਯੁਗ ਦੇ ਅੰਦਰ ਜਿਨ੍ਹਾਂ ਨੂੰ ਵਾਹਿਗੁਰੂ ਦੀ ਭਗਤੀ ਦਾ ਰੰਗ ਲੱਗ ਗਿਆ ਹੈ ਇਸ ਯੁਗ ਦੇ ਅੰਦਰ, ਸੋ ਕਹੀਅਤ ਹੈ ਸੂਰਾ, ਉਸ ਪੁਰਸ਼ ਨੂੰ ਭਾਈ ਸੂਰਾ ਸੂਰਮਾ ਕਥਨ ਕੀਤਾ ਜਾਂਦਾ। ਸੂਰਾ ਸੋ ਪਹਿਚਾਨੀਏ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬਹੂ ਨਾ ਛਾਡੈ ਖੇਤ। ਸੂਰਮਾ ਕੌਣ ਹੈ? ਜਿਹੜਾ ਧਰਮ ਯੁੱਧ ਦੇ ਮੈਦਾਨ ਨੂੰ ਨਾ ਛੱਡੇ, ਪੁਰਜਾ ਪੁਰਜਾ ਕੱਟ ਕਰਕੇ ਸ਼ਹੀਦੀ ਪ੍ਰਾਪਤ ਬੇਸ਼ੱਕ ਕਰ ਜਾਏ, ਪਰ ਰਣ ਵਿੱਚ ਪਿੱਠ ਨਾ ਦੇਵੇ। ਜਿਹੜਾ ਰਣ ਵਿੱਚੋਂ ਪਿੱਠ ਦੇ ਜਾਂਦਾ ਹੈ, ਉਹ ਸੂਰਮਾ ਕਾਇਰ ਔਰ ਗੀਦੀ ਤੇ ਪਾਜੀ ਹੈ, ਉਸ ਨੂੰ ਦੀਨ ਦੁਨੀਆਂ ਵਿੱਚ ਢੋਈ ਨਹੀਂ ਮਿਲਦੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਦੋਂ ਰਾਜਾ ਮੇਦਨੀ ਪ੍ਰਕਾਸ਼ ਜੀ ਦੀ ਬੇਨਤੀ ਤੋਂ ਨਾਨ ਰਿਆਸਤ ਵਿੱਚ ਗਏ ਸਨ, ਪਾਉਂਟਾ ਸਾਹਿਬ ਜਮੁਨਾ ਦੇ ਕਿਨਾਰੇ ਸਤਿਗੁਰੂ ਜੀ ਨੇ ਆਪਣੇ ਚਰਨ ਪਾਏ, ਕਿਲੇ ਔਰ ਨਗਰ ਦੀ ਰਚਨਾ ਕੀਤੀ। ਇੱਥੇ ਹੀ ਨਦੀ ਕਿਨਾਰੇ ਕਵੀ ਦਰਬਾਰ ਹੋਇਆ। ਜਦੋਂ ਨਦੀ ਵਿੱਚੋਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ, ਕਵੀਆਂ ਨੇ ਬੇਨਤੀ ਕੀਤੀ, ਗਰੀਬ ਨਵਾਜ ਜੀ ਉਹ ਦਰਿਆ ਦਾ ਰੌਲਾ ਬੜਾ ਹੈ, ਸਮਝ ਨਹੀਂ ਆ ਰਹੀ ਜੋ ਬਚਨ ਕਰਦੇ ਹਾਂ। ਗੁਰੂ ਸਾਹਿਬ ਜੀ ਨੇ ਜਮੁਨਾ ਨਦੀ ਨੂੰ ਮੁਖਾਤਬ ਕਰਕੇ ਕਿਹਾ, ਉਸੇ ਤੂੰ ਸੂਰਜ ਦੀ ਪੁੱਤਰੀ ਹੈ, ਤੇਰੇ ਵਿੱਚ ਇਸ਼ਨਾਨ ਕਰਨੇ ਨਾ ਜਮ ਨੇੜੇ ਨਹੀਂ ਆਉਂਦਾ, ਤੂੰ ਸਤਸੰਗਤ ਵਿੱਚ ਭੰਗਣਾ ਨਾ ਪਾ। ਮਹਾਰਾਜ ਦੇ ਬਚਨ ਦੀ ਉਸ ਨਦੀ ਨੇ ਵੀ ਪਾਲਣਾ ਕੀਤੀ। ਪਿੱਛੇ ਵੀ ਰੌਲਾ ਪਾਉਂਦੀ ਆ ਰਹੀ ਹੈ, ਜਿੱਥੇ ਕਵੀ ਦਰਬਾਰ ਲੱਗਿਆ ਸੀ ਉੱਥੇ ਖਮੋਸ਼ੀ ਹੈ, ਗਾਹਾਂ ਤੇ ਰੌਲਾ ਪਾ ਰਹੀ ਹੈ। ਉਹ ਬਚਨ ਨੂੰ ਉਦੋਂ ਤੋਂ ਹੁਣ ਤਾਈ ਅੱਜ ਤੱਕ ਉਸਨੇ ਕਬੂਲਿਆ ਹੋਇਆ, ਪਰ ਮਨੁੱਖ ਹੀ ਹੈ ਜਿਹੜਾ ਬਚਨ ਨੂੰ ਤਿਆਗੀ ਫਿਰਦਾ। ਰੀਠਾ ਉਦੋਂ ਦਾ ਮਿੱਠਾ ਹੀ ਤੁਰਿਆ ਆ ਰਿਹਾ, ਪੱਥਰ ਵਿੱਚ ਪੰਜਾ ਲੱਗਿਆ ਹੀ ਤੁਰਿਆ ਆ ਰਿਹਾ, ਨਾਨਕ ਤੇਰੇ ਚਰਨਾਂ ਦੀ ਛੋਹ ਨਾਲ ਜਲ ਵਗਦਾ ਹੀ ਆ ਰਿਹਾ, ਗੁਰੂ ਕੇ ਲਾਹੌਰ ਇਸੇ ਤਰ੍ਹਾਂ ਚਸ਼ਮੇ ਵਗ ਰਹੇ। ਇੱਕ ਇਨਸਾਨ ਹੀ ਹੈ ਜਿਸ ਨੇ ਗੁਰੂ ਦੇ ਬਚਨਾਂ ਨੂੰ ਪਿੱਠ ਦੇ ਦਿੱਤੀ, ਕਿਉਂਕਿ ਪਸ਼ੂ ਪੰਛੀ ਜਿਹੜੇ ਅਸਲ ਦੇ ਪੁਜਾਰੀ ਹੈ, ਬੰਦਾ ਨਕਲ ਵੱਲ ਜ਼ਿਆਦਾ ਦੌੜਦਾ, ਨਕਲ ਦਾ ਪੁਜਾਰੀ ਹੈ। ਪਾਣੀ ਦਾ ਫਰਜ਼ੀ ਦਰਿਆ ਕੰਧ ਤੇ ਬਾਹ ਦਿਓ, ਮੱਛੀ ਉੱਧਰ ਨਹੀਂ ਜਾਵੇਗੀ, ਅਸਲੀ ਦਰਿਆ ਵੱਲ ਜਾਵੇਗੀ। ਫੁੱਲ ਕਿੰਨੇ ਸੁੰਦਰ ਬਨਾਵਟੀ ਬਣਾ ਦਿਓ, ਭੌਰਾ ਉਹਨਾਂ ਤੇ ਨਹੀਂ ਬੈਠੇਗਾ, ਅਸਲੀ ਫੁੱਲਾਂ ਤੇ ਬੈਠੇਗਾ। ਇਸੇ ਪ੍ਰਕਾਰ ਸੱਪ ਦੇ ਸਾਹਮਣੇ ਫਰਜ਼ੀ ਦੁੱਧ ਵਰਗਾ ਕੋਈ ਪਦਾਰਥ ਪੈਦਾ ਕਰ ਦਿਓ, ਉੱਧਰ ਨਹੀਂ ਅਸਲੀ ਦੁੱਧ ਵੱਲ ਜਾਵੇਗਾ। ਪਰ ਬੰਦੇ ਦੀ ਆਦਤ ਇਹ ਬਨਾਵਟ ਤੇ ਨਕਲ ਵੱਲ ਜਾ ਰਿਹਾ, ਅਸਲ ਨੂੰ ਛੱਡ ਕੇ। ਜਿਹੜੀ ਨਕਲ ਹੈ ਇਹ ਇਨਸਾਨ ਨੂੰ ਹਰ ਪਾਸਿਓਂ ਖੀਣ ਤੇ ਕਮਜ਼ੋਰ ਕਰਦੀ, ਅਸਲ ਜਿਹੜੀ ਇਹਦੇ ਨਾਲ ਇਹਦੇ ਵਿੱਚ ਮਜ਼ਬੂਤੀ ਆਉਂਦੀ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਬਚਨ ਜਿਹੜਾ ਅੱਜ ਤੱਕ ਉਸ ਨਦੀ ਨੇ ਮੰਨਿਆ ਹੋਇਆ। ਇਸੇ ਪ੍ਰਕਾਰ ਧੌਲਪੁਰ ਰਿਆਸਤ ਦੇ ਅੰਦਰ ਜਦੋਂ ਸਤਿਗੁਰੂ ਬਾਬਾ ਨਾਨਕ ਜੀ ਨੇ ਚਰਨ ਪਾਏ ਸਨ, ਬਨਮਾਨੂ ਆਏ। ਬਨਮਾਨੂ ਜਿਹੜਾ ਆਕਾਰ ਤਾਂ ਮਨੁੱਖ ਦਾ ਹੁੰਦਾ, ਉਂਝ ਜੱਤ ਹੁੰਦੀ ਹੈ ਪਿੰਡੇ ਤੇ। ਸੋ ਪਹਿਲਾਂ ਇਹ ਮਾਸਾਹਾਰੀ ਸਨ। ਸਤਿਗੁਰੂ ਜੀ ਦੇ ਪਾਸ ਇਹ ਆਏ ਔਰ ਫਿਰ ਸ਼ਰਨ ਗ੍ਰਹਿਣ ਕੀਤੀ ਕਿ ਅਸੀਂ ਤਾਮਸ਼ੀ ਰੂਹਾਂ ਹਾਂ, ਸਾਨੂੰ ਵੀ ਸ਼ਾਂਤੀ ਬਖਸ਼ੋ, ਸਾਨੂੰ ਸੇਵਾ ਬਖਸ਼ੋ। ਇਹ ਜਿਹੋ ਜਿਹਾ ਮਾਸ ਆਦਿਕ ਦਾ ਭੋਜਨ ਕਰਦੇ ਸਨ ਉਹ ਲੈ ਕਰਕੇ ਆਏ। ਸਤਿਗੁਰੂ ਜੀ ਨੇ ਕਿਹਾ ਅਸੀਂ ਇਸ ਤਰ੍ਹਾਂ ਦਾ ਰਾਕਸ਼ੀ ਭੋਜਨ ਗ੍ਰਹਿਣ ਨਹੀਂ ਕਰਦੇ ਹਾਂ, ਨਿਰੰਕਾਰੀ ਹਾਂ, ਨਿਰੰਕਾਰ ਦੇ ਦੇਸ਼ ਵਿੱਚੋਂ ਆਏ ਹਾਂ ਅਤੇ ਨਿਰੰਕਾਰ ਦੇ ਦੇਸ਼ ਜਾਣ ਦਾ ਹੀ ਉਪਦੇਸ਼ ਦੇ ਰਹੇ ਹਾਂ। ਫਿਰ ਉਹਨਾਂ ਨੇ ਉਸ ਚੀਜ਼ ਨੂੰ ਤਿਆਗ ਕਰਕੇ ਦੂਰ ਫਲ ਆਦਿਕ ਭੋਜਨ ਲਿਆਂਦਾ। ਸਤਿਗੁਰੂ ਜੀ ਨੇ ਉਹਨਾਂ ਦੀ ਕਾਮਨਾ ਨੂੰ ਪੂਰਾ ਕੀਤਾ ਅਤੇ ਬਚਨ ਕੀਤਾ, ਹੁਣ ਤੁਸੀਂ ਫਲ ਦਾ ਹੀ ਭੋਜਨ ਖਾਇਆ ਕਰੋ। ਬਨਮਾਨੂਆਂ ਨੇ ਉਦੋਂ ਦਾ ਐਸਾ ਬਚਨ ਮੰਨਿਆ, ਅੱਜ ਤੱਕ ਉਹ ਮਾਸਾਹਾਰੀ ਫਲੋਹਾਰੀ ਹੀ ਚੱਲ ਰਹੇ। ਗੱਜ ਕੇ ਬੋਲੋ ਸਤਨਾਮ। ਪਸ਼ੂ ਪ੍ਰੇਤੋਂ ਦੇਵ ਕਰੇ, ਇਹ ਪੂਰੇ ਸਤਿਗੁਰੂ ਦੀ ਵਡਿਆਈ। ਖੈਰ ਇੱਥੇ ਭੰਗਾਣੀ ਸਾਹਿਬ ਦਾ ਯੁੱਧ ਵੀ ਹੋਇਆ। ਕਾਰਨ ਤੇ ਪਹਿਲਾਂ ਇਹ ਸੀ ਕਿ ਜਿਹੜਾ ਪਾਰ ਫਤਿਹ ਚੰਦ ਰਾਜਾ ਸੀ ਉਹ ਰਾਮ ਰਾਜ ਜੀ ਦਾ ਸੇਵਕ ਸੀ ਤੇ ਇੱਧਰ ਮੇਦਨੀ ਪ੍ਰਕਾਸ਼ ਮਹਾਰਾਜ ਦਾ। ਸਤਿਗੁਰੂ ਜੀ ਨੇ ਇਹਨਾਂ ਦਾ ਸਮਝੌਤਾ ਕਰਾਇਆ ਕਿ ਤੁਹਾਡੀ ਇਹਨਾਂ ਰਾਜਪੂਤਾਂ ਦੀ ਫੁੱਟ ਦੇ ਕਾਰਨ ਹੀ ਮੁਸਲਮਾਨੀ ਰਾਜ ਕਾਇਮ ਹੋਇਆ। ਜੇ ਪਿਰਥੀ ਚੰਦ ਤੇ ਜੈ ਚੰਦ ਨਾ ਫੁੱਟਦੇ ਤੇ ਕਦੇ ਵੀ ਮੁਗਲਾਂ ਦਾ ਰਾਜ ਹਿੰਦੁਸਤਾਨ ਚ ਨਹੀਂ ਸੀ ਹੋ ਸਕਦਾ। ਅੱਜ ਵੀ ਤੁਸੀਂ ਉਸ ਫੁੱਟ ਦਾ ਸ਼ਿਕਾਰ ਹੋ ਕੇ ਦੁੱਖ ਭੋਗ ਰਹੇ ਹੋ। ਇਹਨਾਂ ਦੀ ਸੰਧੀ ਕਰਾਈ ਔਰ ਰਾਮ ਰਾਏ ਨੇ ਗੁਰੂ ਸਾਹਿਬ ਦੇ ਦਰਸ਼ਨ ਲਈ ਬੇਨਤੀ ਕੀਤੀ ਕਿ ਮੈਨੂੰ ਖਿਮਾ ਕਰੋ, ਅੱਗੇ ਮੈਨੂੰ ਅੱਠਵੇਂ ਪਾਤਸ਼ਾਹ ਦਾ ਸਰਾਪ ਹੋਇਆ। ਫਿਰ ਜਮੁਨਾ ਵਿੱਚ ਇਧਰੋਂ ਸਤਿਗੁਰੂ ਜੀ ਬੇੜੀ ਚ ਗਏ, ਉਧਰੋਂ ਉਹ ਆਇਆ। ਬੇੜੀ ਚ ਫਿਰ ਇੱਕ ਜਗ੍ਹਾ ਮਿਲਾਪ ਹੋ ਕੇ ਸਤਿਗੁਰੂ ਜੀ ਪਰਿਵਾਰਕ ਤੌਰ ਤੇ ਉਹਦੇ ਚਾਚਾ ਜੀ ਵੀ ਲੱਗਦੇ ਸਨ। ਖਿਮਾ ਮੰਗੀ, ਭੁੱਲ ਬਖਸ਼ਾਈ, ਬਾਣੀ ਦੀ ਜੋ ਪੰਗਤੀ ਪਲਟੀ ਸੀ ਸਾਰੀਆਂ ਖਿਮਾ ਮੰਗੀਆਂ। ਮਹਾਰਾਜ ਨੇ ਕਿਹਾ ਤੂੰ ਗੁਰੂਆਂ ਦਾ ਗੁਰੂ, ਜਿਹੜੀ ਦੀ ਸੰਗਤ ਸੀ ਉਹਨੇ ਮਹਾਰਾਜ ਨੂੰ ਪਿੱਠ ਕਰ ਦਿੱਤੀ, ਪਿੱਠ ਕਰਕੇ ਖੜ ਗਏ। ਉਹਨਾਂ ਨੂੰ ਮਹਾਰਾਜ ਨੇ ਕਿਹਾ ਤੇਰੀ ਸੰਗਤ ਭੂਤ ਨੇ। ਗੱਜ ਕੇ ਬੋਲੋ ਸਤਨਾਮ। ਰਾਮ ਰਾਏ ਨੇ ਤੇ ਸ਼ਰਨ ਗ੍ਰਹਿਣ ਕਰ ਲਈ, ਭੁੱਲ ਮੰਗ ਲਈ। ਸੋ ਮਾਣ ਬਖਸ਼ਿਸ਼ ਕੀਤਾ, ਪਰ ਉਹ ਸੰਗਤ ਜਿਹੜੀ ਸੀ ਸਨਮੁਖਤਾ ਨਾ ਧਾਰਨ ਦੇ ਕਾਰਨ, ਗੁਰੂ ਨੂੰ ਪਿੱਠ ਕਰਨ ਦੇ ਕਾਰਨ ਸਤਿਗੁਰੂ ਜੀ ਨੇ ਕਿਹਾ ਇਹ ਭੂਤ ਨੇ। ਭੀਮ ਚੰਦ ਦਾ ਜੋ ਲੜਕਾ ਸੀ ਅਜਮੇਰ ਚੰਦ, ਇਹ ਫਤਿਹ ਚੰਦ ਦੀ ਲੜਕੀ ਨਾਲ ਮੰਗਿਆ ਹੋਇਆ ਸੀ। ਇਹ ਫੌਜ ਲੈ ਕੇ ਪੌਂਟੇ ਦੇ ਰਾਸਤੇ ਲੰਘਣਾ ਚਾਹੁੰਦਾ ਸੀ। ਸਤਿਗੁਰੂ ਜੀ ਕਹਿਣ ਲੱਗੇ ਬਰਾਤ ਜਾ ਸਕਦੀ, ਲਾੜਾ ਜਾ ਸਕਦਾ, ਫੌਜ ਨਹੀਂ। ਵਿਆਹ ਵਿੱਚ ਫੌਜ ਦੀ ਕੀ ਲੋੜ ਸੀ? ਪ੍ਰੰਤੂ ਇਹਨਾਂ ਦਾ ਕਪਟ ਸੀ ਕਿ ਵਿਆਹ ਕੇ ਲੜਕੇ ਨੂੰ ਤੋਰ ਦਿਆਂਗੇ ਤੇ ਗੁਰੂ ਗੋਬਿੰਦ ਸਿੰਘ ਤੇ ਹਮਲਾ ਕਰ ਦਿਆਂਗੇ। ਸਤਿਗੁਰੂ ਜਾਣੀ ਜਾਣ ਸਨ। ਇੱਧਰ ਮਹਾਰਾਜ ਨੇ ਆਨੰਦ ਚੰਦ ਦੀਵਾਨ ਨੂੰ, ਦਇਆ ਰਾਮ ਪੁਰੋਹਿਤ ਨੂੰ ਤਵਾਨ ਦੇ ਕੇ 500 ਦਾ ਭੇਜਿਆ ਸੀ। ਜਿਲੇ ਵਿਆਹ ਦੀ ਰਸਮ ਹੋਈ, ਉਹ ਚੀਜ਼ਾਂ ਸੁਣਾਈਆਂ ਗੁਰੂ ਘਰ ਦੀਆਂ। ਉਂਝ ਭੀਮ ਚੰਦ ਕਸੋਟਣੀਆਂ ਵੀ ਚਾਹੁੰਦਾ ਸੀ, ਪ੍ਰੰਤੂ ਜਬਰੀ। ਸੋ ਇਉਂ ਜਰਬ ਨਾ ਸਕਿਆ ਕਿ ਗੁਰੂ ਨਾਲ ਮੇਰਾ ਵੈਰ ਆ, ਕਿਉਂਕਿ ਮਨਮੁਖ ਵੈਰ ਹੀ ਮਹਾਂਪੁਰਸ਼ਾਂ ਨਾਲ ਕਰਦੇ। ਸੋ ਤੇ ਇਹ ਜਿਹੜਾ ਮੇਰਾ ਕੁੜਮ ਹੈ ਉਹਨਾਂ ਦੇ ਨਾਲ ਸੰਪਰਕ ਰੱਖਦਾ। ਕੁੜਮ ਨੂੰ ਕਹਿਣ ਲੱਗਾ, ਜਾਂ ਤਾਂ ਮੈਂ ਤੇਰੀ ਲੜਕੀ ਦਾ ਡੋਲਾ ਛੱਡਦਾ, ਜਾਂ ਮੇਰੇ ਨਾਲ ਸਾਥ ਦੇ ਆਪਾਂ ਗੁਰੂ ਗੋਬਿੰਦ ਸਿੰਘ ਤੇ ਚੜ੍ਹਾਈ ਕਰੀਏ। ਫਤਿਹ ਚੰਦ ਤੇ ਕਿੱਡਾ ਉਪਕਾਰ ਕੀਤਾ ਸੀ, ਪਰੰਤੂ ਗੁਰੂ ਦੀ ਮਹਿਮਾ ਨੂੰ ਨਾ ਜਾਣਿਆ, ਉਹਦੀ ਝੇਪ ਵਿੱਚ ਆ ਗਿਆ ਕਿ ਮੇਰੀ ਲੜਕੀ ਦਾ ਡੋਲਾ ਨਾ ਛੱਡ ਜਾਏ। ਸਿੰਘਾਂ ਨੇ ਜਿਹੜੇ ਇਹਨਾਂ ਦੀਆਂ ਨਿਗਾਹ ਬਦਲੀਆਂ ਵੇਖੀਆਂ, ਉਹ ਸਮਾਨ ਲੈ ਕੇ ਸੁਰੱਖਿਅਤ ਜੇ ਕੋਈ ਰਾਹ ਚ ਆਇਆ ਅੜਿਆ ਝੜਿਆ ਤੇ ਪਹੁੰਚ ਗਿਆ ਗੁਰੂ ਚਰਨਾਂ ਚ, ਇਹਨੇ ਫਿਰ ਵਿਆਹ ਤੋਂ ਬਾਅਦ ਸ੍ਰੀਨਗਰ ਦੇ ਇਲਾਕੇ ਚ ਡੋਲਾ ਭੇਜ ਦਿੱਤਾ ਤੇ 22 ਧਾਰ ਦੇ ਰਾਜਿਆਂ ਨੇ ਹਮਲਾ ਕੀਤਾ, ਜਿਹਦੇ ਚ ਹਰੀਚੰਦ ਹੰਡੂਰੀਆ ਦੀ ਕੁਰਬਾਨੀ ਦਾ ਵੀ ਵਰਣਨ ਹੈ। ਸੋ ਤਿੰਨ ਬਾਣਾਂ ਦਾ ਮੌਕਾ ਦਿੱਤਾ, ਫਿਰ ਸਤਿਗੁਰੂ ਜੀ ਨੇ ਇੱਕੋ ਬਾਣ ਮਾਰਿਆ। ਸੋ ਉੱਥੇ ਜਿਹੜੇ ਮਹਾਰਾਜ ਦੇਵ ਦੇ ਇੱਕ ਬਾਣ ਮਾੜਾ ਜਿਹਾ ਲੱਗਿਆ ਸੀ, ਕਿਹਾ ਸੀ ਜਵੈ ਬਾਣ ਲਾਗੈ ਤਵੇ ਰੋਸ ਜਾਗੇ। ਸੋ ਇੱਧਰ ਯੁੱਧ ਦੇ ਵਿੱਚ ਹਰੀਚੰਦ ਅਰਗੇ ਉੱਥੇ ਮਹਾਰਾਜ ਨੇ ਲਿਖਿਆ ਕਿ ਫਤਿਹ ਸ਼ਾਹ ਕੋਪਾ ਤਬ ਰਾਜਾ ਲੋ ਪਰਾ ਹਮ ਸਿਓ ਬਿਨ ਕਾਜਾ, ਤੇ ਫਤਿਹ ਚੰਦ ਬਿਨਾ ਹੀ ਕਾਰਨ ਤੋਂ ਸਾਡੇ ਨਾਲ ਲੜਨ ਆਇਆ ਤੇ ਹਾਲਾਂ ਅਸੀਂ ਤਾਂ ਉਹਦੇ ਨਾਲ ਮੇਦਨੀ ਪ੍ਰਕਾਸ਼ ਦੀ ਸੁਲਾਹ ਕਰਾਈ ਸੀ। ਇਹ ਭੰਗਾਣੀ ਦਾ ਯੁੱਧ ਪਹਿਲਾ ਯੁੱਧ ਸਤਿਗੁਰੂ ਜੀ ਨੇ ਲੜਿਆ ਸੀ। ਸੋ ਇੱਥੇ ਹੀ ਕਿਹਾ ਸੀ ਕਿ ਭਾਈ ਜੀਤ ਮੇਰੀ ਕਿਰਪਾ ਕਾਲ ਤੇਰੀ, ਹੇ ਅਕਾਲ ਤੇਰੀ ਕਿਰਪਾ ਨਾਲ ਮੇਰੀ ਜਿੱਤ ਹੋਈ ਹੈ। ਫਿਰ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਰਾਜਾ ਨਾਨ ਜਿੱਥੇ ਉਹਦੀ ਰਾਜਧਾਨੀ ਸੀ ਲੈ ਗਿਆ ਸੀ, ਜਿੱਥੇ ਕੋਈ ਮਾਰੂ ਛੇਰ ਸੀ, ਸਾਰੇ ਨਗਰ ਦੇ ਲੋਕ ਡਰਦੇ ਸਨ। ਰਾਜੇ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਨੂੰ ਉਸਨੇ ਬੇਨਤੀ ਕਰਕੇ ਔਰ ਕਿਹਾ ਕਿ ਆਪ ਸ਼ੇਰਾਂ ਦਾ ਸ਼ਿਕਾਰ ਖੇਲਦੇ ਰਹੇ ਹੋ, ਪਰ ਇਹ ਸ਼ੇਰ ਬੜਾ ਜ਼ਾਲਮ ਹੈ। ਗੁਰੂ ਸਾਹਿਬ ਕਹਿਣ ਲੱਗੇ ਕੋਈ ਤੇਰਾ ਸੂਰਮਾ ਢਾਲ ਤਲਵਾਰ ਨਾਲ ਇਹਦਾ ਸ਼ਿਕਾਰ ਖੇਲੇ? ਕਹਿੰਦਾ ਅਜਿਹਾ ਤਨੀ ਗੋਲੀ ਜਾਂ ਤੀਰ ਨਾ ਦੂਰੋਂ ਮਾਰ ਦਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਇਹ ਕੋਈ ਬਹਾਦਰੀ ਤਨੀ ਨਾ ਹੈ। ਖੈਰ ਕਹਿਣ ਲੱਗੇ ਮਹਾਰਾਜ ਆਪ ਕਿਰਪਾ ਕਰੋ, ਇਹ ਬੜਾ ਨੁਕਸਾਨ ਕਰ ਰਿਹਾ ਹੈ। ਸਤਿਗੁਰੂ ਜੀ ਢਾਲ ਤਲਵਾਰ ਲੈ ਕੇ ਆਏ, ਸ਼ੇਰ ਜਿਹੜਾ ਸੀ ਉਹ ਗੁਰੂ ਚਰਨਾਂ ਚ ਮੱਥਾ ਟੇਕਣ ਲੱਗਿਆ। ਮਹਾਰਾਜ ਕਹਿਣ ਲੱਗੇ ਹੁਣ ਸ਼ੇਰਿਆਂ ਤੇ ਮੁਕਾਬਲਾ ਕਰ, ਤੇ ਇਸ ਤਰ੍ਹਾਂ ਕੀਦੀ ਕਿਉਂ ਬਣਦਾ? ਤੂੰ ਪਾਂਡਵਾਂ ਦਾ ਦਾਦਾ ਪੜਦਾਦਾ ਹੈ, ਮਹਾਭਾਰਤ ਦੇ ਯੁੱਧ ਵਿੱਚ ਪਿੱਠ ਦੇ ਕੇ ਭੱਜ ਗਿਆ ਸੀ, ਸੂਰਮਾ ਹੋਣ ਕਰਕੇ ਜੂਨ ਤਾਂ ਸ਼ੇਰ ਦੀ ਮਿਲ ਗਈ ਪਰ ਮੁਕਤੀ ਤਾਂ ਨਾ ਲੈ ਸਕਿਆ। ਸੂਰਮਾ ਤਾਂ ਉਹ ਹੁੰਦਾ ਜਿਹੜਾ ਯੁੱਧ ਵਿੱਚ ਸਨਮੁਖ ਹੋ ਕੇ ਮਰੇ, ਇਸ ਕਰਕੇ ਸਨਮੁਖ ਹੋਏ ਲੜੈ ਹੋਏ ਆਗੈ ਉਹ ਤਾਂ ਸੂਰਮਾ ਹੋਇਆ, ਤੇ ਕਾਇਰ ਤਾਂ ਕਿਉਂ ਕਰਦਾ? ਹੁਣ ਬਹਾਦਰ ਬਣ ਕੇ ਆ। ਫਿਰ ਉਹ ਆਇਆ ਭਵਕ ਮਾਰ ਕੇ, ਸਤਿਗੁਰੂ ਜੀ ਨੇ ਢਾਲ ਤੇ ਉਸ ਨੂੰ ਰੋਕ ਕਰਕੇ ਤਲਵਾਰ ਨਾਲ ਉਹਨੂੰ ਝਟਕਾਇਆ। ਉਹ ਸ੍ਰੀ ਸਾਹਿਬ ਅੱਜ ਵੀ ਕਿਲੇ ਚ ਮੌਜੂਦ ਹੈ, ਸੋ ਮੈਂ ਦਰਸ਼ਨ ਕੀਤੇ ਹਨ। ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਰਣ ਵਿੱਚੋਂ ਪਿੱਠ ਦੇ ਕੇ ਭੱਜਦਾ ਉਹ ਫਿਰ ਨਾ ਇਸ ਲੋਕ ਚ ਜਸ ਲੈ ਸਕਦਾ, ਨਾ ਉਹਨੂੰ ਸਵਰਗ ਮਿਲਦਾ। ਜੇ ਮੁਕਤੀ ਦੀ ਇੱਛਾ ਰੱਖਦਾ ਹੋਵੇ ਉਹ ਵੀ ਪ੍ਰਾਪਤ ਨਹੀਂ ਹੁੰਦੀ, ਉਹਦੇ ਦੋਨੋਂ ਲੋਕ ਨਸ਼ਟ ਹੋ ਜਾਂਦੇ। ਸ਼ੇਰ ਵਰਗੀਆਂ ਤਾਮਸ਼ੀ ਜੋਨੀਆਂ ਵਿੱਚ ਜਾਣਾ ਪੈਂਦਾ, ਉਂਝ ਸ਼ੇਰ ਵਿੱਚ ਕੁਝ ਵਿਸ਼ੇਸ਼ਤਾਈਆਂ ਹਨ। ਦਰਿਆ ਨੂੰ ਤਰ ਕੇ ਸਿੱਧਾ ਪਾਰ ਕਰਦਾ, ਜ਼ਿੰਦਗੀ ਚ ਪੁੱਤਰ ਲਈ ਇੱਕ ਵਾਰੀ ਗ੍ਰਸਤ ਕਰਦਾ, ਆਪਣੀ ਆਪ ਮਾਰ ਕੇ ਖਾਂਦਾ, ਝੱਲਾਂ ਵਿੱਚ ਰਹਿੰਦਾ, ਆਪਣੇ ਲਈ ਮਕਾਨ ਨਹੀਂ ਬਣਾਉਂਦਾ, ਸਹਿਯੋਗ ਵਾਸਤੇ ਮਦਦਗੀਰ ਫੌਜ ਆਦਿਕ ਨਹੀਂ ਰੱਖਦਾ, ਆਪਣੇ ਬਲ ਨਾਲ ਜੰਗਲ ਦਾ ਰਾਜਾ ਬਣ ਜਾਂਦਾ, ਆਪਣੀ ਨੀਂਦੇ ਸੌਂਦਾ, ਜਦੋਂ ਉੱਠਦਾ ਫਿਰ ਇੱਕ ਨੇਤਰ ਨਾ ਅੱਗੇ ਇੱਕ ਨਾ ਪਿੱਛੇ ਵੇਖਦਾ, ਪਿੰਡੇ ਨੂੰ ਛਟਕਦਾ, ਰੂਮ ਖੜੇ ਹੋ ਜਾਂਦੇ, ਔਰ ਫਿਰ ਭਵਕ ਮਾਰ ਕੇ ਲਲਕਾਰ ਕੇ ਦੁਸ਼ਮਣ ਨੂੰ ਮਾਰਦਾ ਹੈ ਕਿ ਜੇ ਕੋਈ ਬਹਾਦਰ ਤੇ ਆਓ। ਸੋ ਇਹਦੇ ਸਾਹਮਣੇ ਹਾਥੀ ਵੀ ਚਾਂਗਾ ਮਾਰ ਕੇ ਦੌੜ ਜਾਂਦੇ, ਭਾਵੇਂ ਇਹਦੇ ਵਿੱਚ ਇੰਨੀਆਂ ਖੂਬੀਆਂ, ਮਰਨ ਤੋਂ ਬਾਅਦ ਵੀ ਦੀ ਖੱਲ ਤੇ ਭਜਨੀਕ ਬਹਿ ਕੇ ਤਪੱਸਿਆ ਕਰੇ, ਤੇ ਠੀਕ ਹੈ ਦੂਏ ਦੇ ਸਰੀਰ ਨੂੰ ਕੁਸ਼ਟ ਆਦਿਕ ਰੋਗ ਹੋ ਜਾਂਦਾ, ਮਰਿਆ ਵੀ ਆਪਣੀ ਖੱਲ ਤੇ ਨਹੀਂ ਬਹਿਣ ਦਿੰਦਾ, ਪਰੰਤੂ ਕੁਝ ਇਹਦੇ ਵਿੱਚ ਕਮਜ਼ੋਰੀਆਂ ਵੀ ਤਾਂ ਹਨ ਨਾ, ਗਰੀਬ ਮਾਰ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ਹੈ। ਫਿਰ ਔਰ ਤਾਮਸ਼ੀ ਰੂਹ ਹੈ, ਇਹਨੂੰ ਸ਼ਾਂਤੀ ਨਹੀਂ, ਫਿਰ ਜੀਵ ਹਿੰਸਾ ਕਰਦਾ ਹੈ, ਫਿਰ ਪਸ਼ੂ ਜੋਨੀ ਵਿੱਚ ਹੈ। ਉਂਝ ਭਾਵੇਂ ਸਾਡੇ ਨਾਂ ਨਾਲ ਵੀ ਸਿੰਘ ਸ਼ਬਦ ਲਾਇਆ, ਪਰ ਸਿੰਘ ਸ਼ਬਦ ਅਸੀਂ ਇਨਸਾਨੀ ਜਾਮੇ ਵਿੱਚ ਹਾਂ, ਨਵਾਂ ਕਰਮ ਕਰਕੇ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਸ਼ੇਰ ਕੋਈ ਨਵਾਂ ਕਰਮ ਕਰਕੇ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ, ਉਹਦੇ ਵਿੱਚ ਘਾਟ ਵੀ ਹੈ, ਪਸ਼ੂ ਜੋਨੀ ਹੈ। انسان جڑا او بھوگ جونی ہے، انسان کرم جونی ہے۔ سو انسان جڑا اس جامے وچ برہم گیان پراپت کر سکدا او دے لئی اوکھا ہے۔ سو تامشی جونی ہے، اس کر کے ساتھ سنگ جی او دے وچ او دنیا بھی طور تے اور پرمارتھی طور تے کوئی ڈیولپمنٹ تے نہیں نہ کر سکدا۔ گج کے بولو ستنام، ساڈے نام نا سنگھ شبد لایا، کیونکہ سنگھ شبد وچ کچھ وشیشتائیاں، سیانے آدمی کتے بھی کوئی وشیشتائی والا چن ہوے اونوں گرہن کر لیندے، جڑے اودے چون تائیاں ہوے اونوں تیاگ دیندے۔ تے جے ہن کئی کہہ دیندے جی سنگھ جڑا ساڈے نانا سنگھ ہے، میٹ کھانا ساڈے واسطے واجب ہے۔ گج کے بولو ستنام، شیر دا اوگن نہیں آپاں لینا، شیر چوں گن لینے۔ گج کے بولو ست، گن کتوں بھی مل جائے، پشو تو مل جائے، پانچی تو مل جائے، منوش تو مل جائے، کتوں مل جائے۔ گل تو گن گرہن کرن دی ہے، خالصا گن گراہی ہے، اوگن گراہی نہیں۔ اس کر کے اس چیز دا بھی وچار کرنا چاہیے۔ پھر شیر تو کچا ماس کھاندا، منوش تو نہیں نہ کھا سکتا۔ شیر ساہ سنگ جی ایک ویری کھا لینا تو پھر کئی دن پیار رہتا، بندہ تو نہیں نہ پی سکتا۔ اس کر کے شیر کوئی جگ ہون پوجا پاٹ تے سمرن ستسنگ تیرتھ شنان تو نہیں نہ کر سکتا۔ شیر وچوں کچھ نقطے لے، جڑا انسان ہے یہ کرم کر کے شیر ہے، وہ اپنے ماڑے کرم کر کے جونی کر کے شیر ہے۔ انسان جڑا یہ ساتھ سنگت جی شیر ان کیویں بننا ہے، من نو جیت کر کے، وہ جنگل دے جانوراں نو جیتن کر کے شیر ہے، پر انہوں کوئی اپنا من تے نہیں نا جیتیا۔ اس کر کے گرو دے سنگاں نو جو شیر دا شبد ملیا، ایدی تے اودی ویاکھیا دا کچھ انتر ہے۔ گج کے بولو ستنام، پرانے جڑے راجپوت سن انہاں وچ وی سنگ شبد لونا، سنگ نام بہادر دا، بہادر کر کے خالصے نو سنگھ کہا، سورما کیا، یودا کیا۔ اس کر کے سنگھ عام کہہ دے دینا فلانا آدمی دا شیر ہے، فلانا آدمی دا شیر منگ بلوان ہے۔ سو اس کر کے سنگھ بلوان تا دا پرتیق کر کے ساڈے نام نا لایا گیا۔ یہ نہیں ہے کہ ماس کھان واسطے ساڈے نام نا سنگھ شبد لا دتا۔ گج کے بولو ساتنا، انہاں گلاں نو وچارنا پیندا، سورا وچار زیادہ اس پاسے نہ جائیے۔ سو کہیت ہے سورا، سورما کینوں کیا، مہاراج سورمے دی سنگ دی ویاکھیا آپ کر رہے۔ جا کو آرنگ لاگو اس جوگ میں، جنہاں نو اس کال جوگ دے اندر، مانس دے دے اندر واہگرو دے پیار دا رنگ لگ گیا ہے۔ سو کہیت ہے سورا، دراصل اس نو سورما کیا جاندا، جن نویں گولکاں، پنجے گیان اندریاں، پنجے کرم اندریاں، مان بودھ چیت ہنکار، یہ بھی ویسے اندریاں چی بدوان گندے ہیں، یہ 14 اندریاں بن جانی ہیں۔ ایک ایک اندری دی ایک ایک ہزار برتی، 14 اندریاں دیاں 14,000 برتیاں ہو گئی ہیں، جڑیاں من نو چنچل کر رہی ہیں۔ جس طرح سورج بارے بدوان خیال کردے ہیں کہ 14,000 دینت ایدے راستے وچ پرکاش پون تو پہلا رکاوٹ پیدا کردا، کہندے روز انہاں دینتاں دا ناس کر کے پھر نیلے آکاش وچ برہمانڈ وچ اپنا پرکاش پیدا کردا۔ سو اے ہے ایک درشٹانت، اس طرح 14,000 برتیاں روپی راکشاں نو مار کے پھر ساڈے ہردے روپی آکاش وچ برہم گیان دا پرکاش ہوندا، آتما دا پرکاش ہوندا۔ کدی کوئی برتی آ جاندی ہے، کدی کوئی برتی آ جاندی، من ٹکن تھوڑا دینی ہیں برتیاں۔ یہ برتیاں روپی جڑی راکشنیاں یکشنیاں یہ انسان نو چنچل کر رہی ہیں، پر جد گرو دی اوٹ پھڑ لئیے، گرو والے بن جائیے، سیوا سمرن دیا دان اپکار اور نام دا ویاس کریے، پھر گرو کرپا دے پاتر بن کے آشیرواد لے کے سب اندریاں بس کر دتیاں نو ستبنتا ساڑا، اودی کرپا نا اندریاں تے اندریاں دیاں ورتیاں تے وکار قابو آندے۔ جویں ساگر وچ لہراں نا، اس طرح من ساگر دی نیائی ہے، ایدے وچ ورتیاں وکار ورتیاں روپی لہراں جویں لہراں سمندر وچ ہون تے چہرہ نظر نہیں نہ آندا، ਤੇ ਜੇ ਪਾਣੀ ਟਿਕਾ ਵਿਚ ਹੋਵੇ, ਹਵਾ ਨਾ ਚੱਲੇ, ਲਹਿਰ ਨਾ ਹੋਵੇ, ਤੇ ਚਿਹਰਾ ਨਜ਼ਰ ਆਉਂਦਾ। ਜਦੋਂ ਬਾਸ਼ਨਾ ਦੇ ਬੇਗ ਨੂੰ ਪਾ ਕੇ ਮਨ ਰੂਪੀ ਸਾਗਰ ਦੇ ਅੰਦਰ ਬਿਰਤੀਆਂ ਰੂਪੀ ਨਾਨਾ ਪ੍ਰਕਾਰ ਦੀਆਂ ਲਹਿਰਾਂ ਪੈਦਾ ਹੁੰਦੀਆਂ ਤੇ ਸਾਨੂੰ ਆਪਣੇ ਸਰੂਪ ਆਤਮਾ ਦਾ ਦਰਸ਼ਨ ਨਹੀਂ ਹੁੰਦਾ। ਦਰਸ਼ਨ ਕਰਨ ਵਾਸਤੇ ਇਹਨਾਂ ਲਹਿਰਾਂ ਦੀ ਜਿਹੜੀ ਖਰਬਰਾਹਟ ਹੈ ਉਹ ਖਤਮ ਕਰਨੀ ਪਵੇਗੀ। ਗੱਜ ਕੇ ਬੋਲੋ ਸਤਿਨਾਮ। ਸੋ ਇਹ ਫਿਰ ਤਿੰਨ ਸਰੀਰ ਹੈ। ਆ ਜਿਹੜਾ ਸਾਡਾ ਸਰੀਰ ਹੈ ਸਥੂਲ ਸਰੀਰ, ਪੰਜਾਂ ਤੱਤਾਂ ਦਾ ਬਣਿਆ, ਆਕਾਸ਼ ਬਾਜੂ ਅਗਨੀ ਜਲ ਧਰਤੀ, ਪੰਜ ਫੇਰੀ ਦੇ ਸੂਖਮ ਵਿਸ਼ੇ। ਆਕਾਸ਼ ਦਾ ਵਿਸ਼ਾ ਸ਼ਬਦ ਹੈ, ਹਵਾ ਸਪਰਸ਼ ਔਰ ਅੱਗ ਦਾ ਰੂਪ, ਪਾਣੀ ਵਿਚ ਰਸ, ਧਰਤੀ ਵਿਚ ਗੰਧ, ਇਹ ਪੰਜੇ ਚੀਜ਼ਾਂ ਸਾਡੇ ਸਰੀਰ ਵਿਚ ਕਾਰਜਕਾਰੀ ਹਨ। ਜਿਹੜਾ ਸਾਡੇ ਸਰੀਰ ਚ ਪੋਲਾਪਨ ਹੈ ਇਹ ਆਕਾਸ਼ ਦੀ ਅੰਸ਼ ਹੈ। ਕੰਨ ਜਿਹੜੇ ਆਕਾਸ਼ ਦਾ ਵਿਸ਼ਾ, ਕੰਨਾਂ ਦੁਆਰਾ ਆਵਾਜ਼ ਸੁਣਦੇ ਹਾਂ, ਆਕਾਸ਼ ਦਾ ਵਿਸ਼ਾ ਸ਼ਬਦ ਹੈ। ਇਸ ਤਰ੍ਹਾਂ ਜਿਹੜੀ ਚਮੜੀ ਹੈ ਇਹ ਹਵਾ ਨੂੰ ਸਪਰਸ਼ ਕਰਕੇ ਦੱਸਦੀ ਤੱਤੀ ਠੰਡੀ ਹੈ, ਹਵਾ ਦਾ ਅੰਗ ਹੈ। ਜਿਹਦੇ ਸਰੀਰ ਦੀ ਹਵਾ ਵਿਗੜ ਜਾਏ ਉਹਦੇ ਸਰੀਰ ਵਿਚ ਚਮੜੀ ਦਾ ਰੋਗ ਪੈਦਾ ਹੋ ਜਾਂਦਾ। ਜਦ ਤੱਕ ਪੇਟ ਦੀ ਹਵਾ ਨੂੰ ਸਧਾਰਨ ਵਾਲੀਆਂ ਔਸ਼ਧੀਆਂ ਨਾ ਵਰਤੀਏ, ਬਾਹਰ ਕਿੰਨੀਆਂ ਵੀ ਮਲਮਾਂ ਲਾਈਏ, ਆਰਾਮ ਨਹੀਂ ਆਵੇਗਾ। ਗੱਜ ਕੇ ਬੋਲੋ। ਉਹਨਾਂ ਦੇ ਪੇਟ ਵਿਚ ਖਰਾਬੀ ਹੋਣ ਦੇ ਕਾਰਨ, ਉਹਨਾਂ ਦੀ ਅਪਾਨ ਬਾਜੂ ਤੇ ਪ੍ਰਾਣ ਬਾਜੂ ਵਿਗੜ ਜਾਣ ਦੇ ਕਾਰਨ ਹੀ ਅਪਲਵੈਰੀਆਂ ਆਦਿਕ ਦੇ ਰੋਗ ਜਾਂ ਚਮੜੀ ਦੇ ਕਈ ਪ੍ਰਕਾਰ ਦੇ ਰੋਗ ਹੈ ਇਹ ਹੋ ਜਾਂਦੇ। ਇਸ ਕਰਕੇ ਹਵਾ ਜਿਹੜੀ ਪੇਟ ਦੀ ਉਹਨੂੰ ਸਧਾਰਨ ਵਾਸਤੇ ਪਹਿਲਾਂ ਉਹ ਔਸ਼ਧੀਆਂ ਵਰਤਣੀਆਂ ਜ਼ਰੂਰੀ ਹੈ। ਸੋ ਇਸੇ ਪ੍ਰਕਾਰ ਜਿਹੜੇ ਨੇਤਰ ਹੈ, ਕੱਲ ਮੈਂ ਦੱਸਿਆ ਸੀ ਸੂਰਜ ਦਾ ਅੰਸ਼ ਹੈ ਜਾਂ ਅੱਗ ਦਾ ਮੰਨ ਲਓ, ਮੂੰਹ ਜਿਹੜਾ ਇਹ ਪਾਣੀ ਦਾ ਵੀ ਅੰਸ਼ ਹੈ ਅਤੇ ਅਗਨੀ ਦਾ ਵੀ ਪ੍ਰਤੀਕ ਵੈਸੇ ਮੰਨਿਆ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੀ ਨਾਸਕਾ ਹੈ ਇਹ ਧਰਤੀ ਦੀ ਅੰਸ਼ ਮੰਨੀ ਜਾਂਦੀ, ਉਂਝ ਸਾਡੇ ਸ੍ਰੀ ਜਠਰਾਗਨੀ ਵੀ ਕੰਮ ਕਰਦੀ। ਇਹ ਕੁਝ ਸੂਖਮ ਵਿਚਾਰਾਂ ਹਨ। ਪੰਜ ਗਿਆਨ ਇੰਦਰੀਆਂ ਹਨ, ਪੰਜ ਕਰਮ ਇੰਦਰੀਆਂ। ਗਿਆਨ ਇੰਦਰੀਆਂ ਉਹ ਜਿਹੜੀਆਂ ਗਿਆਨ ਦਾ ਅਨੁਭਵ ਕਰਦੀਆਂ, ਕਰਮ ਇੰਦਰੀਆਂ ਉਹ ਜਿਹੜੀ ਕਰਮ ਵਿਚ ਪ੍ਰਵਿਰਤ ਹੈ, ਜਿਵੇਂ ਹੱਥ ਪੈਰ ਆਦਿ ਕੇ ਕਰਮ ਇੰਦਰੀਆਂ ਚ ਆ ਜਾਂਦੇ। ਸੋ ਇਸੇ ਪ੍ਰਕਾਰ ਵਿਚਾਰਨਾ। ਫੇਰ ਇਹਦੇ ਅੰਦਰ ਇੱਕ ਹੋਰ ਦੇਹ ਹੈ, ਉਹਨੂੰ ਸੂਖਮ ਸਰੀਰ ਕਹਿੰਦੇ। ਉਹ 17 ਤੱਤਾਂ ਦਾ ਬਣਿਆ। ਜਦੋਂ ਬੰਦਾ ਮਰਦਾ ਉਹਨੂੰ ਲਿੰਗ ਸਰੀਰ ਵੀ ਕਹਿੰਦੇ। ਉਹਦੇ ਅੰਦਰ ਜਿਹੜੀ ਆਤਮਾ ਗਾਹਾਂ ਕਰਮਾਂ ਦਾ ਹਿਸਾਬ ਦੇਣ ਵਾਸਤੇ ਜਾਂਦੀ ਆਪਣਾ, ਜੇ ਤਾਂ ਬ੍ਰਹਮ ਗਿਆਨ ਹੋ ਜਾਏ ਫਿਰ ਤਾਂ ਕਰਮ ਚੱਕਰ ਮਿਟ ਗਿਆ। ਕਿਉਂਕਿ ਇੱਕ ਪੁੰਨੀਆਂ ਦੀ ਹੈਗੀ ਗੱਲ ਹੈ, ਇੱਕ ਪਾਪੀਆਂ ਦੀ ਹੈ, ਸੋ ਇੱਕ ਕਾਰਕਾਂ ਦੀ, ਇੱਕ ਬ੍ਰਹਮ ਗਿਆਨੀਆਂ ਦੀ ਹੈ। ਇਸ ਤਰ੍ਹਾਂ ਦੀਆਂ ਜੁਦੀਆਂ ਜੁਦੀਆਂ ਇਹ ਗਤੀਆਂ ਵੀ ਤੇ ਅਵਤਾਰਾਂ ਦੀ ਵਿਚਾਰ ਹੈ, ਕੁਝ ਇਹ ਜੁਦਾ ਜੁਦਾ ਹੈ। ਸੋ ਇਸ ਪ੍ਰਕਾਰ ਫਿਰ ਆ ਜਿਹੜੇ ਭੂਤ ਨੇ, ਪ੍ਰੇਤ ਹਨ, ਇਹਨਾਂ ਦੀ ਗਤੀ ਨਹੀਂ ਹੁੰਦੀ, ਕਰਮ ਮਾੜੇ। ਸੋ ਇਹਨਾਂ ਨੂੰ ਗਾਹਾਂ ਸਰੀਰ ਨਹੀਂ ਮਿਲਦਾ ਜਿਵੇਂ ਸਾਨੂੰ ਸਥੂਲ ਸਰੀਰ ਮਿਲਿਆ। ਇਹ ਉਹ ਲਿੰਗ ਸਰੀਰ ਚ ਰੂਹਾਂ ਭਟਕਦੀਆਂ, ਦੂਏ ਦੇ ਸਰੀਰ ਚ ਪ੍ਰਵੇਸ਼ ਕਰਕੇ ਕਲੇਸ਼ ਕਲੂਸ਼ ਦਿੰਦੇ। ਇਸ ਤਰ੍ਹਾਂ ਜਿਹੜੀਆਂ ਅਵਗਤੀਆਂ ਰੂਹਾਂ ਹਨ। ਸੋ ਜਿਨ੍ਹਾਂ ਨੂੰ ਇਹ ਛਾਇਆ ਛੂਆ ਦੀ ਕਸਰ ਹੋਵੇ, ਅੱਖਾਂ ਪੀਲੀਆਂ ਹੋ ਜਾਣੀਆਂ, ਉਹਦੇ ਸਰੀਰ ਚੋਂ ਦੁਰਗੰਧ ਆਉਣੀ, ਇੱਕ ਜਗ੍ਹਾ ਟੇਕ ਕੇ ਬਹਿਣਾ ਨਾ ਤੇ ਨਰਸਾਂ ਚੋਂ ਸੀਂਟ ਜਾ ਬਗੀ ਜਾਣਾ, ਔਰ ਪਿੰਡੇ ਚੋਂ ਬਦਬੋ ਆਉਣੀ, ਖਾਈ ਜਾਣਾ ਖਾਈ ਜਾਣਾ, ਨਾ ਖਾਣਾ ਨਾ ਖਾਣਾ, ਘਰਦਿਆਂ ਨਾਲ ਥਾਉ ਵੱਢੂ, ਬਾਹਰਦਿਆਂ ਨਾਲ ਮਿਲਣਾ, ਕਿਸੇ ਨੂੰ ਗਾਲੀ ਗਲੋਚ, ਕਿਸੇ ਦੇ ਰੋੜਾ ਢੀਮ ਮਾਰਨਾ, ਇਸ ਤਰ੍ਹਾਂ ਦੀਆਂ ਜਿਨ੍ਹਾਂ ਨੂੰ ਕੋਈ ਸਾਇਆ ਸੁਆ ਹੋਵੇ ਨਿਸ਼ਾਨੀਆਂ ਹੁੰਦੀਆਂ। ਦਿਮਾਗ ਵਿਚ ਹਰ ਵੇਲੇ ਬੋਦਰੇਸ਼ਨ ਰਹਿੰਦੀ, ਕਿਉਂਕਿ ਪ੍ਰੇਤ ਪਿੰਜਰ ਮੈਂ ਕਸ਼ਟ ਘਨੇਰੇ, ਜਿਹੜੇ ਪ੍ਰੇਤ ਦੇ ਪਿੰਜਰ ਚ ਸੂਈ ਦੇ ਨੱਕੇ ਜਿੰਨਾ ਮੂੰਹ ਆ, ਇਹਨਾਂ ਨੂੰ ਗੰਦਗੀ ਆਦਿਕ ਦਾ ਆਹਾਰ ਮਿਲਦਾ। ਸੋ ਸਾਰੀ ਜ਼ਿੰਦਗੀ ਮਾੜੇ ਕੰਮ ਕਰਨੇ, ਫਿਰ ਇਹਨਾਂ ਨੂੰ ਭੈੜੀ ਜੂਨ ਵਿਚ ਜਾਣਾ ਪੈਂਦਾ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਇਹੋ ਜਿਹੀਆਂ ਭੈੜੀਆਂ ਰੂਹਾਂ, ਇਹਨਾਂ ਨੂੰ ਜੂਨਾਂ ਮਿਲਦੀਆਂ। ਸੋ ਇਸ ਪ੍ਰਕਾਰ ਫਿਰ ਕੋਈ ਪਾਪੀ ਆ, ਕੋਈ ਪੁੰਨੀ ਹੈ, ਕੋਈ ਪਾਪੀ ਪੁੰਨੀ ਮਿਸ਼ਰਤ ਕਰਮਾਂ ਵਾਲੇ। ਸੋ ਇਸੇ ਪ੍ਰਕਾਰ ਕਈ ਫਿਰ ਨਿਸ਼ਕਾਮ ਕਰਮ ਜੋਗੀ, ਕੋਈ ਸਾਧਨਾ ਸਪਾਨਾ, ਕੋਈ ਮਹਾਤਮਾ, ਇਹ ਜੁਦਾ ਜੁਦਾ ਕਾਫੀ ਵੱਡਾ ਭੇਦ ਹੈ। 83 ਲੱਖ ਜੂਨੀਆਂ ਦੀ ਆਪੋ ਆਪਣੀ ਜੁਦੀ ਜੁਦੀ ਇਹ ਕਿਰਿਆ ਕਰਮ ਫਲਾਸਫੀ ਬੜੀ ਵੱਡੀ ਹੈ। ਇਹਦਾ ਵਰਣਨ ਕਰਨਾ ਬੜਾ ਅਸੰਭਵ ਹੈ। ਸੋ ਇਸ ਤਰ੍ਹਾਂ ਜਿਹੜੀ ਦੇਹ ਲਿੰਗ ਸਰੀਰ ਹੈ, ਇਹ ਸਾਡੇ ਸਰੀਰ ਦੇ ਅੰਦਰ ਇੱਕ ਹੋਰ ਸਰੀਰ ਹੈ ਜਿਹੜਾ ਸੁਪਨੇ ਨੂੰ ਪੈਦਾ ਕਰਦਾ। ਜਾਗਰਤ ਵਿੱਚ ਸਥੂਲ ਸਰੀਰ ਆ, ਬਾਹਰਲੇ ਸਥੂਲ ਕਰਮ ਕਰਦੀ, ਤੇ ਸੁਪਨਾ ਉਹ ਬਣਦਾ ਜਿਹੜੇ ਜਾਗਰਤ ਚ ਅਸੀਂ ਕੰਮ ਕਰਦੇ ਹਾਂ, ਜਾਂ ਪਿਛਲੇ ਜਨਮਾਂ ਦੇ ਜਿਹੜੇ ਸੰਸਕਾਰ ਆ। ਸਾਡੇ ਅੰਦਰ ਇੱਕ ਨਾੜੀ ਆ, ਉਹਨੂੰ ਹਿਤਾ ਨਾਮ ਦੀ ਨਾੜੀ ਕਹਿੰਦੇ, ਉਹ ਵਾਲ ਨਾਲੋਂ ਵੀ ਹਜ਼ਾਰਵਾਂ ਹਿੱਸਾ ਬਰੀਕ ਹੈ। ਜਿਵੇਂ ਤੁਹਾਡੇ ਟੇਪਾਂ ਦੇ ਵਿੱਚ ਹੈ ਨਾ ਪਲਾਸਟਿਕ ਦੀ ਪਤਲੀ ਜੀ ਤਾਰ ਜਿਹਦੇ ਵਿੱਚ ਬਚਨ ਰਿਕਾਰਡ ਹੁੰਦੇ ਆ, ਇਸ ਤਰ੍ਹਾਂ ਸਾਡੇ ਅੰਦਰ ਵੀ ਇੱਕ ਹਿਤਾ ਨਾਮ ਦੀ ਨਾੜੀ ਹੈ, ਉਹਦੇ ਵਿੱਚ ਸੰਸਕਾਰ ਜਮ੍ਹਾਂ ਹੋਈ ਜਾਂਦੇ ਟੇਪ ਵਾਂਗ। ਜਦੋਂ ਕਈ ਵਾਰੀ ਸੌਂਦੇ ਆ, ਕੋਈ ਪਿਛਲੇ ਜਨਮਾਂ ਦੇ ਹੁੰਦੇ, ਕੋਈ ਐਸ ਜਨਮਾਂ ਦੇ, ਉਹ ਟੇਪ ਆਪਣੇ ਆਪ ਲੱਗ ਜਾਂਦੀ। ਅਸੀਂ ਕਹਿੰਦੇ ਇਹ ਗੱਲ ਕਦੀ ਵੇਖੀ ਨੀ, ਕਿੱਥੋਂ ਵੇਖੀ, ਖਮਨੀ ਰੂਹਾਂ ਕਿੰਨੇ ਕੁ ਜਨਮਾਂ ਦੀਆਂ ਤੁਰੀਆਂ ਆ ਰਹੀਆਂ, ਤੁਰ ਰਹੀਆਂ, ਗਾਂ ਤੁਰਦੀਆਂ ਰਹਿਣਗੀਆਂ। ਉਹ ਜਿਹੜਾ ਇਹਨਾਂ ਦੇ ਅੰਦਰ ਰਿਕਾਰਡ ਹੋਇਆ ਉਹ ਚੱਲੀ ਜਾਂਦਾ। ਇਸ ਤਰ੍ਹਾਂ ਦਾ ਇਹ ਸੁਪਨੇ ਦਾ ਕੁਝ ਭਾਵ ਹੁੰਦਾ। ਸੋ ਇਹ ਤੋਂ ਗਾਂ ਫਿਰ ਇੱਕ ਹੋਰ ਦੇਹ, ਉਹਨੂੰ ਕਾਰਨ ਦੇਹ ਕਹਿੰਦੇ, ਉਹ ਇਹਦੇ ਅੰਤਰਗਤ ਉਹ ਅਗਿਆਨ ਦਾ ਹੀ ਸਰੀਰ ਹੁੰਦਾ। ਸੁਪਨੇ ਤੋਂ ਉੱਪਰ ਇੱਕ ਅਵਸਥਾ ਨਾ, ਜਦੋਂ ਆਪਾਂ ਸੁੱਤੇ ਹੁੰਦੇ ਹਾਂ ਗਾੜੀ ਨੀਂਦ ਵਿੱਚ, ਉੱਠਣ ਤੋਂ ਬਾਅਦ ਇੰਨਾ ਹੀ ਗਿਆਨ ਹੁੰਦਾ, ਅੱਜ ਮੈਂ ਬੜੀ ਗਾੜੀ ਨੀਂਦ 'ਚ ਪਿਆ ਰਿਹਾ, ਪਤਾ ਹੀ ਨਹੀਂ ਕਿੱਥੇ ਪਿਆ ਸੀ, ਬੜਾ ਮਜ਼ਾ ਆਇਆ ਸੌਣ ਦਾ। ਉਹ ਕਾਰਨ ਅਗਿਆਨਤਾ ਦੀ ਦੇਹ ਹੁੰਦੀ ਹੈ, ਉਹਨੂੰ ਸੁਸ਼ੁਪਤੀ ਕਹਿੰਦੇ। ਇੱਕ ਸੁੱਖ ਦਾ ਹੀ ਭਾਨ ਹੁੰਦਾ, ਬਾਕੀ ਕੁਝ ਨਹੀਂ। ਸੋ ਇਸ ਤਰ੍ਹਾਂ ਇਹ ਤਿੰਨ ਸਰੀਰ ਹੈ, ਜਿਵੇਂ ਬਦਾਮ ਹੈ ਨਾ, ਪਹਿਲਾਂ ਛਿੱਲ ਹੈ, ਛਿੱਲ ਦੇ ਵਿੱਚ ਗਿਰੀ ਹੈ, ਗਿਰੀ ਦੇ ਉੱਪਰ ਲਾਲ ਰੰਗ ਦਾ ਇੱਕ ਪਰਦਾ ਹੈ, ਉਹ 'ਚ ਫਿਰ ਚਿੱਟੀ ਗਿਰੀ ਹੈ। ਉਹਨੂੰ ਜਿਹੜੇ ਮਾਮ ਜਿਸ ਤੇ ਪਾਣੀ ਦਾ ਛਿੱਟਾ ਤੱਤਾ ਠੰਡਾ ਮਾਰ ਕੇ ਕੁੱਟੀਏ, ਹੌਲੀ ਹੌਲੀ ਬਦਾਮ ਰੋਗਨ ਕੱਢ ਕੇ ਪਾਗਲ ਆਦਮੀ ਨੂੰ ਦੁੱਧ 'ਚ ਪਾ ਕੇ ਦੇਈਏ ਜਾਂ ਸਿਰ 'ਚ ਝਸੀਏ, ਆਰਾਮ ਆ ਜਾਂਦਾ। ਸੋ ਜਿਵੇਂ ਉਹ ਬਦਾਮ ਰੋਗਨ ਤਿੰਨਾਂ ਦੇਹਾਂ ਦੇ ਅੰਦਰ ਛੁਪਿਆ ਹੋਇਆ, ਸੋ ਇਨਸਾਨ ਕਦੋਂ ਤੱਕ ਪਾਗਲ ਹੈ? ਜਦ ਤੱਕ ਇਹਨੂੰ ਆਪਣੀ ਆਤਮਾ ਦਾ ਗਿਆਨ ਨਹੀਂ। ਜਿਹੜੇ ਬੰਦੇ ਆਪਣੇ ਆਪ ਨੂੰ ਚਤਰ ਮੰਨਦੇ ਉਹ ਵੀ ਪਾਗਲਾਂ 'ਚ ਹੀ ਹੈ, ਕਿਉਂਕਿ ਉਹਨਾਂ ਨੇ ਗੱਲ ਨਹੀਂ ਪਾਈ, ਇਸ ਕਰਕੇ ਪਾਗਲ ਹੈ। ਜਿਹਨਾਂ ਨੇ ਆਤਮਾ ਨੂੰ ਸਮਝਣ ਵਾਲੀ ਗੱਲ ਪਾ ਲਈ, ਇਨਸਾਨ ਉਹ ਹੀ ਹੈ। ਗੱਜ ਕੇ ਬੋਲੋ ਸਤਿਨਾਮ। ਦੁਨਿਆਵੀ ਤੌਰ ਤੇ ਭਾਵੇਂ ਉਹ ਚਾਤਰ ਮੰਨੇ ਜਾਣ, ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਦਾ ਕੋਈ ਅਸਥਾਨ ਨਹੀਂ, ਨਾ ਮਹਾਤਮਾ ਦੀ ਦ੍ਰਿਸ਼ਟੀ ਵਿੱਚ ਉਹਨਾਂ ਦਾ ਕੋਈ ਅਸਥਾਨ ਹੈ। ਅਸਥਾਨ ਉਹਨਾਂ ਲੋਕਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਨੇ ਆਪਣੀ ਆਤਮਾ ਦਾ ਗਿਆਨ, ਪਹਿਲਾਂ ਤਾਂ ਸਥੂਲ ਦੇਹ ਦਾ ਅਹੰਕਾਰ ਛੱਡਣਾ, ਫਿਰ ਸੂਖਮ ਦੇਹ ਦਾ ਅਹੰਕਾਰ ਤੋੜਨਾ, ਫਿਰ ਕਾਰਨ ਦੇਹ ਦਾ, ਫਿਰ ਤਿੰਨਾਂ ਦੇਹਾਂ ਤੋਂ ਨਿਆਰੀ ਜਿਹੜੀ ਆਤਮਾ ਉਹਨੂੰ ਪਹਿਚਾਨਣਾ। ਪਹਿਲਾਂ ਸਥੂਲ ਵਿਸ਼ੇ ਭੋਗ ਤਿਆਗਣੇ, ਫਿਰ ਸੂਖਮ ਸੁਪਨੇ 'ਚ ਵੀ ਬਕਾਰ ਨਾ ਭੋਗੇ, ਸੁਪਨੇ 'ਚ ਵੀ ਮਾੜਾ ਪੁਰਨਾ ਨਾ ਆਵੇ, ਫਿਰ ਕਾਰਨ ਦੇਹ ਵਿੱਚ ਵੀ ਅਗਿਆਨਤਾ ਵਾਲਾ ਭਾਨ ਨਾ ਰਹੇ, ਫਿਰ ਪੰਜ ਕੋਸ਼ ਹਨ ਇਹਦੇ ਅੰਦਰ, ਅੰਨਮੈ, ਮਨੋਮੈ, ਪ੍ਰਾਣਮੈ, ਵਿਗਿਆਨਮੈ, ਆਨੰਦਮੈ। ਇਹ ਸਰੀਰਾਂ ਦੇ ਪੱਟ ਦੇ ਅੰਦਰ ਪੰਜ ਕੋਸ਼, ਫਿਰ ਛੇ ਚੱਕਰ, ਫਿਰ ਉਹਨਾਂ ਛਿਆਂ ਚੱਕਰਾਂ ਨੂੰ ਭੇਦਣਾ, ਫਿਰ ਚਾਰ ਬਾਣੀਆਂ ਹਨ, ਪਰਾ ਪਸੰਤੀ, ਮਧਮਾ ਤੇ ਵੈਖਰੀ, ਇਹਦੇ ਵਿਚਾਰ ਨੂੰ ਸਮਝਣਾ, ਫਿਰ ਸਾਧ ਸੰਗਤ ਸੁਰ ਨੂੰ ਕਿੱਥੋਂ ਚੱਕਣਾ, ਕਿੱਥੇ ਟਿਕਾਉਣਾ, ਕਿਵੇਂ ਸ਼ਬਦ ਨੂੰ ਜੋੜਨਾ, ਸ਼ਬਦ ਦੀ ਮਾਤਰਾ ਕਿਵੇਂ ਲਾਉਣੀ ਹੈ, ਕਿਵੇਂ ਚੌਂਕੜਾ ਲਾਉਣਾ, ਕਿਵੇਂ ਇੰਦਰੀਆਂ ਨੂੰ ਸਕੋਚਣਾ, ਕਿਵੇਂ ਅੰਤਰ ਆਤਮੇ ਦਾ ਅਭਿਆਸ ਕਰਨਾ, ਫਿਰ ਆਤਮਾ ਦੇ ਦੇਸ ਬੇਗਮਪੁਰੇ ਵਿੱਚ ਕਿਵੇਂ ਜਾਣਾ, ਇਹ ਇੱਕ ਵੱਡੀ ਥਿਊਰੀ। ਗੱਜ ਕੇ ਬੋਲੋ ਸਾਧਨ। ਇਹ ਜਿਹੜੀ ਚੀਜ਼ ਹੈ ਇਹ ਨਹੀਂ, ਕਈਆਂ ਲੋਕਾਂ ਦਾ ਖਿਆਲ ਇਹ ਨਾ, ਚਲੋ ਚਾਰ ਦਿਨ ਖਾਓ ਪੀਓ ਮੌਜ ਲੁੱਟੋ, ਕੀ ਗੱਲ ਹੈ, ਚਾਰ ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਤ, ਆ ਜਗ ਮਿੱਠਾ ਅਗਲਾ ਕਿਨ ਡਿੱਠਾ, ਵੇਖੀ ਜੋ ਜਲੇ ਅੱਗੇ ਹੋ, ਹੁਣ ਤਾਂ ਚਾਰ ਦਿਨ ਮੌਜਾਂ ਮਾਣ ਲਈਏ, ਪਰ ਪਤਾ ਉਦੋਂ ਲੱਗੇਗਾ ਜਮਕਾ ਡੰਡ ਮੁੰਡ ਮੈਂ ਲਾਗੇ, ਫਿਰ ਪਤਾ ਲੱਗਣਾ ਅਜਰਾਇਲ ਫਰੇਸਤਾ ਤਿਲ ਪੀੜਾ ਕਹਾਣੀ। ਇਸ ਕਰਕੇ ਡਰੋ, ਐਵੀਂ ਜੋਬਨ ਵਿੱਚ ਮਾੜੇ ਕੰਮ ਨਾ ਕਰਿਆ ਕਰੋ। ਜਿਨ ਜਵਾਨੀ ਸੰਭਾਲ ਲਈ, ਜਵਾਨੀ ਇਉਂ ਆ ਜਿਵੇਂ ਸਾਦਲ ਤੇ ਦੀਵਾ ਬਾਲ ਕੇ ਰੱਖਦੀ, ਬਾਹਰ ਵੀ ਪ੍ਰਕਾਸ਼ ਕਰਦਾ ਤੇ ਅੰਦਰ ਵੀ। ਜਵਾਨੀ ਚਾਹੇ ਵਿਸ਼ੇ ਵਿਕਾਰ ਭੋਗ ਲਓ, ਚਾਹੇ ਮਾਇਆ ਕਮਾ ਲਓ, ਚਾਹੇ ਵਿਦਿਆ ਪੜ੍ਹ ਲਓ, ਫਿਲਾਸਫਰ ਬਣ ਜਾਓ, ਚਾਹੇ ਆਪਣੇ ਜੀਵਨ ਨੂੰ ਨਸ਼ਟ ਕਰ ਲਓ। ਜਵਾਨੀ ਜਿਹੜੀ ਹੈ ਬਾਲਕਪਨ ਵਿੱਚ ਇਹਨੂੰ ਸੋਝੀ ਨਹੀਂ ਹੁੰਦੀ, ਬੁਢਾਪੇ ਵਿੱਚ ਸਰੀਰ ਕਮਜ਼ੋਰ ਹੋ ਜਾਂਦਾ। ਭਵ ਸਾਗਰ ਨੂੰ ਤਰਨ ਵਾਸਤੇ ਜਵਾਨ ਉਮਰ ਹੀ, ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆ। ਕਈਆਂ ਦਾ ਖਿਆਲ ਹੈ ਕਿ ਜਵਾਨ ਉਮਰ ਵਿਸ਼ੇ ਭੋਗਣ ਨੂੰ ਮਿਲੀ ਹੋਈ, ਇਹ ਦੈਵ ਪਰਮੇਸ਼ਰ ਨੇ ਵਿਸ਼ੇ ਵਿਕਾਰ ਭੋਗਣ ਲਈ ਨਹੀਂ ਦੇ ਦਿੱਤੀ, ਇਹਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਦਿੱਤੀ ਗਈ। ਵਿਸ਼ੇ ਵਿਕਾਰ ਤਾਂ ਪਸ਼ੂ ਜੂਨੀਆਂ ਚ ਵੀ ਬੰਦਾ ਭੋਗਦਾ ਤੁਰਿਆ, ਜੇ ਇਹ ਵੱਡੀ ਚੀਜ਼ ਆ ਤੇ ਫਿਰ ਪਸ਼ੂਆਂ ਦਾ ਇਹਦਾ ਫਰਕ ਕੀ? ਨਿੰਦਰਾ ਭੋਜਨ ਭੋਗ ਪਏ ਪਸ ਪੁਰਖ ਸਮਾਨ, ਨਰਨ ਗਿਆਨ ਅਦਕ ਦਾ ਗਿਆਨ ਬਿਨਾ ਪਸ ਜਾਣ, ਨਿੰਦਰਾ ਸੌਣਾ, ਭੋਜਨ ਖਾਣਾ ਅਤੇ ਬੱਚੇ ਪੈਦਾ ਕਰਨ ਦੀ ਕਿਰਿਆ ਅਤੇ ਭੈ ਡਰ, ਇਹ ਮਨੁੱਖਾਂ ਦੇ ਪਸ਼ੂ ਪੰਛੀਆਂ ਦੀ ਇੱਕੋ ਜਿਹੀਆਂ ਗੱਲਾਂ ਚਾਰ। ਬੰਦਿਆਂ ਦੀ ਵਿਸ਼ੇਸ਼ਤਾ ਗਿਆਨ ਦੀ, ਜੇ ਗਿਆਨ ਪ੍ਰਾਪਤ ਨਹੀਂ ਕੀਤਾ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ, ਉਹ ਪਸ਼ੂ ਦੇ ਤੁੱਲ। ਕਹੋ ਨਾਨਕ ਸੇ ਅਸਲ ਖਾਜੇ ਬਿਨ ਗੁਣ ਗਰਭ ਕਰੰਥ, ਗੁਰਮੰਤਰ ਹੀਨਸ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੇ। ਅਗਲੀਆਂ ਪੰਕਤੀਆਂ ਤੁਸੀਂ ਵਿਚਾਰ ਲਿਓ, ਗੱਜ ਕੇ ਬੋਲੋ ਸਤਨਾਮ, ਕਿਹੜੀਆਂ ਭੈੜੀਆਂ ਜੂਨਾਂ ਚ ਜਾਣਾ ਪੈਂਦਾ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਫਿਰ ਇਹ ਜਿਹੜੇ ਪੰਜ ਕੋਸ਼ ਹਨ ਅਤੇ ਤਿੰਨ ਦੇਹਾਂ ਦਾ ਅਧਿਆਸ, ਫਿਰ ਸਤੋ ਰਜੋ ਤਮੋ ਵਿੱਚੋਂ ਬਿਰਤੀ ਨੂੰ ਕੱਢਣਾ, ਤਮੋ ਗੁਣ ਨੂੰ ਰਜੋ ਗੁਣ ਦੁਆਰਾ, ਰਜੋ ਗੁਣ ਨੂੰ ਸਤੋ ਗੁਣ ਦੁਆਰਾ, ਫਿਰ ਤੁਰੀਆ ਪਦ ਵਿੱਚ ਜਾਣਾ, ਕਿਉਂਕਿ ਜਾਗ੍ਰਤ ਸੁਪਨ ਸੁਖੋਪਤ ਤੁਰੀਆ ਆਤਮ ਭੂਪਤ ਕੀ ਜੇ ਪੁਰੀਆ, ਆਤਮਾ ਭੂਪਤ ਆਤਮਾ ਰੂਪੀ ਜਿਹੜਾ ਰਾਜਾ ਉਹਦੀ ਇਹ ਪੂਰੀ ਆ, ਰਹਿਣ ਦਾ ਅਸਥਾਨ ਆ ਸਰੀਰ, ਪਰ ਜਿਹਦੇ ਵਿਚ ਰਹਿ ਕੇ ਆਪਾਂ ਪ੍ਰਾਪਤੀ ਨਾ ਕੀਤੀ ਤੇ ਲਾਭ ਕੀ? ਜਿਵੇਂ ਕੋਈ ਬੰਦਾ ਕੱਪੜੇ ਨਾਲ ਪਿਆਰ ਕਰੀ ਚਲੇ ਤੇ ਸਰੀਰ ਨਾ ਕਰੇ ਉਹਨੂੰ ਮੂਰਖੇ ਮੰਨਦੇ ਨਾ। ਜੇ ਬਿਮਾਰ ਆਦਮੀ ਸੋਹਣਾ ਕੱਪੜਾ ਪਾ ਦੀਏ ਤੇ ਉਹਨੂੰ ਕੋਈ ਸੁੱਖ ਤਾਂ ਨਹੀਂ ਨਾ। ਇਸ ਤਰ੍ਹਾਂ ਜਿਹੜਾ ਸਰੀਰ ਹੈ ਤਾਂ ਆਤਮਾ ਦਾ ਕੱਪੜਾ ਆ, ਚਾਹੇ ਕਿਸੇ ਨੂੰ ਸੁੰਦਰ ਨੈਣ ਨਕਸ਼ ਮਿਲ ਗਿਆ ਚਾਹੇ ਭੱਦੇ ਮਿਲ ਗਿਆ, ਆਤਮਾ ਨੂੰ ਚਾਹੀਦਾ ਕੋਈ ਨੀ, ਆਤਮਾ ਤੇ ਇਹਨਾਂ ਚੀਜ਼ਾਂ ਤੋਂ ਨਿਆਰੀ। ਜੈਸੇ ਜਲ ਮੈਂ ਕਮਲ ਨਰਾਲਮ ਮੁਰਗਾਈ ਨੇ ਸਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਸੁਰਤੀ ਔਰ ਸ਼ਬਦ ਦੇ ਮਾਰਗ ਦੁਆਰਾ ਭਾਵ ਸਾਗਰ ਤਰਿਆ ਜਾਣਾ, ਹੋਰ ਤਰਨ ਦਾ ਕੋਈ ਸਾਧਨ ਨਹੀਂ। ਇਸ ਕਰਕੇ ਪਿਆਰੇ ਸਤਸੰਗਤ ਚੋਂ ਵਿਚਾਰਾਂ ਪ੍ਰਾਪਤ ਹੁੰਦੀਆਂ ਹਨ। ਸੋ ਇਸ ਤਰ੍ਹਾਂ ਫਿਰ ਰਸਨਾ ਦਾ ਅਭਿਆਸ ਹੁੰਦਾ ਸ਼ਬਦ ਨਾਲ, ਜਿਵੇਂ ਬਾਣੀ ਪੜ੍ਹਨੀ ਜਿਲੇ ਕੰਠ ਵਿੱਚ ਆ ਜਾਏ, ਫਿਰ ਸਾਧ ਸੰਗਤ ਜੀ ਸੰਕਲਪ, ਫਿਰ ਜਿਲੇ ਹਿਰਦੇ ਵਿੱਚ ਆ ਜਾਏ ਤੇ ਫਿਰ ਸਿਮਰਨ ਹੋ ਜਾਂਦਾ ਸ਼ੁਰੂ, ਇੱਕ ਯਾਦ। ਜਿਲੇ ਪਰਾ ਬਾਣੀ ਚੱਲ ਜਾਏ ਫਿਰ ਅਫੁਰਤਾ ਹੋ ਜਾਂਦੀ, ਜਿੰਨਾ ਚਿਰ ਮਨ ਚ ਅਫੁਰਤਾ ਨਹੀਂ ਹੁੰਦੀ ਉਨਾ ਚਿਰ ਆਤਮਾ ਦਾ ਦਰਸ਼ਨ ਨਹੀਂ ਹੁੰਦਾ। ਗੱਜ ਕਿਹੇ ਬੋਲੋ ਸਤਿਨਾਮ। ਖੁਰਨੇ ਜਿਹੜੇ ਆ ਇਹ ਰੱਬ ਦੇ ਦਰਸ਼ਨ ਵਿੱਚ ਇੱਕ ਰੁਕਾਵਟਾਂ, ਖੁਰਨੇ ਬੰਦੇ ਦੇ ਮਨ ਨੂੰ ਭਟਕਾਈ ਫਿਰਦੇ, ਖੁਰਨੇ ਬੇਚੈਨ ਕਰਦੇ। ਜਿਹਨੂੰ ਖੁਰਨਿਆਂ ਦੇ ਕਾਬੂ ਕਰ ਲਿਆ ਉਹ ਤਾਂ ਸੁਖੀ ਹੋ ਗਿਆ। ਹੁਣ ਮਹਾਤਮਾ ਲੋਕ ਕੋਈ ਜਾਇਦਾਦਾਂ ਕਰਕੇ ਵੱਡੇ ਤੇ ਨਹੀਂ ਹੁੰਦੇ, ਕੋਈ ਮਹਿਲ ਮਾੜੀਆਂ ਕੋਠੀਆਂ ਕਾਰਾਂ ਕਰਕੇ ਤਾਂ ਵੱਡੇ ਨੇ। ਤੁਸੀਂ ਲੋਕ ਇੰਨਾ ਕੁਝ ਹੁੰਦਿਆਂ ਫੇਰ ਦੁਖੀ ਆ, ਕਲਪੀ ਜਾਂਦੇ ਆ, ਉਹਨਾਂ ਕੋਲ ਕੁਝ ਨੀ ਫੇਰ ਸੁਖੀ ਆ, ਗੱਲ ਕੀ? ਕਿਉਂਕਿ ਉਹਨੇ ਆਪਣੇ ਆਤਮਾ ਤੇ ਵਿਜੈ ਪਾ ਲਈ, ਆਪਣੇ ਮਨ ਔਰ ਫੁਰਨਿਆਂ ਤੇ ਬਿਰਤੀਆਂ ਨੂੰ ਕਾਬੂ ਕਰ ਲਿਆ। ਜਦ ਤੱਕ ਤੁਸੀਂ ਕਾਬੂ ਨਹੀਂ ਕਰਦੇ ਉਨਾ ਚਿਰ ਦੁਖੀ ਰਹੋਗੇ, ਭਾਵੇਂ ਕਿੰਨਾ ਕੁਝ ਵੀ ਪ੍ਰਾਪਤ ਕਰ ਲਓ। ਕੋਟ ਜੋਰਾ ਲਾਖ ਕਰੋੜਾ ਮਾਨਾ ਹੋ ਰਹਾ, ਪਰਾ ਪਰਾ ਹੀ ਕਹੋ ਲੁਜੀ, ਨਵਖੰਡ ਨੂੰ ਕੋ ਰਾਜ ਕਮਾਵੇ ਅੰਤ ਚਲਾ ਗੋ ਹਾਰੀ, ਗੁਣ ਦਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ। ਸੋ ਇਸ ਕਰਕੇ ਸਾਧ ਸੰਗ ਜੀ ਭਰਥਰੀ ਜੀ ਕਹਿੰਦੇ ਨਾ ਕਿ ਮੈਂ ਭੋਗਾਂ ਨੂੰ ਭੋਗਦਾ ਰਿਹਾ, ਸ਼ਾਇਦ ਮੇਰੇ ਭੋਗਿਆਂ ਮੁੱਕ ਜਾਣਗੇ, ਉਲਟਾ ਭੋਗਾਂ ਨੇ ਮੈਨੂੰ ਭੋਗ ਲਿਆ। ਭੁਗਤਾ ਜਾਨ ਭੋਗ ਮੈਂ ਭੋਗੇ, ਉਲਟੋ ਭੋਗਿਓ ਗਿਓ ਮੈਂ ਆਪ, ਕਿਉਂਕਿ ਵਿਸ਼ੇ ਵਿਕਾਰ ਪਹਿਲੀ ਉਮਰ ਚ ਭੋਗੀ ਜਾਣੇ, ਫੇਰ ਕਹਿਣਾ ਦਿਮਾਗ ਨੀ ਕੰਮ ਕਰਦਾ, ਅੱਖਾਂ ਦੀ ਜੋਤ ਕੰਮ ਹੋ ਗਈ, ਫਲਾਨਾ ਧਿਮਕੜਾ ਹੱਥ ਕੰਬਣ ਲੱਗ ਪਿਆ, ਇਹ ਸਾਰਾ ਕੁਝ ਆਪਣੀ ਬ੍ਰਹਮਚਰ ਦੀ ਸ਼ਕਤੀ ਨੂੰ ਯਾਇਲ ਕਰਨ ਤੋਂ ਹੋ ਰਿਹਾ। ਸ਼ਿਵ ਜੀ ਨੂੰ ਪੁੱਛਿਆ ਸੀ ਨਾ ਕਿ ਵੱਡਾ ਤਪ ਕਿਹੜਾ, ਕਹਿੰਦੇ ਬ੍ਰਹਮਚਰ ਜੋ ਹੀ ਤਪ, ਬ੍ਰਹਮਚਰਜ ਹੀ ਵੱਡਾ ਤਪ। ਗ੍ਰਹਿਸਥੀ ਵੀ ਜੇ ਸੰਜਵੀਂ ਜੀਵਨ ਧਾਰ ਲੈਣ ਫਿਰ ਉਹਨਾਂ ਦਾ ਬ੍ਰਹਮਚਾਰੀਆਂ ਦਾ ਕੋਈ ਬਹੁਤਾ ਵੱਡਾ ਫਰਕ ਨਹੀਂ ਰਹਿੰਦਾ। ਸੋ ਇਸ ਕਰਕੇ ਜਿਹੜਾ ਹਮੇਸ਼ਾ ਆਪਣੇ ਸਰੀਰ ਦੀ ਸ਼ਕਤੀ ਨੂੰ ਯਾਇਲ ਕਰੀ ਜਾਣਾ, ਇਹ ਸਮਝੋ ਆਤਮਾ ਤੋਂ ਬੇਮੁੱਖ ਹੋਣ ਵਾਲੀ ਗੱਲ ਹੈ, ਰੱਬ ਤੋਂ ਬੇਮੁੱਖ ਹੋਣ ਵਾਲੀ ਗੱਲ ਹੈ। ਜਿਸ ਨੇ ਵੀ ਭਜਨ ਕਰਨਾ ਜਾਂ ਮਨ ਨੂੰ ਸ਼ਾਂਤ ਕਰਨਾ, ਚਾਹੇ ਉਹ ਗ੍ਰਹਿਸਥੀ ਹੈ ਚਾਹੇ ਵਿਹੰਗਮ ਹੈ, ਉਹਨੂੰ ਬ੍ਰਹਮਚਰਜ ਲਾਜ਼ਮੀ ਪੈਦਾ ਕਰਨਾ ਪਵੇਗਾ। ਗ੍ਰਹਿਸਥੀ ਨੂੰ ਸੰਜਮੀ ਜੀਵਨ, ਤੇ ਜਿਹੜਾ ਸਾਧੂ ਉਹਦੇ ਵਾਸਤੇ ਨੈਸ਼ਟਿਕ ਬ੍ਰਹਮਚਾਰੀ, ਅੱਠ ਪ੍ਰਕਾਰ ਦਾ ਕਾਮ ਹੈ ਇਹਨੂੰ ਰੋਕਣ ਵਾਲੇ ਜਿਹੜਾ ਮਨੁੱਖ ਹੈ ਉਹਨੂੰ ਬ੍ਰਹਮਚਾਰੀ ਕਹਿੰਦੇ। ਗੱਜ ਕੇ ਬੋਲੋ ਸਤਨਾਮ। ਗ੍ਰਿਹਸਥ ਜਿਹੜਾ ਇਹ ਸਿਰਫ ਸੰਤਾਨ ਵਾਸਤੇ ਹੈ, ਵਿਸ਼ੇ ਵਿਕਾਰਾਂ ਵਾਸਤੇ ਨਹੀਂ। ਸੋ ਅਰੋਹ ਵਿਚਾਰ ਤਾਂ ਤੇ ਸਾਧ ਸੰਗਤ ਜੀ, ਸੂਰਮਾ ਕੌਣ ਹੈ ਜਿਸ ਨੂੰ ਇਸ ਯੁੱਗ ਵਿਚ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਲੱਗ ਗਿਆ, ਜਿਹਨੇ ਆਪਣੀਆਂ ਮਨ ਬੁੱਧੀ ਤੇ ਇੰਦਰੀਆਂ ਨੂੰ ਕਾਬੂ ਕਰ ਲਿਆ, ਉਹ ਸੂਰਮਾ। ਪੁੰਜ ਸਰੀਰ ਕਰਕੇ ਸੂਰਮੇ ਆ, ਜਿਵੇਂ ਆ ਭਲਵਾਨ ਲੋਕ ਕੁਸ਼ਤੀਆਂ ਕਾਸ਼ਤੀਆਂ ਕਰਦੇ। ਸੋ ਜਾਤ ਹੋਣ ਦੇ ਕਾਰਨ ਇਹਨਾਂ ਵਿਚ ਸਰੀਰ ਕਰਕੇ ਵਾ ਲਿਆਉਂਦਾ, ਪਰ ਮਨ ਕਾਬੂ ਨਹੀਂ। ਕਈ ਵਾਰੀ ਪਹਿਲਵਾਨ ਪਹਿਲਵਾਨਾਂ ਨੂੰ ਜ਼ਹਿਰ ਦੇ ਦਿੰਦੇ ਆ, ਮੇਰੇ ਨਾਲ ਵੱਡਾ ਜਾਸ ਨਾ ਲੈ ਲੈ। ਕਈ ਤਾਗੇ ਤੰਬੀਤਾਂ ਵਾਲਿਆਂ ਮਗਰ ਘੁੰਮਦੇ, ਮੰਤਰ ਜੰਤਰ ਕਈ ਕੁਝ ਕਰਦੇ ਪਹਿਲਵਾਨ ਲੋਕ ਵੀ। ਕਈ ਵਾਰੀ ਇਹ ਕਤਲ ਵੀ ਕਰਾ ਦਿੰਦੇ ਆ ਕਿ ਮੇਰੇ ਬਰਾਬਰ ਨਾਲ ਪਟਕਾ ਲੈਣ ਵਾਸਤੇ ਬੜੀਆਂ ਹੀਰਾ ਫੇਰੀਆਂ ਵੀ ਸੁਭਾਵਾਂ ਚ ਕਰਦੇ ਆ, ਪਰੰਤੂ ਹੈ ਚੰਗੇ ਆ, ਜਾਤ ਰੱਖਣ ਕਰਕੇ ਦੁਨੀਆਂ ਤੇ ਮਾਣ ਲੈ ਲੈਂਦੇ, ਪਰ ਪਰਲੋਕ ਵਿਚ ਨਹੀਂ। ਗੱਜ ਕੇ ਬੋਲੋ ਸਤਨਾਮ। ਆ ਜਿਵੇਂ ਦਾਰਾ ਸਾਰੀ ਉਮਰ ਭਲਵਾਨੀ ਕਰਕੇ ਜਸ ਖੱਟਦਾ ਰਿਹਾ ਤੇ ਹੁਣ ਪੁੱਠਿਆਂ ਬਹਿਣਾ ਚ ਪੈ ਗਿਆ, ਸਿਲਮਾਂ ਚ ਪੈ ਗਿਆ। ਜਾਤੀ ਆਦਮੀ ਦਾ ਕੰਮ ਕੀ ਹੈ? ਫਿਲਮਾਂ ਚ ਪੈਣਾ। ਸਗੋਂ ਭਜਨ ਕਰਕੇ ਜਨਮ ਸੁਧਾਰਦਾ, ਦੁਨੀਆਂ ਦੇ ਨਾਂ ਰੋਸ਼ਨ ਕੀਤਾ ਸੀ, ਪਰਲੋਕ ਚ ਵੀ ਕਰਦਾ। ਪੈ ਗਿਆ ਪੁੱਠੇ ਪਾਸੇ ਕਿਉਂਕਿ ਸੰਗਤ ਸ਼ੁਭ ਨਹੀਂ ਮਿਲ ਸਕੀ। ਗੱਜ ਕੇ ਬੋਲੋ ਸਤਨਾਮ। ਦੁਨੀਆਂ ਤੇ ਸਰੀਰਕ ਬਲ ਦੁਆਰਾ ਤਾਂ ਨਾਮ ਨਾ ਖੱਟੀ, ਹੋਣ ਚਾਹੀਦਾ ਸੀ ਕਿ ਮੈਂ ਮਨ ਨੂੰ ਵੀ ਕਾਬੂ ਕਰਕੇ ਪਰਮੇਸ਼ਰ ਦੀ ਦਰਗਾਹ ਚ ਵੀ ਨਾਮ ਨਾ ਖੱਟਾਂ, ਪਰੰਤੂ ਪੈ ਗਿਆ ਸਿਲਮੇ। ਹੁਣ ਸਿਲਮੇ ਦਿਖਾ ਕੇ ਕਿੰਨੇ ਨੌਜਵਾਨ ਕੁੜੀਆਂ ਮੁੰਡਿਆਂ ਦਾ ਜੀਵਨ ਤਬਾਹ ਕਰੀ ਜਾਂਦਾ, ਇੱਕ ਮਾਇਆ ਪਿੱਛੇ ਕਰ ਰਿਹਾ ਨਾ। ਆਪ ਤਾਂ ਇੱਧਰ ਨੂੰ ਤੁਰਿਆ, ਜਾਤੀ ਬਣ ਕੇ ਜਸ ਕੱਟਿਆ ਤੇ ਲੋਕਾਂ ਨੂੰ ਕੁਹਾੜਾ ਲੈ ਕੇ ਉਹਨਾਂ ਦਾ ਜਪ ਸਤ ਨਸ਼ਟ ਕਰ ਰਿਹਾ। ਸਿਲਮਾਂ ਦੇਖਣ ਵਾਲਾ ਜਾਤੀ ਕਿਵੇਂ ਹੋਜੂ? ਸਿਲਮੇ ਜਿਹੜੇ ਜਤ ਸਾਡੇ ਟੈਲੀਵਿਜ਼ਨਾਂ ਬੈਰੀ ਗੰਦੀਆਂ ਫਿਲਮਾਂ ਜਿਹੜੀਆਂ, ਇਹ ਕੁਹਾੜਾ, ਇਹਨਾਂ ਤੋਂ ਬਚੋ। ਇਹ ਸਰੀਰ ਚ ਵੀ ਤੇ ਮਨ ਵਿਚ ਵੀ ਤੇ ਇੰਦਰੀਆਂ ਚ ਵੀ ਰੋਗਾਂ ਨੂੰ ਚੀਜ਼ਾਂ ਪੈਦਾ ਕਰ ਰਹੀਆਂ। ਜਿਹੜਾ ਮਨ ਵਾਸਿਆ ਉਹਦੇ ਸਰੀਰ ਵਿਚ ਵੀ ਕਦੀ ਰੋਗ ਪੈਦਾ ਹੀ ਨਹੀਂ ਹੁੰਦਾ। ਗੱਜ ਕੇ ਬੋਲੋ ਸਾਧ। ਰੋਗਾਂ ਦਾ ਸੰਬੰਧ ਤਨ ਨਾਲ ਨੀ, ਮਨ ਨਾਲ ਵੀ, ਵਿਰਤੀਆਂ ਨਾਲ ਵੀ। ਜਿਨ੍ਹਾਂ ਨੇ ਮਨ ਔਰ ਵਿਰਤੀਆਂ ਨੂੰ ਕਾਬੂ ਕਰ ਲਿਆ, ਜਲਦੀ ਜਲਦੀ ਉਹਨਾਂ ਦੇ ਨੇੜੇ ਰੋਗ ਫਟਕਦਾ ਹੀ। ਇਸ ਕਰਕੇ ਇਸ ਨੂੰ ਕਿਸੇ ਦਾਨੇ ਪੁਰਸ਼ ਨੇ ਸ਼ਾਇਦ ਸਿੱਖਿਆ ਨਹੀਂ ਦਿੱਤੀ। ਹੁਣ ਕਿੰਨੇ ਨੌਜਵਾਨਾਂ ਦਾ ਜੀਵਨ ਕਿਸੇ ਨੂੰ ਸ਼ਰਾਬ ਪੀਣ ਲਾਉਣਾ, ਫੀਮ ਖਾਣ ਲਾਉਣਾ, ਡੋਡੇ ਪੀਣ ਲਾਉਣਾ, ਨਕਲਾਂ ਨਾਚ ਮੁਜਰੇ ਤੇ ਸਿਲਮੇ ਦੇਖਣ ਲਾਉਣਾ, ਇੱਕ ਵੱਡਾ ਭਾਰੀ ਪਾਪ ਹੈ। ਇਹਦੇ ਬਰਾਬਰ ਕੋਈ ਪਾਪ ਨਹੀਂ। ਦੇਸ਼ ਕੌਮ ਦਾ ਸਰਮਾਇਆ ਨੌਜਵਾਨੀ ਨੂੰ ਤਬਾਹ ਕਰਨਾ ਇੱਕ ਪਾਪ ਹੈ, ਪਰੰਤੂ ਮਾਇਆ ਪਿੱਛੇ ਕਰ ਰਿਹਾ ਨਾ। ਮਾਇਆ ਤੋਂ ਉਵੇਂ ਵੀ ਬਥੇਰੀ ਮਿਲ ਸਕਦੀ। ਗੱਜ ਕੇ ਬੋਲੋ। ਅਕਸਰ ਸਿੰਘਾਂ ਦੇ ਘਰ ਜੰਮਿਆ ਸੀ, ਹੁਣ ਪਿੱਛੇ ਕਰ ਲਿਆ ਅੰਮ੍ਰਿਤ ਛਕਦਾ, ਗੁਰੂ ਦੇ ਲੜ ਲੱਗਦਾ ਤੇ ਸਿਮਰਨ ਕਰਕੇ ਇਸ ਅਖਾੜੇ ਚ ਨਿੱਤਰਦਾ ਹੋ, ਗਸਾਈ ਦਾ ਪਹਿਲ ਬਾਨੜਾ ਮੈਂ ਗੁਰਮਿਲ ਉੱਚ ਦਮਾਲੜਾ, ਇਹ ਤਾਂ ਕੁਝ ਪ੍ਰਾਪਤੀ ਹੋ ਜਾਂਦੀ। ਪਰ ਇਸ ਪਾਸੇ ਨਹੀਂ ਤੁਰਿਆ। ਔਰ ਉਹ ਵਿਚਾਰ ਮੈਂ ਤਾਂ ਇਹ ਬੇਨਤੀ ਕਰਾਂਗਾ ਬਾਬਾ ਨਾਨਕ ਉਹਨੂੰ ਵੀ ਸੋਝੀ ਦੇਵੇ। ਸੋ ਕਿਉਂਕਿ ਮੈਂ ਕਿਸੇ ਦਾ ਬੁਰਾ ਤਾਂ ਚਿੱਤ ਵੀ ਨਹੀਂ ਸਕਦਾ ਜਿਹੜੀ ਸਟੇਜ ਦਾ ਵਿਦਿਆਰਥੀ ਹੈ। ਬਾਕੀ ਗੱਲ ਮੈਂ ਕਹਿ ਦਿੱਤੀ ਹੈ ਕਿ ਇਸ ਪਾਸੇ ਉਹ ਕਮਜ਼ੋਰੀ ਵਾਲੇ ਪਾਸੇ ਤੁਰਿਆ ਤੇ ਲੋਕਾਂ ਨੂੰ ਤੋਰ ਰਿਹਾ। ਜੇ ਕਿਤੇ ਕਿਤੇ ਸਾਡੇ ਸਾਹਮਣੇ ਆ ਜਾਏ ਤੇ ਅਸੀਂ ਜ਼ਰੂਰ ਉਹਨੂੰ ਇਹ ਪ੍ਰੇਰਣਾ ਦੇਵਾਂਗੇ ਵੀ ਕਿਹੜੇ ਪਾਸੇ ਪੈ ਗਏ। ਗੱਜ ਕੇ ਬੋਲੋ ਸਤਨਾਮ। ਮਾਇਆ ਕਿਹੜੀ ਨਾਲ ਚੱਲ ਜਾਣੀ? ਸਾਡੀ ਸਿੱਖਾਂ ਦੀ ਜਨਰੇਸ਼ਨ ਤੂੰ ਸਿੱਖ ਹੋ ਕੇ ਤੈਨਾਂ ਨਾ ਤਬਾਹ ਕਰ। ਇਹ ਕੰਮ ਉਹ ਕਰਨਾ ਜਿਹਦੇ ਨਾਲ ਸਾਡੀ ਨੌਜਵਾਨੀ ਦਾ ਵਿਰਸਾ ਸੰਭਾਲਿਆ ਜਾ, ਜਿਹਦੇ ਨਾਲ ਤਨ ਕਰਕੇ ਵੀ ਦੁਨੀਆਂ ਦੇ ਯਾਸ ਖੱਟਣ, ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਹਰ ਪ੍ਰਕਾਰ ਨਾਲ ਇਹ ਸਨਮਾਨ ਪ੍ਰਾਪਤ ਕਰਨ। ਇਹ ਜ਼ਰੂਰੀ। ਇਸ ਪਾਸੇ ਦੀ ਸਿੱਖਿਆ ਵੀ ਮਹਾਤਮਾ ਹੀ ਦੇ ਸਕਦੇ। ਸੋਰਾ ਉਹ ਵਿਚਾਰ ਅੱਗੇ ਸਤਿਗੁਰੂ ਜੀ ਕਥਨ ਕਰਦੇ ਹਨ, ਸੂਰਮੇ ਦਾ ਲੱਛਣ। ਆਤਮ ਜਿਣ ਸਗਲ ਵਾਸਤਾ ਕੈ, ਜਿਸ ਨੇ ਆਪਣੀ ਆਤਮਾ ਨੂੰ ਵਸ ਕਰ ਲਿਆ ਨਾ, ਉਹਨੂੰ ਸਮਝੋ ਸਾਰਿਆਂ ਨੂੰ ਵਸ ਕਰ ਲਿਆ। ਮਨ ਜੀਤਾ ਜਗ ਜੀਤ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਜਿਨ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ, ਉਹਨ ਸਮਝੋ ਸਾਰੇ ਹੀ ਸ਼ਤਰੂਆਂ ਨੂੰ ਜਿੱਤ ਲਿਆ। ਮਨ ਹੀ ਵੱਡਾ ਬੈਰੀ, ਇਹਦੀ ਕਲਿਆਣ ਕਿਸੇ ਨੇ ਨਹੀਂ ਕਰਨੀ, ਇਹਨੂੰ ਆਪਣੀ ਕਲਿਆਣ ਵਾਸਤੇ ਆਪ ਹੀ ਕੁਝ ਕਰਨਾ ਪੈਣਾ। ਉਧਰੇਤ ਆਤਮਾ ਆਤਮਾਨ ਨਾ ਆਤਮਾਨ ਅਵਸਾ ਦੇ ਆਤਮਈ ਵੀ ਬੰਧੂਰ ਆਤਮਨਾ ਆਤਮਈ ਰਿਪਰਾਤਮ। ਵਾਸਤ ਵਿੱਚ ਤੂੰ ਆਪਣਾ ਕਲਿਆਣ ਆਪ ਕਰ। ਸ਼ੁੱਧ ਮਾਨੀ ਦਾ ਕਲਿਆਣਕਾਰੀ ਅਸ਼ੁੱਧ ਮਾਨੀ ਨੂੰ ਨਰਕ ਗਾਮੀ ਬਣਾਉਂਦਾ। ਇਹਦੇ ਵੈਰੀ ਦੇ ਕਰਮ ਆ, ਨਾ ਇਹਦਾ ਕੋਈ ਵੈਰੀ ਆ ਨਾ ਕੋਈ ਮਿੱਤਰ ਆ। ਸ਼ੁਭ ਕਰਮੀ ਦੇ ਮਿੱਤਰ ਆ ਤੇ ਮਾੜੇ ਕਰਮੀ ਦੇ ਵੈਰੀ ਆ। ਅਲਾਮਾ ਇਹ ਲੋਕਾਂ ਨੂੰ ਦਿੰਦਾ, ਦਾਦਾ ਦੋਸ ਨਾ ਦਿਓ ਕਿਸੇ ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਦਾਦਾ ਦੋਸ ਨਾ ਕਾਹੂ ਜੋਗ, ਕਿਸੇ ਨੂੰ ਦੋਸ ਨਾ ਦੇ, ਦੋਸ਼ ਆਪਣੇ ਕਰਮਾਂ ਨੂੰ ਦੇ ਜਿਹੜੇ ਤੈਨੂੰ ਮਾੜੇ ਪਾਸੇ ਲਿਜਾ ਰਹੇ। ਕਈ ਇੱਥੇ ਹੀ ਖੜੇ ਜੀ, ਮੇਰੇ ਪਿਛਲੇ ਕਰਮ ਮਾੜੇ, ਪਿਛਲੇ ਮਾੜੇ ਤੇ ਹੁਣ ਚੰਗੇ ਕਰ ਲਾ। ਪਿਛਲੇ ਧੋਲਾ ਕੱਪੜਾ ਮੈਲਾ ਹੋ ਗਿਆ ਤੇ ਸਾਫ਼ ਕਰ, ਉਹ ਗੰਦ ਪਾਈ ਫਿਰਨਾ। ਜੇ ਪਿੱਛੇ ਕੋਈ ਮਾੜਾ ਕਰਮ ਹੋ ਗਿਆ ਤੇ ਡਰਨ ਦੀ ਕਿਹੜੀ ਲੋੜ ਆ, ਤਗੜਾ ਹੋ ਕੇ ਮੈਲ ਧੋ, ਸੇਵਾ ਕਰ, ਸਿਮਰਨ ਕਰ, ਸਤਸੰਗ ਕਰ, ਤੀਰਥ ਇਸ਼ਨਾਨ ਕਰ, ਦਇਆ ਦਾਨ ਪਰਉਪਕਾਰ ਕੁਰਬਾਨੀ ਕਰ, ਲਾਹਨਤ ਲਾ ਲਾ। ਹੁਣ ਵੀ ਲੈ ਸਕਦੀ, ਪਿੱਛੇ ਹੋ ਗਿਆ ਤੇ ਹੁਣ ਪਿੱਛਾ ਥੋੜਾ ਵੇਖੀ ਜਾਣਾ, ਉਹ ਤਾਂ ਸਮਾਂ ਲੰਘ ਗਿਆ। ਗਾਹਾਂ ਸੁਧਾਰ ਕਰ ਜਿਹੜੀ ਬਾਕੀ ਦੀ ਉਮਰ ਏ। ਇਹ ਸਾਰਬਲਾ ਨੂੰ ਗਵਾਉਣਾ ਨੀ ਚਾਹੀਦਾ। ਭੋਗਾ ਨਾ ਭੁਗਤਾ ਬੈਮੇਵ ਭੁਗਤਾ। ਭਰਤਰੀ ਜੀ ਕਹਿੰਦੇ ਭੋਗਾਂ ਨੂੰ ਮੈਂ ਨੀ ਭੋਗਿਆ, ਭੋਗਾਂ ਨੇ ਮੈਨੂੰ ਭੋਗ ਲਿਆ। ਕਹਿੰਦੇ ਹੁਣ ਬੁਢਾਪਾ ਵੀ ਆ ਗਿਆ, ਤ੍ਰਿਸ਼ਨਾ ਖਤਮ ਨੀ ਹੋ ਰਹੀ, ਸਗੋਂ ਉਮਰ ਤਾਂ ਬੁੱਢੀ ਹੋ ਗਈ, ਮਨ ਬੁੱਢਾ ਨੀ ਹੋਇਆ, ਉਹ ਭਟਕਣਾ ਹੋਰ ਵਧੀ ਹੋਈ। ਤ੍ਰਿਸ਼ਨਾ ਨਾ ਜੀਰਣਾ ਬੈਮੇਵ ਜੀਰਣਾ। ਤ੍ਰਿਸ਼ਨਾ ਜੀਰਣ ਪ੍ਰਾਣੀ ਬੁੱਢੀ ਨਾ ਹੋਈ, ਮੇਰਾ ਸਰੀਰ ਹੀ ਬੁੱਢਾ ਹੋ ਗਿਆ। ਪਰ ਮਨ ਨੀ ਕਾਬੂ ਕਰਦੇ ਲੋਕ, ਜਿਵੇਂ ਉਹ ਕਹਿੰਦੇ ਇੱਕ ਕੁੱਤਾ ਜਾ ਰਿਹਾ ਸੀ, ਉਹਦਾ ਲੱਕ ਕੇ ਨੇ ਡਾਂਗ ਮਾਰ ਕੇ ਤੋੜਿਆ ਹੋਇਆ। ਬਹਾਰ ਦੀ ਰੁੱਤ ਸੀ, ਕੀੜੇ ਪਏ ਹੋਏ ਸਨ, ਪਾਕ ਰਾਤ ਵਗਦੀ ਸੀ, ਕੋਈ ਕੁੱਤੀ ਜਾ ਰਹੀ ਸੀ, ਉਹਦੇ ਮਗਰ ਲੱਤਾਂ ਘੜੀ ਸੀ, ਦੌੜਾ ਜਾ ਰਿਹਾ ਸੀ। ਭਰਤਰੀ ਜੀ ਨੂੰ ਦੇਖ ਕੇ ਕਹਿੰਦੇ ਇਸੇ ਸਵਾਨ ਤੇ ਵੀ ਨਹੀਂ ਕਾਮ ਬਾਚੇ, ਧਨੀ ਜਬਾਨ ਕੋ ਕਿਨ ਮਨ ਰਾਚੇ। ਕਹਿੰਦੇ ਆ ਕੁੱਤੇ ਦੀਆਂ ਲੱਤਾਂ ਤੋੜੀਆਂ ਹੋਈਆਂ, ਪਤਾ ਨੀ ਕਿੰਨੇ ਦਿਨ ਹੋਇਆ, ਖਾਣ ਨੂੰ ਕੁਝ ਮਿਲਿਆ ਕਿ ਨਹੀਂ ਮਿਲਿਆ, ਪਰ ਮਨ ਵਿੱਚੋਂ ਹਾਲੇ ਵੀ ਭੋਗਾਂ ਦੀ ਇੱਛਾ ਖਤਮ ਨਹੀਂ ਹੋਈ, ਕੂਕਰੀ ਮਗਰ ਕਿਵੇਂ ਦੌੜਾ ਜਾ ਰਿਹਾ। ਕਹਿੰਦੇ ਜਿਹੜੇ ਧਨੀ ਹਨ ਤੇ ਜਬਾਨ ਹਨ ਤੇ ਬਣਤ ਬਣਨ ਦੇ ਮਾਲ ਸ਼ਰਾਬਾਂ ਤਰਕਾਰੀਆਂ ਦੇ ਆਂਡੇ ਛਾਂਡੇ ਖਾਂਦੇ, ਦੱਸੋ ਉਹ ਮਨ ਕਿਵੇਂ ਕਾਬੂ ਕਰ ਲੈਣਗੇ। ਗੱਜ ਕੇ ਬੋਲੋ ਸਤਨਾਮ। ਆ ਕੁੱਤਾ ਕਹਿੰਦੇ ਉਹ ਨੀ ਕੰਮ ਨੂੰ ਜਿੱਤ ਸਕਦਾ, ਜਿਹਨੇ ਬੰਦਿਆਂ ਨੇ ਦਿਨ ਰਾਤ ਗੰਦ ਖਾਣਾ, ਉਹ ਮਨ ਕਿਵੇਂ ਕਾਬੂ ਕਰ ਲੈਣ। ਮਨ ਕਾਬੂ ਕਰਨ ਵਾਸਤੇ ਖੁਰਾਕ ਸਤੋ ਗੁਣ, ਪਿਸ਼ਾਕ ਸਤੋ ਗੁਣ। ਖੁਰਾਕ ਵੀ ਮਨ ਨੂੰ ਵਿਗਾੜਦੀ ਤੇ ਪਿਸ਼ਾਕ ਵੀ ਵਿਗਾੜਦੀ। ਮਾੜੀ ਪਿਸ਼ਾਕ ਪਹਿਨਾਂਗੇ, ਭੜਕੀਲੇ ਲੀੜੇ ਪਾਉਂਗੇ, ਹਰੇਕ ਨਿਗਾਹ ਚੁੱਕ ਕੇ ਵੇਖੂ। ਜਿਹੜੇ ਅੱਖਾਂ ਨਾਲ ਅੱਖਾਂ ਰਲਦੀਆਂ, ਇਹ ਮਨ ਵਿੱਚ ਗੰਦੇ ਭਾਵ ਪੈਦਾ ਕਰਦੀਆਂ। ਗੱਜ ਕੇ ਬੋਲੋ ਸਾਧਨ। ਅੱਖਾਂ ਵਿੱਚੋਂ ਜ਼ਹਿਰ ਖਤਮ ਕਰਕੇ ਅੰਮ੍ਰਿਤ ਪੈਦਾ ਕਰਨਾ। ਜਿਨ੍ਹਾਂ ਦੇ ਹਿਰਦੇ ਚ ਜ਼ਹਿਰ ਉਹਨਾਂ ਦੇ ਨੇਤਰਾਂ ਚ ਜ਼ਹਿਰ ਹੈ, ਜਿਨ੍ਹਾਂ ਦੇ ਹਿਰਦੇ ਚ ਅੰਮ੍ਰਿਤ ਆ ਗਿਆ ਉਹਨਾਂ ਦੇ ਨੇਤਰਾਂ ਚ ਵੀ ਅੰਮ੍ਰਿਤ। ਹਿਰਦੇ ਚ ਅੰਮ੍ਰਿਤ ਪੈਦਾ ਕਰਨ ਲਈ ਸ਼ਬਦ ਦੀ ਕਮਾਈ ਕਰਨੀ ਪੈਣੀ ਹੈ। ਖੰਡੇ ਬਾੜ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲਾ ਕੇ ਗੁਰਸਿੱਖ ਬਣਨਾ ਪੈਣਾ। ਇਸ ਅੰਮ੍ਰਿਤ ਦੀ ਖੋਜ ਮੁੰਡ ਤੋਂ ਰਹੀ, ਦੇਵਤਿਆਂ ਨੇ ਵੀ ਸਮੁੰਦਰ ਅੜਕਿਆ, ਅੰਮ੍ਰਿਤ ਦਾ ਘੜਾ ਦਿੱਤਾ, ਦੈਂਤਾਂ ਦੇ ਬੇਜਾ ਪਾਏ, ਜਿੱਥੇ ਜਿੱਥੇ ਡੁੱਲਿਆ ਲੋਕੇ ਨੀ ਪੀਤਾ, ਉੱਥੇ ਕੁੰਭ ਲੱਗਦੇ ਆਰ ਦੁਆਰ, ਅਲਾਹਾਬਾਦ ਅਜੈਮ ਤੇ ਨਾਸਕ ਆਦਿਕ। 12 ਸਾਲ ਬਾਅਦ ਸੋ ਫਿਰ ਮੁਸਲਮਾਨ ਵੀ ਆ ਜਮ ਜਮ ਦਾ ਪਾਣੀ ਆਬੇ ਹਿਆਤ ਆਦਿਕ ਪੀਂਦੇ। ਹਿੰਦੂ ਲੋਕ 5 ਗਾਬ ਕਹਿੰਦੇ, ਗਾਂ ਦਾ ਪਿਸ਼ਾਬ, ਗਾਂ ਦਾ ਥੋੜਾ ਜਿਹਾ ਗੋਹਾ, ਗਾਂ ਦਾ ਦੁੱਧ ਦਹੀਂ ਤੇ ਮੱਖਣ, ਥੋੜਾ ਜਿਹਾ ਸ਼ਹਿਦ ਮਿਲਾ ਕੇ ਇਹਨੂੰ ਅੰਮ੍ਰਿਤ ਮੰਨਦੇ। ਗੱਜ ਕੇ ਬੋਲੋ ਸਤਨਾਮ। ਪਰ ਉਹ ਵਿਚਾਰ, ਕਈ ਸਾਧੂ ਲੋਕ ਆਪਣੇ ਪੈਰ ਧੋ ਕੇ ਪਿਲਾਉਂਦੇ ਇਹਨੂੰ ਅੰਮ੍ਰਿਤ ਮੰਨਦੇ, ਪਰ ਗੁਰੂ ਨਾਨਕ ਦੇ ਘਰ ਵਿੱਚ ਇੱਕ ਵਿਲੱਖਣਤਾ। ਕਈ ਕਹਿੰਦੇ ਬਾਬੇ ਨਾਨਕ ਨੇ ਅੰਮ੍ਰਿਤ ਨਹੀਂ ਛਕਾਇਆ, ਉਹਨੇ ਜਪਜੀ ਸਾਹਿਬ ਜਲ ਤੇ ਪੜ ਕੇ ਅੰਮ੍ਰਿਤ ਸਿੱਖਾਂ ਨੂੰ ਛਕਾ ਕੇ ਗੁਰਦੀਖਤ ਕੀਤਾ। ਇਸੇ ਤਰ੍ਹਾਂ ਸਾਧ ਸੰਗਤ ਜੀ 5ਵੇਂ ਪਾਤਸ਼ਾਹ ਦੀ ਮਰਿਆਦਾ ਜਾਰੀ ਰਹੀ, ਫਿਰ 6ਵੇਂ ਪਾਤਸ਼ਾਹ ਨੇ ਜਪਜੀ ਤੇ ਆਨੰਦ ਸਾਹਿਬ ਇਸ ਤਰ੍ਹਾਂ ਮਰਿਆਦਾ ਪ੍ਰਾਰੰਭ ਕੀਤੀ, ਫਿਰ 10ਵੇਂ ਪਾਤਸ਼ਾਹ ਨੇ 5 ਬਾਣੀਆਂ ਦੁਆਰਾ ਖੰਡੇ ਵੱਟ ਦਾ ਅੰਮ੍ਰਿਤ ਸੀਸ ਭੇਟ ਲੈ ਕਰਕੇ ਦਿੱਤਾ ਤੇ 5 ਪਿਆਰਿਆਂ ਨੂੰ ਗਾਹਾਂ ਅੰਮ੍ਰਿਤ ਛਕਾਉਣ ਦਾ ਅਧਿਕਾਰ ਦਿੱਤਾ। ਸਮੁੰਦਰ ਚੋਂ 14 ਰਿੜਕ 14 रतन कढ़े सन, उन्हां विचों अमृत भी सी ते शराब भी सी ते सांखिया भी सी। कई कहिंदे शराब 13वां रतन है ते सांखिया 12वां भी खाना चाहिए। गज के बोलो सतनाम, नाले छुट्टी छेती मिल जू, कल स्यापे च पैना जींदे रह के। गज के बोलो सतनाम, शराब के ना वास्ते कढ़ी सी दैंतां लई, शर मैंने शरार साहब मैंने पानी अमृत देवत्यां वास्ते। जे तां बनना दैंत ते बिशक पी चलो, जे बनना देवते फिर अमृत दी इच्छा करनी पवेगी। अमृत पीवे अमृत सो होए, पीवो पौल खंडे धार होवे जन्म सहेला। वाह वाह गुरु गोबिंद सिंह आपे गुर चेला। सिकंदर नूं भी आपे आदि इच्छा होई, अमृत दे कुंड ते पहुंचा। इंद्र द्वारा चिलत्र होया, उर्वशी ने शरीर गाल लिया। कहिंदी पीणा उम्र बढ़ जांदी पर शरीर कोड़ी हो जांदा, कहिंदा मैं पीणा ही कल ही है। डोलता शाह सिकंदर ढूंढे आबे हयात नूं, फिरदा विच पहाड़ां दिन ते रात नूं। कदे ना पीतो उस प्याला दस भर, कौन कहे बजीदा साहब नूं इंज ने इंज कर। पी नहीं सकिया भागां बिन, सुर नाल मुन जन अमृत खोजदे सो अमृत गुर ते पाया। पाया अमृत गुर कृपा किन्नी, सच्चा मन बसाया। अमृत नाम निधान है मिल पीवो भाई, भागां बिना किवें मिलदा। मनुष्य जन भी अमृत वेला, सवेरा भी अमृत वेला, जदों कथा कीर्तन सत्संग करदे भी अमृत वेला, भारत खंड जन्म होना भी अमृत वेला। जिले अमृतसर सरोवर का इनान करते हैं ते अमृत पीने, ए भी एक हर की पौड़ी का जल। गज के बोलो सतनाम, बाणी द्वारा जिवे खंड पाठ कुंभ का जल, ए भी अमृत बन जाता। वे पांच बाणियां बना सकते हैं ते सारे गुरु ग्रंथ साहब नाल ही बनता। गज के बोलो सतनाम, पौंज जड़ी गुरमत की रस्म है वह पंजां प्यारियां द्वारा परवान नहीं किया, क्योंकि गुर दीखत पंजां प्यारियां द्वारा होना अमृत वह भी है, परंतु गुर दीखत ता ही होवांगे जे पंजां प्यारियां द्वारा दात लवांगे। सो नाम बाणी और बाणा ते सिमरन अभ्यास, इस प्रकार सा संगत जी मन नूं जितण वास्ते गुरु वाले बनना जरूरी है। नगुरा अपना मन काबू नहीं कर सकदा, नगुरे का भजन जिहड़ा थाए नहीं पैंदा, थां भजन उन्हां दा पैंदा जिहड़े गुरु वाले। जिवें साध संगत जी एक बाजीगर सी, उन बरछी उन चला के मारनी ते मूंह ना बोझ लैणी, ना दंद टुटन देना ना जबान कट होने देनी। एक मुंडा पशु चारिया करे, दुनिया नूं बाजीगर नूं बड़ा नाम देना। वह मुंडा कहिंदा इह कीड़ी गल मैं कर लैना। वह नाटको जले गल गई, वह कहिंदा 500 रुपया इनाम दूं करके विखा। हुण बरछी वारी हुण भी बोझ ली, वह कहिंदा दस वी तेरा गुरु कौन है। मैं तां गुरु द्वारा 12 साल अभ्यास किया तां इत्थे पहुंचा। वह मुंडा कहिंदा गुरु तां मेरा कोई नहीं। कहिंदा हुण बोझ 1000 दूं। लालच विच आ गए, जिहड़े बरछी चलाई बोचण लगा, जबाड़ा पट गया। कुछ दिन राजी करदे रहे, आराम आ गया। कहण लगे देख नगोरा होण करके गल होई, तेरा गुरु जरूर होएगा जिथों तक सिखिया, याद कर। वह कहिंदा मनुष्य तो मैं करतब नहीं सिखिया। जिहड़े पशु चारण जांदा सी नदी किनारे बगले समाधि ला के बैठे होंदे सन, जिहड़े मच्छी बुड़कदी सी चुंझ मार के इउं अलार के फेर बोझ के खांदा सी, उथों मैं सिखिया। कहिंदा तेरा इस गुण का गुरु बगला है, तै निंदा कीती करके तेरा मुंह पट। ते जेड़े गुरु नानक और गुरु गोबिंद सिंह ते गुरु ग्रंथ साहिब दी निंदा करदे उन्हां दा की हाल होऊ? गुरु तों बख्शां लै के फिर गुरु घर दी निंदा करदे। बगले तों गुण लिया उहदी निंदा करन ना इह हालत होई। कहिंदे हुण तूं कह वी मेरा गुरु इस करतब दा बगला, ते हुण बरछी मार, फिर कीती बोच गया। इस करके लाख जतन करे जे कोई गुरु मनाए बिना सिद्ध ना हो। गुरु मनाए बिना कोई कार्य इंसान दा सिद्ध नहीं होंदा। हर करतब दा कोई ना कोई गुरु उस्ताद होंदा। इस तरह नाम दा भी उस्ताद है, गुरु है। वह कौन? सतगुरु जी आप हन। पंजां प्यारियां द्वारा दात प्राप्त होंदी, पंजां प्यारियां दे भी फर्ज हन। के नहीं अमृत छकाउण तों पहलां कुछ दिन जिन्हें अमृत छकना उन्हां नूं ट्रेनिंग दित्ती जाए, हर पक्ष तों उन्हूं जाणू कराया जाए, उन्हां दीआं करीतियां दी सोध करके उन्हां चों गुण भरे जाण, जदों कि अमृत दे अधिकारी बन जाण। कई बारी देखो देखी उसे टाइम आपां फड़ के खड़ा कर लैंदे आ, उहदे विच कई बारी फिर अलामे आउंदे। उस तों बाद पंजां प्यारां इह नहीं भई अमृत छकाता ते मुड़ के नहीं, जिन्हें अमृत छकिया उन्हां दी कलास फिर लगनी चाहीदी, तां जो उन्हां विच परिपक्वता आ जाए। उन्हां नूं नाम अभ्यास विच पूरा पूरा तजर्बा कराउणा चाहीदा, भजन करन दीआं विधियां ते मर्यादा विच उन्हां नूं सपन्न करना चाहीदा। ਇਹ ਨੀ ਅਗਰ ਰਜਿਸਟਰ ਚ ਨਾਂ ਲੈ ਲਿਆ ਵਰਦੀ ਦੇ ਦਿੱਤੀ ਤੇ ਦੱਸ ਦਿੱਤਾ ਤੇ ਮੁੜ ਕੇ ਪੁੱਛੀਏ ਨਾ, ਇਸੇ ਕਾਰਨ ਕਰਕੇ ਅੰਮ੍ਰਿਤਧਾਰੀਆਂ ਵਿਚ ਕੁਝ ਕਮਜ਼ੋਰੀ ਰਹਿ ਜਾਂਦੀ ਹੈ। ਗੱਜ ਕੇ ਬੋਲੋ, ਆਪਣੇ ਆਪ ਯਤਨ ਕਰਦੇ ਵਾਹਿਗੁਰੂ, ਤੂੰ ਕਿਸੇ ਦਾ ਪੁੰਨਿਆ ਉਹਨੂੰ ਸਫਲਤਾ ਮਿਲ ਜਾਏ, ਅਲਹਿਦੀ ਗੱਲ ਆ, ਨਹੀਂ ਟੱਕਰਾਂ ਮਾਰਨ ਤੋਂ ਵੀ ਪੂਰੀ ਸਫਲਤਾ ਨਹੀਂ ਮਿਲਦੀ, ਕਿਉਂਕਿ ਪੰਜ ਪਿਆਰਿਆਂ ਨੂੰ ਆਪਣੇ ਫਰਜ਼ਾਂ ਦੀ ਪਹਿਚਾਣ ਕਰਨੀ ਅਤਿ ਜ਼ਰੂਰੀ ਹੈ। ਤੇ ਜਿਹਨੇ ਅੰਮ੍ਰਿਤ ਛਕ ਲਿਆ ਉਹਨਾਂ ਦਾ ਵੀ ਫਰਜ਼ ਹੈ ਉਹ ਪੰਜਾਂ ਪਿਆਰਿਆਂ ਦਾ ਪੂਰਾ ਸਤਿਕਾਰ ਕਰਕੇ ਸ਼ਰਧਾ ਭਗਤੀ ਨਾਲ ਗੁਰੂ ਸਥਾਨੀ ਜਾਣ ਕੇ ਉਹਨਾਂ ਤੋਂ ਮਰਿਆਦਾ ਦਾ ਗਿਆਨ ਲੈਂਦੇ ਰਹਿਣ। ਇਹ ਨਹੀਂ ਕਿ ਅੰਮ੍ਰਿਤ ਛਕ ਲੈਣ ਮੁੜ ਕੇ ਗੁਰਦੁਆਰੇ ਵੜਨ ਹੀ ਨਾ, ਸਤਸੰਗ ਕਰਨ ਹੀ ਨਾ, ਸੇਵਾ ਦੀ ਕਲਾਸ ਅਟੈਂਡ ਹੀ ਨਾ ਕਰਨ, ਸਿਮਰਨ ਦੀ ਕਲਾਸ ਅਟੈਂਡ ਹੀ ਨਾ ਕਰਨ, ਫਿਰ ਬ੍ਰਹਮ ਗਿਆਨ ਦੀ ਕਲਾਸ ਅਟੈਂਡ ਹੀ ਨਾ ਕਰਨ। ਇਸੇ ਕਾਰਨ ਅੰਮ੍ਰਿਤ ਛਕਣ ਤੋਂ ਬਾਅਦ ਵੀ ਸਾਨੂੰ ਉਹ ਰੰਗ ਨਹੀਂ ਚੜਦਾ ਜਿਹੜੇ ਰੰਗ ਵਾਸਤੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਜਿਵੇਂ ਆਪਾਂ ਬੋਰ ਕਰਦੇ ਹਾਂ, ਮੋਟਰ ਚਲਾਉਣ ਨਾਲ ਵੀ ਪੱਖਾ ਪਾਣੀ ਨਹੀਂ ਚੁੱਕਦਾ, ਬਾਹਰੋਂ ਪਾ ਕੇ ਫੇਰ ਚਲਾਈਏ ਚੁੱਕਦਾ, ਨਾਲ ਕਿਹੜਾ ਪਾਣੀ ਬੋਕੀ ਛੱਡ ਜਾ, ਉੱਪਰੋਂ ਪਾਣੀ ਪਾ ਗੇੜੀਏ ਹਵਾ ਬੰਦ ਕਰਕੇ ਆ ਜਾਂਦਾ, ਟੱਬ ਵਿੱਚ ਪਾਣੀ ਰੱਖੀਏ ਨਾਲੀ ਰੱਖ ਦੇਈਏ ਪਾਣੀ ਨਹੀਂ ਬਹਿੰਦਾ, ਨਾਲੀ ਪਾਣੀ ਨਾਲ ਭਰ ਕੇ ਟੱਬ ਨਾਲ ਸੱਤਾ ਜੋੜ ਦੇਈਏ ਪਾਣੀ ਬਹਿਣ ਲੱਗ ਜਾਂਦਾ। ਇਸ ਕਰਕੇ ਬਾਹਰੋਂ ਅੰਮ੍ਰਿਤ ਛਕਾਉਣ ਦਾ ਮਤਲਬ ਅੰਦਰੋਂ ਅੰਮ੍ਰਿਤ ਦਾ ਚਸ਼ਮਾ ਜਾਰੀ ਹੋ ਜਾ। ਗੱਜ ਕੇ ਬੋਲੋ, ਸਰ ਜ਼ਰੂਰੀ ਹਰ ਇੱਕ ਇਨਸਾਨ। ਇਹ ਨਹੀਂ ਕਿ ਅੰਮ੍ਰਿਤ ਜਿਹੜਾ ਸਿੱਖਾਂ ਲਈ ਬਣਾਇਆ, ਹਿੰਦੂ ਵੀ ਪੀ ਸਕਦੇ ਆ, ਮੁਸਲਮਾਨ ਵੀ ਪੀ ਸਕਦੇ, ਜਿਸ ਨੂੰ ਵੀ ਇੱਛਾ ਹੈ ਅੰਮ੍ਰਿਤ ਹੋਣ ਦੀ। ਮਹਾਰਾਜ ਦਾ ਤਾਂ ਧਰਮ ਹੀ ਐਸਾ ਜਿਹਦੇ ਵਿੱਚ ਸਾਰੀਆਂ ਜਾਤਾਂ ਦੇ ਸਾਰੇ ਆਸ਼ਰਮ ਸਮਾਗਮ। ਮੁਸਲਮਾਨ ਹਿੰਦੂ ਨੂੰ ਝੱਲ ਕੇ ਰਾਜੀ ਨੇ, ਉਹਨਾਂ ਦੀ ਮਸੀਹ ਚ ਕੋਈ ਹਿੰਦੂ ਵੇਖਿਆ? ਹਿੰਦੂਆਂ ਦੇ ਮੰਦਿਰ ਚ ਮੁਸਲਮਾਨ ਜਾ ਕੇ ਰਾਜੀ ਨੇ? ਪਰ ਗੁਰੂ ਨਾਨਕ ਨੇ ਗੁਰਦੁਆਰਾ ਬਣਾਇਆ ਅੰਮ੍ਰਿਤਸਰ ਸਾਹਿਬ, ਚਾਰੇ ਦਰਵਾਜੇ ਖੁੱਲੇ, ਚਾਰੇ ਵਰਨਾਂ ਤੇ ਆਸ਼ਰਮ, ਕੋਈ ਭੇਤ ਨਹੀਂ ਰੱਖਿਆ। ਖੱਤਰੀ ਬ੍ਰਾਹਮਣ ਸੂਦ ਵੈਸ ਪ੍ਰਦੇਸ਼ ਚੋਂ ਵਰਨਾ ਕੋ ਸਾਂਝ, ਦਾੜੀ ਕੇਸ ਰੱਖਣੇ, ਇਹ ਨਹੀਂ ਕਿ ਸਿੱਖਾਂ ਲਈ ਹੈ, ਸਾਰੇ ਧਰਮ ਦੇ ਬਾਨੀਆਂ ਦਾ ਹੁਕਮ। ਮੁਹੰਮਦ ਆਪ ਜਟਾ ਜੂਟ ਸਨ, ਪਿੱਛੇ ਉਹਨਾਂ ਦੇ ਕੇਸ ਗੁੰਮ ਹੋ ਗਿਆ ਸੀ ਕਸ਼ਮੀਰ, ਕਿੰਨੇ ਯਤਨ ਨਾਲ ਫੌਜ ਨੇ ਲੱਜੇ। ਈਸਾ ਵੇਖੋ ਜਟਾ ਜੂਟ, ਦੇਵੀ ਦੇਵਤੇ ਵੇਖੋ, ਰਾਮ ਕ੍ਰਿਸ਼ਨ ਵੇਖੋ, ਸ਼ਿਵਜੀ ਵੇਖੋ, ਗੰਗਾ ਨਿਕਲਦੀ ਦਿਖਾਲਦੇ, ਇਹਦਾ ਬਿਮਾਰੀ ਸਾਹ ਹੀ ਗਾਹਾਂ ਹੀ ਪੈ ਗਈ ਹੈ। ਬਾਕੀ ਜਿੰਨੇ ਵੀ ਧਰਮ ਦੇ ਬਾਨੀ ਹੈ ਸਾਰੇ ਹੀ ਜਟਾ ਜੂਟ ਹੋਏ, ਜਿੰਨੇ ਬੜੇ ਬੜੇ ਵਿਦਵਾਨ ਡਾਕਟਰ ਫਿਲਾਸਫਰ ਉਹ ਵੀ ਵੈਸੇ ਹੀ। ਵੇਖੋ ਹਰੋ ਵਿਚਾਰ, ਤਾਂ ਤੇ ਮੈਂ ਬੇਨਤੀ ਕਰ ਰਿਹਾ ਸੀ, ਆਮ ਦੇਵੀ ਦਾ ਦਿਖਾਲਦੇ ਸ਼ੇਰ ਦੀ ਸਵਾਰੀ ਕਰਕੇ ਦੈਂਤਾਂ ਦਾ ਯੁੱਧ। ਸ਼ੇਰ ਦਾ ਮਤਲਬ ਕਾਮ ਰੂਪੀ ਸ਼ੇਰ ਦੀ ਸਵਾਰੀ ਕਰਕੇ ਜਾਤ ਨੂੰ ਧਾਰ ਕੇ ਜਾਤ ਦੇ ਬਲ ਨਾਲ ਦੁਰਗਾ ਨੇ ਦੈਂਤਾਂ ਦਾ ਨਾਸ ਕੀਤਾ। ਕਾਮੀ ਆਦਮੀ ਕਿਸੇ ਤੇ ਵਿਜੈ ਨਹੀਂ ਪ੍ਰਾਪਤ ਕਰ ਸਕਦਾ, ਵਿਜੈ ਪ੍ਰਾਪਤ ਕਰਨ ਵਾਸਤੇ ਇਨਸਾਨ ਨੂੰ ਸਤਵਾਦੀ ਬਾਬਾ ਦੀਪ ਸਿੰਘ ਵਰਗਾ ਜੀਵਨ ਬਣਾਉਣਾ ਪੈਂਦਾ। ਗੱਜ ਕੇ ਬੋਲੋ, ਸਤ ਬਾਲ ਜਤੀ ਸਨ, 3,00,000 ਫੌਜ ਦਾ 500 ਸਿੰਘ ਲੈ ਕੇ ਮੁਕਾਬਲਾ ਕਰਨਾ, 60,000 ਹਿੰਦੂ ਲੜਕੀ ਛਡਾ ਕੇ ਇੱਜ਼ਤ ਨਾਲ ਘਰੋ ਘਰੀ ਪਹੁੰਚਾਉਣੀ, ਦਰਬਾਰ ਦੀ ਇੱਜ਼ਤ ਲਈ ਸੀਸ ਭੇਟ ਕਰਨਾ, ਸੀਸ ਵੱਡਾ ਕਰ ਬੈਸਣ ਦੀਜੇ ਬਿਨ ਸਿਰ ਸੇਵਕ ਰੀਜੇ, ਬਾਲ ਜਾਤ ਦੀ ਨਿਸ਼ਾਨੀ ਹੈ। ਐਸੇ ਮਹਾਂਪੁਰਖ ਹੋਏ ਜਤੀ ਭੀਸ਼ਮ ਸੰਘ ਹੋਏ। ਗੱਜ ਕੇ ਬੋਲੋ ਸਤਨਾਮ, ਇਹਨਾਂ ਨੂੰ ਕਹਿੰਦੇ ਸੂਰਮਾ, ਵਿਦਵਾਨਾਂ ਚ ਵੀ ਪੂਰੇ, ਲਿਖਾਰੀਆਂ ਚ ਵੀ ਪੂਰੇ, ਬੜਿਆਂ ਦੇ ਬੇਰ ਖਾ ਖਾ ਕੇ ਚਾਰ ਗੁਰੂ ਗ੍ਰੰਥ ਸਾਹਿਬ ਸਰੂਪ ਲਿਖੇ, ਪਟਨਾ ਸਾਹਿਬ ਉਸ ਰੂਪ ਮੌਜੂਦ ਹੈ ਜਿਹੜਾ ਰਾਗ ਮਾਲਾ ਦੇ ਸਮੇਤ। ਗੱਜ ਕੇ ਬੋਲੋ ਸਤ। ਔਰ ਜਲੰਧਰ ਬਸਤੀ ਸ਼ੇਖ ਗੁਰਦੁਆਰੇ 6ਵੇਂ ਪਾਤਸ਼ਾਹ ਦੇ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਹੱਥ ਲਿਖ ਸਰੂਪ ਹੈ, ਦਰਸ਼ਨ ਕਰ ਸਕਦੇ 1810 ਤੱਕ। ਜਿਹੜੇ ਦਸਮ ਪਾਤਸ਼ਾਹ ਦੇ ਮੌਕੇ ਦੇ ਲਿਖਾਰੀ ਉਹਨਾਂ ਦੀਆਂ ਹੱਥ ਲਿਖਤ ਬੀੜਾਂ ਮੌਜੂਦ ਹਨ, ਫਿਰ ਕਿੰਤੂ ਪ੍ਰੰਤੂ ਵਿਚ ਮੇਰੇ ਵੀਰਾਂ ਤੇ ਭਰਾਵਾਂ ਨੂੰ ਨਹੀਂ ਪੈਣਾ ਚਾਹੀਦਾ, ਇਹ ਕਿੰਤੂ ਪ੍ਰੰਤੂ ਦਾ ਯੁੱਗ ਥੋੜੇ ਸਮੇਂ ਤੋਂ ਸ਼ੁਰੂ ਹੋਇਆ, ਪਹਿਲਾਂ ਤੋਂ ਨਹੀਂ, ਕਿਉਂਕਿ ਕੌਮ ਦੇ ਵਿਚ ਦਫੇੜ ਪਾਉਣ ਲਈ, ਕੌਮੀ ਸਿਧਾਂਤਾਂ ਦੇ ਸੱਟ ਮਾਰਨ ਲਈ ਪਤਾ ਨਹੀਂ ਉਹ ਕਿਹੜੇ ਮਨੁੱਖ ਸਨ ਜਿਨ੍ਹਾਂ ਨੇ ਸਾਡੇ ਵਿਚ ਗਲਤ ਸੰਸਕਾਰ ਠੋਕ ਦਿੱਤੇ। ਇਸ ਕਰਕੇ ਆਪਣੇ ਮੈਂ ਵੀਰਾਂ, ਬਜ਼ੁਰਗਾਂ, ਭੈਣਾਂ ਤੇ ਮਾਤਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਸਾਡਾ ਇਸ਼ਟ ਹੈ, ਇਹਦੇ ਤੇ ਕਿੰਤੂ ਪ੍ਰੰਤੂ ਸ਼ੰਕਾ ਬਾਂਕਾ ਚ ਨਾ ਪਾਓ। ਇੱਕ ਓਂਕਾਰ ਤੋਂ ਲੈ ਕੇ 1810 ਤੱਕ ਸਾਰੀ ਬਾਣੀ ਨੂੰ ਗੁਰੂ ਦਾ ਸਰੂਪ ਜਾਣਨਾ। 12 ਪ੍ਰਕਾਰ ਦੀ ਰਾਗਮਾਲਾ ਹੈ, ਜਿਹੜੀ ਕਾਮ ਕੰਦਲਾ ਤੇ ਮਾਧਵਾ ਨਾਲ ਦੀ ਰਾਗਮਾਲਾ ਉਹ ਇੱਕ ਅਲਹਿਦੀ, ਗੁਰੂ ਗ੍ਰੰਥ ਸਾਹਿਬ ਦੀ ਰਾਗਮਾਲਾ ਅਲਹਿਦੀ। ਜੇ ਤੁਸੀਂ ਕਹੋ ਵੀ ਰਾਗਮਾਲਾ ਉਹਨੇ ਲਿਖੀ ਹੈ ਤੇ ਕੀ ਗੁਰੂ ਮਹਾਰਾਜ ਨਹੀਂ ਲਿਖ ਸਕਦੇ? 35 ਅੱਖਰੀਆਂ ਕਿੰਨਿਆਂ ਨੇ ਲਿਖੀਆਂ? ਮਹਾਰਾਜ ਨੇ ਵੀ 35 ਅੱਖਰੀ ਲਿਖੀ। 12 ਮਾਹ ਕਿੰਨਿਆਂ ਨੇ ਲਿਖੇ? ਮਹਾਰਾਜ ਨੇ ਵੀ ਗੁਰੂ ਗ੍ਰੰਥ ਸਾਹਿਬ 2-12 ਮਾਹ ਲਿਖੇ, ਪਹਿਲੇ ਦੇ 5ਵੇਂ ਨੇ, ਇੱਕ ਤਖਾਰੀ ਚ ਇੱਕ ਮਾਝ ਵਿੱਚ। ਗੱਜ ਕੇ ਬੋਲੋ ਸਰ, ਇਹ ਨਹੀਂ ਜੇ ਕੋਈ ਪਹਿਲਾਂ ਲਿਖ ਗਿਆ ਤੇ ਦੂਆ ਕੋਈ ਲਿਖ ਨਹੀਂ ਸਕਦਾ, ਇਹ ਰਾਗ ਮਾਲਾ ਸਤਿਗੁਰੂ ਜੀ ਨੇ ਆਪ ਬਣਾਈ। ਜਿਹੜੀ ਰਾਗ ਮਾਲਾ ਕਾਮ ਕੰਦਲਾ ਦੀ ਹੈ ਉਹ ਸ਼ੁਰੂ ਹੁੰਦੀ ਹੈ ਸ੍ਰੀ ਰਾਗ ਤੋਂ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਰਾਗ ਮਾਲਾ ਭੈਰੋਂ ਰਾਗ ਤੋਂ ਸ਼ੁਰੂ ਹੁੰਦੀ। ਪ੍ਰਥਮ ਰਾਗ ਭੈਰੋਂ ਵੈ ਕਰੀ ਪੰਚ ਰਾਗਣੀ ਸੰਘ ਉਚਰੀ। ਕਈ ਮੇਰੇ ਵੀਰ ਪ੍ਰਸ਼ਨ ਕਰਦੇ ਤੇ ਮਹੱਲਾ ਨੇ, ਜਪ ਜੀ ਤੇ ਮਹੱਲਾ ਨੀ ਪਾਇਆ ਗਿਆ। ਕਹਿੰਦੇ ਨਾਨਕ ਪਦ ਨੇ ਗੁਰ ਪ੍ਰਸਾਦ ਤੇ ਮੂਲ ਮੰਤਰ ਵਿਚ ਨਾਨਕ ਪਦ ਨੇ, ਜਿਹੜੇ ਵਾਹਿਗੁਰੂ ਜਪਦੇ ਇਹਨੇ ਨਾਲ ਨਾਨਕ ਪਦ ਨੀ ਕੋਈ ਵੀ ਲਾਉਂਦਾ, ਫਿਰ ਇਹ ਗੁਰਮੰਤਰ ਨੀ ਸਿਖਾਉਂਦਾ। ਗੱਜ ਕੇ ਬੋਲੋ ਸਾਧਨਾ, ਜਾਂ ਤਾਂ ਵਾਹਿਗੁਰੂ ਨਾਨਕ ਨਾਨਕ ਜਪਿਆ ਕਰੋ। ਕੱਲਾ ਵਾਹਿਗੁਰੂ ਕਿਉਂ ਜਪਦੇ? ਜਪ ਜੀ ਦੀਆਂ ਬਹੁਤ ਸਾਰੀਆਂ ਪੌੜੀਆਂ ਜਿਨ੍ਹਾਂ ਵਿਚ ਨਾਨਕ ਪਦ ਨੇ। ਇਹ ਸਤਿਗੁਰੂ ਜੀ ਸਰਭਾਗ ਹੈ, ਉਹ ਆਪਣੀ ਇੱਛਾ ਦੇ ਮਾਲਕ, ਜਿਵੇਂ ਵੀ ਉਹਨਾਂ ਨੂੰ ਮਨਜ਼ੂਰ ਹੈ ਉਵੇਂ ਹੀ ਮਨਜ਼ੂਰ ਹੈ। ਕੌਣ ਕਹੇ ਰਾਣੀ ਅੱਗਾ ਟੱਕ, ਉਹ ਸਰਭਾਗ ਔਰ ਸਮਰੱਥ। ਕਈਆਂ ਦਾ ਵਿਚਾਰ ਆ ਕਿ ਮੰਦਾਵਣੀ ਤੇ ਭੋਗ ਪਾਇਆ, ਮੰਦਾਵਣੀ ਸੋਲਠ ਰਾਗ ਵਿਚ ਵੀ, ਜੇ ਮਦਾਵਣੀ ਤੇ ਭੋਗ ਪਾਇਆ ਤੀ ਤੋਂ ਬਾਅਦ ਤੇਰਾ ਕੀਤਾ ਜਾ ਤੂੰ ਸ਼ਬਦ ਕਿਉਂ ਲਿਆ ਦਿੱਤਾ? ਗੱਜ ਕੇ ਬੋਲੋ ਸਤਨਾਮ। ਕਈ ਕਹਿੰਦੇ ਰਾਗ ਮਾਲਾ ਤਤਕਰਾ, ਤਤਕਰਾ ਗ੍ਰੰਥ ਦੇ ਆਦਿ ਵਿਚ ਰੱਖਿਆ ਜਾਂਦਾ। ਫਿਰ ਤਤਕਰਾ ਜੇ ਹੈ ਤੇ ਇਹਦੇ ਚ ਜਪ ਜੀ ਦਾ ਨਾਂ ਨੀ ਲਿਖਿਆ, ਰਾਗ ਮਾਲਾ ਚ ਰਹਿ ਰਾਸ ਦਾ ਨਾਂ ਨੀ ਲਿਖਿਆ, ਕੀਰਤਨ ਸੋਹਲੇ ਦਾ ਨਾਮ ਨੀ ਲਿਖਿਆ, ਫਿਰ ਤਤਕਰਾ ਵੀ ਉਹ ਵੀ ਜਿਹੜੀ ਗੱਲ ਹੈ ਸਿੱਧ ਨਹੀਂ ਹੁੰਦੀ। ਰਾਗ ਮਾਲਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿਚ ਆਮ ਵਿਦਵਾਨ ਆਪਣੇ 30-31 ਰਾਗ ਰਾਗਣੀਆਂ ਵਰਣਨ ਕਰਦੇ, ਰਾਗ ਮਾਲਾ ਵਿਚ 84 ਹਨ। ਜੇ ਤਤਕਰਾ ਹੋਵੇ ਤੇ ਫਿਰ 84 ਹੋਣੇ ਚਾਹੀਦੇ। ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਪਿਆਰਿਓ, ਗੁਰੂ ਉੱਤੇ ਕਿੰਤੂ ਨਾ ਕਰਿਆ ਕਰੋ। ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੇ ਕਾਹੇ ਧਾਵੋ। ਰਾਮ ਰਾਏ ਨੇ ਇੱਕ ਪੰਕਤੀ ਮਿੱਟੀ ਮੁਸਲਮਾਨ ਕੀ ਬੇਈਮਾਨ, ਮਾਨ ਸ਼ਬਦ ਨਾਲ ਰਿਹਾ ਮੁਸਲ ਦੀ ਜਗ੍ਹਾ ਬੇਈ ਕੀਤਾ। ਨਾਲੇ ਗੁਰੂ ਮਹਾਰਾਜ ਦਾ ਸਾਹਿਬ ਜਾਦਾ ਸੀ, ਸ੍ਰੀ ਗੁਰੂ ਹਰਿਰਾਜ ਸਾਹਿਬ ਨੇ ਕਿਹਾ ਜਿੱਧਰ ਨੂੰ ਮੂੰਹ ਚਲੇ ਜਾ, ਸਾਡੇ ਮੱਥੇ ਨਾ ਲੱਗੀ ਤਾਂ ਗੁਰੂ ਨਾਨਕ ਦੀ ਕਲਾਮ ਬਦਲੀ। ਇਸ ਕਰਕੇ ਪਿਆਰਿਓ, ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਇਸ ਜਗ ਮੈਂ ਚਾਨਣ। ਇਸ ਕਰਕੇ ਕਰਮ ਬਸਹਿ ਮਨੇ ਆਏ ਤਾਂ ਤੇ ਇਹ ਜਿਹੜੀਆਂ ਚੀਜ਼ਾਂ ਹਨ ਇਸ ਪਾਸੇ ਨਾ ਜਾਇਆ ਕਰੋ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਨੂੰ ਕਿਸੇ ਨੇ ਪ੍ਰੇਰਨਾ ਦਿੱਤੀ ਤਾਂ ਮੈਂ ਬੋਲ ਰਿਹਾ, ਮੈਂ ਆਪਣੀ ਖੁਸ਼ੀ ਨੇ ਬੇਨਤੀ ਕਰ ਰਿਹਾ। ਮੇਰਾ ਫਰਜ਼ ਹੈ, ਕਿਉਂਕਿ ਵਿਦਵਾਨ ਦਾ ਫਰਜ਼ ਹੈ, ਸੰਗਤਾਂ ਦੇ ਮਨਾਂ ਵਿਚ ਆਏ ਹੋਏ ਮਗਾਲਤਿਆਂ ਨੂੰ ਨਿਵਿਰਤ ਕਰਨਾ ਸਾਡੀ ਡਿਊਟੀ ਹੈ, ਇਸ ਕੰਮ ਦੀ, ਭਰਮ ਦੀ ਨਿਵਿਰਤ ਕਰਨ ਦੀ। ਹੋਰ ਸਾਡੀ ਡਿਊਟੀ ਕੀ? ਤੁਸੀਂ ਗ੍ਰਹਿਸਤੀ ਲੋਕ ਨਾ ਤਾਂ ਆਪ ਕੋਈ ਵਿਦਿਆ ਪੜ੍ਹ ਸਕਦੇ ਹੈ, ਕਈ ਵਾਰੀ ਸੁਣੀ ਸੁਣਾਈ ਗੱਲ ਲੈ ਕੇ ਤੁਰ ਪੈਂਦੇ ਹੈ। ਜੇ ਵਚਨ ਕਰੋ ਆਪ ਨੂੰ ਗਿਆਨ ਨਹੀਂ ਹੁੰਦਾ, ਗਿਆਨ ਲੈਣ ਵਾਸਤੇ ਕਿਸੇ ਵਿਗਿਆਨੀ ਦੀ ਸੰਗਤ ਕਰਨੀ ਜ਼ਰੂਰੀ। ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਪਿਆਰਿਓ, ਇਹ ਰਾਗ ਮਾਲਾ ਪਹਿਲਾਂ ਮਨਮੁਖਾਂ ਨੇ ਪੰਜਾਬ ਸਾਹਿਬ ਬੰਦ ਕੀਤੀ ਸੀ, ਫਿਰ ਅਕਾਲ ਤਖ਼ਤ। ਇਹਨਾਂ ਦਾ ਮਤਲਬ ਕੀ ਸੀ? ਰਹਿ ਰਾਸ ਵੀ ਇਹਨਾਂ ਨੇ ਅਸਲੀ ਬੰਦ ਕੀਤੀ, ਭਾਈ ਪ੍ਰਾਪਤ ਤੱਕ ਚੱਲਦੀ ਰਹੀ, ਬਾਕੀ ਰਹਿ ਰਾਸ ਛੱਡਤੀ। ਫਿਰ ਬੜੇ ਯਤਨਾਂ ਨਾਲ ਚੌਪਈ ਸ਼ੁਰੂ ਕੀਤੀ, 25 ਪੌੜੀਆਂ ਪੜ੍ਹਦੇ ਤੇ ਬਾਕੀ ਪੌੜੀਆਂ ਕਿੱਥੇ ਗਈਆਂ? ਦਸਮ ਗ੍ਰੰਥ ਦੀ ਦੂਜੀ ਪੋਥੀ ਵਿਚ ਚਰਿੱਤਰਾਂ ਤੋਂ ਬਾਅਦ ਇਹ ਚੌਪਈ ਲਿਖੀ ਹੈ, ਇਹਦਾ ਰਹਿ ਰਾਸ ਦੀ ਚੌਪਈ ਵੀ ਪੂਰੀ ਨਹੀਂ ਪੜ੍ਹਦੇ। ਚੌਪਈ ਦੀਆਂ ਕਿਵੇਂ ਲੱਗੇ ਕਿ ਚੌਪਈ ਹੈ ਕਿੰਨੀ ਆ? ਆਪਣੀ ਮਰਜ਼ੀ ਦੀ ਚੌਪਈ 25 ਪੌੜੀਆਂ ਬਣਾ ਲਈ, ਬਾਕੀ ਪੌੜੀਆਂ ਕਿੱਧਰ ਜਾਣੀਆਂ? 5 ਗੱਜ ਕੇ ਬੋਲੋ ਸਤਨਾਮ। ਚੌਪਈ ਵੀ ਪੂਰੀ ਨਹੀਂ ਪੜ੍ਹਦੇ। ਪੰਜਾਂ ਪਿਆਰਿਆਂ ਨੂੰ ਇਸ ਪਾਸੇ ਤਵੱਜੋ ਦੇਣੀ ਚਾਹੀਦੀ। ਜਿਵੇਂ ਆਨੰਦ ਸਾਹਿਬ ਅੰਮ੍ਰਿਤ ਤੇ 6 ਪੌੜੀਆਂ ਬਣਾ ਲਈਆਂ, ਤੇ ਜੇ 6 ਨਾਲ ਸਰਦਾ ਹੁੰਦਾ ਮਹਾਰਾਜ ਨੂੰ 40 ਦੀ ਕੀ ਲੋੜ ਸੀ? ਕਿਸੇ ਮਕਾਨ ਦੀਆਂ 40 ਪੌੜੀਆਂ ਹੋਣ, 5 ਤਾਂ ਤੁਸੀਂ ਚੜ੍ਹ ਗਏ ਤੇ ਜਿਹੜੀ 40ਵੀਂ ਉਹ ਛਾਲ ਮਾਰ ਕੇ ਪਹੁੰਚ ਜਾਓਗੇ। ਕੜਾਹ ਪ੍ਰਸ਼ਾਦ ਤੇ ਜਿਹੜੀਆਂ ਆਨੰਦ ਸਾਹਿਬ ਦੀਆਂ 40 ਪੌੜੀਆਂ, ਇਹ ਪ੍ਰਸ਼ਾਦ ਕਰਦਿਆਂ ਕਰਦਿਆਂ ਪੜ੍ਹਨੀਆਂ ਚਾਹੀਦੀਆਂ। ਜਿਹੜਾ ਰਾਗੀ ਸਿੰਘ ਵੀ 6 ਪੌੜੀਆਂ ਗਾਉਂਦੇ, ਵੈਸੇ ਗੁਰਮਤ ਦੀ ਮਰਿਆਦਾ ਨਹੀਂ, ਕਿਉਂਕਿ ਕੜਾਹ ਪ੍ਰਸ਼ਾਦ ਵਾਸਤੇ ਆਨੰਦ ਸਾਹਿਬ ਪੜ੍ਹਨਾ ਨਾ। ਪਹਿਲਾਂ ਜੇ 40 ਪੌੜੀਆਂ ਗੁਟਕਾ ਲੈ ਕੇ ਤਾਬਿਆ ਬਹਿ ਕੇ ਪੜ੍ਹ ਲਈਆਂ ਜਾਣ, ਤੇ ਫਿਰ ਇਹ 6 ਪੌੜੀਆਂ ਵਾਲੀ ਮਰਿਆਦਾ ਦੀ ਲੋੜ ਨਹੀਂ। ਇਹ ਮਰਿਆਦਾ ਬਣਾਈ ਮੁਲਾਜ਼ਮ ਲੋਕਾਂ ਨੇ ਵੀ ਛੇਤੀ ਭੋਗ ਪੈ ਜਾਏ। ਗੱਜ ਕੇ ਬੋਲੋ ਸਤਨਾਮ। ਟਾਈਮ ਘੱਟ ਲੱਗੇ, ਜੇ ਆਨੰਦ ਸਾਹਿਬ ਦੇ 5 ਮਿੰਟ ਨੀ ਲਾ ਸਕਦੇ ਹੋਰ ਕਰੋਗੇ ਕੀ? ਹੋਰ ਕੀ ਕਰੋਗੇ? ਪੂਰਾ ਕਿਉਂ ਬਣਾਇਆ? ਇਹ ਸਾਹ ਸਾਈਂ ਤਰੁੱਟੀਆਂ ਜਿਹੜੀਆਂ ਦਿਨੋਂ ਦਿਨ ਆਉਂਦੀਆਂ ਜਾ ਰਹੀਆਂ, ਸੋ ਇਹ ਨਿਵਿਰਤ ਹੋਣੀਆਂ ਚਾਹੀਦੀਆਂ। ਅਕਾਲ ਤਖ਼ਤ ਸ਼ੁਰੂ ਕੀਤੀ ਤੇ ਰਹਿ ਰਾਸ ਨਹੀਂ ਸ਼ੁਰੂ ਕਰਤੀ, ਇਹ ਗੜਗੱਜਾਂ ਦੇ ਵੇਲੇ ਹੋਈ। ਇਹ ਨਹੀਂ ਕਿਹਾ ਵੀ ਜੇ ਤਾਂ ਕੋਈ ਬੋਲ ਪਿਆ ਇਹ ਤਾਂ ਦਰਬਾਰ ਸਾਹਿਬ ਦੀ ਰਾਗ ਮਾਲਾ ਪੜ੍ਹਨੀ ਬੰਦ ਕਰ ਦਿਆਂਗੇ, ਜੇ ਨਾ ਬੋਲਿਆ ਠੀਕ। ਜਦੋਂ ਇਹ ਨਹੀਂ ਰਹਿ ਰਾਸ ਵਾਲਾ ਕੰਮ ਸ਼ੁਰੂ ਕੀਤਾ, ਆਰਤੀ ਬੰਦ ਕਰਨ ਦਾ ਸ਼ੁਰੂ ਕੀਤਾ, ਤੇ ਇੱਧਰ ਰਾਗ ਮਾਲਾ ਦਾ, ਉਦੋਂ ਫਿਰ ਆਵਾਜ਼ ਉੱਠ ਪਈ। ਉੱਠਣ ਦਾ ਕਾਰਨ ਬਣਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਮੰਗਲ ਬਦਲੇਗਾ। 1,00,000 ਬੀੜ ਮੰਗਲ ਜਿਹੜੇ ਸੀ ਅਸਤ ਵਿਅਸਤ ਕਰਕੇ ਛਾਪੇਗਾ। ਇਹਦੇ ਵਾਸਤੇ ਆਵਾਜ਼ ਆ ਉਠਾਈ ਸੰਤ ਹਰਖੋਲਾ ਨੇ ਬਾਬਾ ਜਵਾਲਾ ਸਿੰਘ, ਉਹਨੇ ਬਾਬਾ ਗੁਰਬਚਨ ਸਿੰਘ ਸਾਹਿਬ, ਸੰਤ ਮਹਾਰਾ ਰਾੜਾ ਸਾਹਿਬ ਵਾਲੇ ਕਲੇਰਾਂ ਵਾਲੇ ਮਹਾਂਪੁਰਖ, ਔਰ ਹਿੰਦੁਸਤਾਨ ਦੇ ਸਾਰੇ ਅਦਾਸੀ ਔਰ ਨਿਰਮਲੇ ਸੰਤ ਨਿਹੰਗ ਸਿੰਘ ਸਹਿਯੋਗ ਦਿੱਤਾ। ਨਾਮਧਾਰੀਆਂ ਨੂੰ ਉਦੋਂ ਸਹਿਯੋਗ ਨਹੀਂ ਦਿੱਤਾ। ਇਹਨੀ ਕਿਹਾ ਸੀ ਤਾਂ ਦੇਹਧਾਰੀ ਗੁਰੂ ਨੂੰ ਮੰਨਦੇ ਹਾਂ, ਸਾਡੀ ਵੱਲੋਂ ਜੋ ਮਰਜ਼ੀ ਹੋਈ ਜਾ। ਨਿਹੰਗ ਸਿੰਘ ਸਾਰੀਆਂ ਸਾਧੂ ਸੰਪਰਦਾਵਾਂ ਇਕੱਠੀਆਂ ਹੋਈਆਂ, ਸੰਮੇਲਨ ਹੋਏ, ਥਾਂ ਥਾਂ ਵਿਦਵਾਨਾਂ ਦੀ ਭਰਮਾਰ ਹੋਈ, ਪਰ ਅਕਾਲੀਆਂ ਦੇ ਵਿਦਵਾਨ ਸਾਧੂਆਂ ਦੇ ਵਿਦਵਾਨਾਂ ਦੇ ਅੱਗੇ ਪਤਰਾ ਬਾਚ ਗਏ, ਖੜ ਨਾ ਸਕੇ, ਮੈਦਾਨ ਛੱਡ ਗਏ। ਉੜ ਕੇ ਇਹਨਾਂ ਨੂੰ ਗੋਡਣੀਆਂ ਲਾਉਣੀਆਂ ਪਈਆਂ ਬਹੁਤੇ ਲੰਬੇ ਸਮੇਂ ਦੀਆਂ ਵਿਚਾਰਾਂ ਤੋਂ, ਔਰ ਦਮਦਮੀ ਜਿਹੜੀ ਬੀੜ ਸੀ ਉਹਦੇ ਆਧਾਰ ਤੇ ਬੀੜਾਂ ਛਾਪਣ ਦਾ ਜਿਹੜਾ ਵਚਨ ਸੀ ਅਟਲ ਹੋਇਆ। ਹੁਣ ਗੁਰੂ ਗ੍ਰੰਥ ਬੀੜ ਵੇਖੋ, ਮੋਹਰੇ ਮੋਹਰ ਹੁੰਦੀ ਨਾ ਲਿਖੀ, ਉਹ ਦਮਦਮੀ ਬੀੜ ਜੁਗੋ ਜੁਗ ਅਟਲ। ਇਹ ਕਰਤਾਰਪੁਰ ਵਾਲੀ ਬੀੜ ਇਹ ਦਮਦਮੀ ਬੀੜ ਹੈ ਜਿਹਦੇ ਚ ਨੌਵੇਂ ਪਾਤਸ਼ਾਹ ਦੀ ਬਾਣੀ ਮੌਜੂਦ ਹੈ, ਕਿਉਂਕਿ ਦਸਮ ਪਾਤਸ਼ਾਹ ਨੇ ਦਮਦਮੇ ਜਿਹੜੀਆਂ ਸਰੂਪ ਲਿਖਾਏ ਉਹ ਚ ਨੌਵੇਂ ਪਾਤਸ਼ਾਹ ਦੀ ਬਾਣੀ ਤੇ ਸਲੋਕ ਆਪਣੇ ਲਿਖੇ ਸਨ, ਇਸ ਕਰਕੇ ਇਹਨੂੰ ਸੰਪੂਰਨ ਰੂਪ ਦਿੱਤਾ ਗਿਆ। ਗੱਦੀ ਜਿਹੜੀ ਆ ਉਹ ਦਮਦਮੀ ਬੀੜ ਨੂੰ ਮਿਲੀ ਆ, ਨਾ ਕਿ ਕਰਤਾਰਪੁਰ ਵਾਲੀ ਨੂੰ। ਗੱਜ ਕੇ ਬੋਲੋ ਸਾਧ। ਗੁਰੂ ਦੀ ਪਦਵੀ ਤਾਂ ਹੀ ਸੀ ਜੇ ਸਾਰੇ ਗੁਰੂਆਂ ਦੀ ਬਾਣੀ ਚ ਸੰਪੂਰਨ ਹੁੰਦੀ, ਇਸ ਕਰਕੇ ਸਤਿਕਾਰ ਉਹਦਾ ਵੀ ਇਤਨਾ ਹੀ ਹੈ। ਇਹ ਸਾਧ ਸੰਗਤ ਜੀ ਮੈਂ ਬੇਨਤੀਆਂ ਕੀਤੀਆਂ, ਕਈ ਮੇਰੇ ਵੀਰ ਭੈਣਾਂ ਮੈਨੂੰ ਅੱਗੇ ਪਿੱਛੇ ਪ੍ਰਸ਼ਨ ਪੁੱਛਦੇ ਰਹਿੰਦੇ ਆ, ਉਹਨਾਂ ਦੇ ਸ਼ੰਕੇ ਦੀ ਨਿਵਰਤੀ ਲਈ ਜਿਹੜੇ ਬਲਾਕ ਬਣਾਏ ਸੀ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲੇ, ਰਾਤੋ ਰਾਤ ਚੁੱਕ ਕੇ ਇਹਨਾਂ ਅਕਾਲੀਆਂ ਦੀ ਪ੍ਰੈਸ ਚੋਂ ਪਤਾ ਨੀ ਉਹਨੇ ਕਿੱਥੇ ਖਪਾਏ ਤੇ ਮੁੜ ਕੇ ਗਲਤ ਬੀੜਾਂ ਨਾ ਛਾਪਣ। ਮਾਸਟਰ ਤਾਰਾ ਸਿੰਘ ਮੰਨਿਆ ਨੀ ਕਿ ਹਰਖੋਲ ਸੰਤਾਂ ਕੋਲ ਆਇਆ, ਮੈਂ ਜਿੱਤ ਜਮਾ ਪ੍ਰਧਾਨ ਬਣ ਜਾਂ ਫਿਰ ਕਰਾਂਗਾ। ਜਦੋਂ ਗਏ ਕਹਿਣ ਲੱਗਾ, ਕਿਰਪਾਨ ਖੱਬੇ ਪਾ ਲਓ ਚਾਹੇ ਸੱਜੇ ਪਾ ਲਓ, ਗੁੜ ਜਿਧਰੋਂ ਮਰਜ਼ੀ ਖਾ ਲਓ, ਮਿੱਠਾ ਜਾਂ ਮੰਗਲ ਉੱਪਰ ਪੜ ਲਓ ਜਾਂ ਥੱਲੇ ਪੜ ਲਓ। ਮਹਾਂਪੁਰਸ਼ ਕਹਿੰਦੇ ਤੇਰੇ ਪੈਰ ਸਿਰ ਥਾਂ ਲਾ ਦਈਏ ਤੇ ਸਿਰ ਪੈਰਾਂ ਥਾਂ ਲਾ ਦਈਏ, ਇਹ ਕੋਈ ਗੱਲ ਹੈ? ਗੱਜ ਕੇ ਬੋਲੋ ਸਾਧ। ਨੱਕ ਮੱਥੇ ਨਾ ਲਾ ਦਈਏ ਤੇ ਅੱਖਾਂ ਮੂੰਹ ਨਾ ਲਾ ਦਈਏ, ਹਰ ਚੀਜ਼ ਦਾ ਆਪਣਾ ਸਥਾਨ ਆ। ਜਪਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਕਿਵੇਂ ਲੈ ਦਿਓਗੇ? ਰਾਗਮਾਲਾ ਮੋਹਰੇ ਲੈ ਦਿਓਗੇ? ਰਹਿ ਰਾਹ ਕਿੱਥੇ ਲੈ ਦਿਓਗੇ? ਜਿੱਥੇ ਜਿੱਥੇ ਮਹਾਰਾਜ ਨੇ ਨਿਯਮ ਕਰਾਮ ਬਣਾਏ ਉੱਥੇ ਹੀ ਠੀਕ ਹੈ। ਸਤਿਗੁਰੂ ਸਰਬੱਗ ਸਨ, ਕੱਲ ਨੂੰ ਤੁਸੀਂ ਕੋਈ ਹੋਰ ਕੰਮ ਕਰੋਗੇ। ਫਿਰ ਜਿਹੜੇ ਸੰਤ ਬਾਬ ਫਤਿਹ ਸਿੰਘ ਹਰਖੋਵਾਲ ਆਏ, ਕੀਰਤਨ ਕੀਤਾ, ਮਹਾਂਪੁਰਸ਼ ਕਹਿਣ ਲੱਗੇ ਤੈਨੂੰ ਫਤਿਹ ਸਿੰਘ ਅਕਾਲੀਆਂ ਦਾ ਪ੍ਰਧਾਨ ਬਣਾ ਦਈਏ ਤੇ ਤੂੰ ਇੱਕ ਕੰਮ ਲੈਣਾ। ਕਹਿੰਦੇ ਮਹਾਰਾਜ ਮੈਨੂੰ ਤਾਂ ਕੋਈ ਜਾਣਦਾ ਨੀ। ਕਹਿੰਦੇ ਨੀ ਤੇ ਤੂੰ ਸੇਵਾ ਲੈਣੀ। ਉਧਰ ਦੀ ਲਕਸ਼ਮਣ ਸਿੰਘ ਗਿੱਲ ਦੇ ਬਾਲਣ ਉਹਨੇ ਲਿਆਂਦਾ, ਬੁੱਢੇ ਜੋੜ ਤੋਂ ਪ੍ਰੇਰ ਕੇ ਪ੍ਰਧਾਨ ਬਣ ਚ ਕਾਮਯਾਬ ਹੋ ਗਏ। ਫਿਰ ਇਹਨਾਂ ਨੂੰ ਮਹਾਂਪੁਰਸ਼ਾਂ ਬਾਬਾ ਹਰਖੋਵਾਲ ਵਾਲੇ ਤਾਂ ਜੋਤੀ ਜੋ ਸਮਾਗਾ ਸਨ ਤੇ ਡਿਊਟੀ ਸੰਤ ਕਾਰਪੁਰ ਵਾਲੇ ਸੰਤ ਬਾਬਾ ਹਰੀ ਸਿੰਘ ਦੀ ਲਾ ਗਿਆ ਸਨ। ਉਹਨਾਂ ਨੇ ਫਿਰ ਇਹ ਕਲੇਰੀ ਵੀ ਸੰਮੇਲਨ ਹੋਇਆ, ਭਿੰਡਰੀ ਵੀ ਹੋਇਆ, ਦਮਦਮਾ ਸਾਹਿਬ ਵੀ ਹੋਇਆ। ਅਖੀਰ ਸਾਧ ਸੰਗਤ ਜੀ ਫਿਰ ਗੁਰਮਤਾ ਕਰਕੇ ਪਹਿਲੇ ਜਿਹੜੇ ਸਰੂਪ ਬਾਣੀ ਦੇ ਨਿਯਮਾਂ ਨੂੰ ਤੋੜ ਕੇ ਪ੍ਰਕਾਸ਼ ਕੀਤੇ ਗਏ ਸਨ, ਉਹ ਬੀੜਾਂ ਗਾਰਤ ਕੀਤੀਆਂ ਗਈਆਂ। ਦੁਬਾਰਾ ਪਹਿਲੇ ਸਰੂਪ ਵਿੱਚ ਆ ਜਿਹਨਾਂ ਸਰੂਪਾਂ ਦਾ ਦਰਸ਼ਨ ਕਰਦੇ ਆ, ਸਰੂਪ ਪ੍ਰਕਾਸ਼ਿਤ ਹੋਏ ਤੇ ਹੋ ਰਹੇ। ਗੱਜ ਕੇ ਬੋਲੋ ਸਤਨਾਮ। ਜੇ ਮਹਾਂਪੁਰਖ ਸਟੈਂਡ ਨਾ ਲੈਂਦੇ ਫਿਰ ਇਹਨਾਂ ਦਾ ਤੇਜਾ ਸਿੰਘ ਪਸੌੜੀਏ ਨੇ ਪੋਥੀਆਂ ਕੋਰਸ ਦੀਆਂ ਬਣਾਤੀਆਂ ਸੀ, ਜਿਹਨਾਂ ਚੋਂ ਭਗਤਾਂ ਦੀ ਬਾਣੀ ਕੱਢ ਦਿੱਤੀ ਸੀ, ਰਾਮ ਕ੍ਰਿਸ਼ਨ ਦੇ ਸ਼ਬਦ ਕੱਢ ਦਿੱਤੇ ਸਨ, ਫਰੀਦ ਦੀ ਬਾਣੀ, ਸੱਤੇ ਬਲਵੰਡ ਦੀ ਬਾਰ, ਇਸ ਤਰ੍ਹਾਂ ਰਾਗਮਾਲਾ ਇਹ ਬਾਣੀਆਂ ਕੱਢ ਦਿੱਤੀਆਂ ਗਈਆਂ ਸਨ, ਸਹੰਸਰਨਾਮਾ ਵਗੈਰਾ। ਕਹਿਣ ਲੱਗੇ ਇਹ ਹਿੰਦੂ ਮਾਤੇ ਹੈ, ਇਹ ਮੁਸਲਮਾਨ ਮਾਤੇ ਹੈ, ਇਹ ਜਲਾਇਆਂ ਤੇ ਚਮਿਆਰਾਂ ਦੀ ਬਾਣੀ ਹੈ, ਇਹ ਕੱਢਤੀ ਸੀ, ਪੋਥੀਆਂ ਕੋਰਸ ਦੀਆਂ ਛਾਪੀਆਂ ਸੀ। ਫਿਰ ਪੰਥ ਵੱਲੋਂ ਉਹਦੇ ਲਈ ਹੁਕਮਨਾਮਾ ਜਾਰੀ ਹੋਇਆ, ਤੇਜਾ ਸਿੰਘ ਪਸੌੜ ਤੇ ਬੀਬੀ ਨਿਰੰਜਣ ਕੌਰ ਅਕਾਲ ਤਖ਼ਤ ਮੌਜੂਦ ਹੈ, ਔਰ ਗੁਰਬਾਣੀ ਪਾਠ ਦਰਸ਼ਨ ਵਿੱਚ ਉਹ ਹੁਕਮਨਾਮਾ ਪ੍ਰਕਾਸ਼ਿਤ ਕੀਤਾ ਹੋਇਆ ਸੰਤ ਭਿੰਡਰਾਂ ਵਾਲਿਆਂ ਨੇ। ਇਹਨਾਂ ਦੀ ਕੜਾਹ ਪਰਛਾਈ ਦੇ ਕੇ ਇਹਨਾਂ ਨੂੰ ਪੰਥ ਚੋਂ ਖਾਰਜ ਤੇ ਬਾਈਕਾਟ ਕੀਤਾ ਗਿਆ, ਪੜ੍ਹ ਸਕਦੇ। ਔਰ ਜਿਹੜੇ ਸਰੂਪ ਸੀ ਦਮਦਮੇ ਦੇ ਆਧਾਰ ਤੇ ਪ੍ਰਕਾਸ਼ ਹੋਏ। ਹੁਣ ਤੁਸੀਂ ਇਹਨਾਂ ਖੋਜਾਂ ਨੂੰ ਜਾਣਦੇ ਨੀ, ਪਰ ਪਤਾ ਹੀ ਨਹੀਂ ਤੇ ਫਿਰ ਗੱਲ ਕਰਨ ਦਾ ਕੀ ਫਾਇਦਾ? ਕਿਸੇ ਵੀ ਗੱਲ ਨੂੰ ਕਰਨ ਤੋਂ ਪਹਿਲਾਂ ਨਹੀਂ ਤਾਂ ਅੱਜ ਇਸ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਦਰਸ਼ਨ ਨਾ ਸੁਣਾ, ਇਹ ਰਾਗਮਾਲਾ ਤੇ ਗੱਲ ਨਾ ਸਰਣੀ। ਰਾਗਮਾਲਾ ਛੇੜੀ ਸੀ ਵੀ ਜੇ ਤਾਂ ਗੱਲ ਚੁੱਕ ਲਈ ਕਿਸੇ ਨੇ, ਇਹ ਤਾਂ ਠੀਕ ਆ, ਨਹੀਂ ਤਾਂ ਗਾਹਾਂ ਦੂਜੀਆਂ ਬਾਣੀਆਂ ਵੀ ਕੱਢਦੇ ਆ। ਇੱਧਰ ਨੂੰ ਤੁਰੇ ਹੋਏ ਸਨ ਉਹ। ਫਿਰ ਅਕਾਲ ਤਖ਼ਤ ਜਿਹੜੀ ਮਰਜ਼ਾਦਾ ਚੱਲੀ ਸੀ ਉਵੇਂ ਚੱਲੀ ਆ ਰਹੀ ਹੈ। ਚਲੀ ਆ ਰਹੀ। ਹੁਣ ਤੁਸੀਂ ਇਹ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਦੇ ਕਰਤੇ ਹਨ ਗੁਰੂ ਅਰਜਨ ਦੇਵ ਜੀ, ਉਹਨਾਂ ਦਾ ਦਰਬਾਰ ਹੈ ਹਰਿਮੰਦਰ, ਉੱਥੇ ਪੜ੍ਹੀ ਜਾਂਦੀ ਹੈ। ਅਕਾਲ ਤਖ਼ਤ ਉਹਨਾਂ ਦੇ ਪੁੱਤਰ ਦਾ ਸਥਾਨ ਹੈ ਗੁਰੂ ਹਰਗੋਬਿੰਦ ਜੀ ਦਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਉਹਨਾਂ ਦੇ ਪੁੱਤਰ ਦੇ ਸਥਾਨ ਤੇ ਪੜ੍ਹਨੀ ਹੋ ਰਹੀ। ਇਹ ਕਿਹਾ ਮਹਾਰਾਜ ਦਾ, ਕਹਿੰਦੇ ਪਿਤਾ ਪੂਤ ਰਲ ਕਿੰਨੀ ਸਾਂਝ, ਗੱਜ ਕੇ ਬੋਲੋ ਸਤਨਾਮ। ਅਕਾਲ ਤਖ਼ਤ ਦੇ ਦਰਬਾਰ ਦੀ ਦੋ ਮਰਜ਼ਾ, ਅਕਾਲ ਤਖ਼ਤ ਜਿਹੜਾ ਇਹ ਦਰਬਾਰ ਸਾਹਿਬ ਦੇ ਅਧੀਨ ਹੈ ਗੱਜ ਕੇ, ਕਿਉਂਕਿ ਛੇਵੇਂ ਪਾਤਸ਼ਾਹ ਪਹਿਲਾਂ ਦਰਬਾਰ ਜਾ ਕੇ ਖੁਦ ਮੱਥਾ ਟੇਕਦੇ ਸੀ, ਫੇਰ ਅਕਾਲ ਤਖ਼ਤ ਬਹਿੰਦੇ ਸਨ। ਗੱਜ ਕੇ ਬੋਲੋ ਸਤਨਾਮ। ਅਕਾਲ ਤਖ਼ਤ ਜਿਹੜਾ ਦਰਬਾਰ ਸਾਹਿਬ ਵੱਡਾ ਉਹ ਸੱਚਖੰਡ, ਇਹ ਸਾਡਾ ਸਾਧ ਸੰਗਤ ਜੀ, ਜਿੱਥੇ ਆਪਾਂ ਸਿਆਸੀ ਵਿਚਾਰ ਵੀ ਕਰ ਸਕਦੇ ਹਾਂ, ਦਰਬਾਰ ਸਾਹਿਬ ਦੇ ਅੰਦਰ ਆਪਾਂ ਕਥਾ ਵੀ ਨਹੀਂ ਕਰ ਸਕਦੇ, ਰਾਜ ਕਰੇਗਾ ਖਾਲਸਾ ਦੋਹਰਾ ਵੀ ਨਹੀਂ ਪੜ੍ਹ ਸਕਦੇ, ਇਹ ਅਕਾਲ ਤਖ਼ਤ ਹੀ ਪੜ੍ਹ ਸਕਦੇ। ਉੱਥੇ ਨਿਰੋਲ ਗੁਰਬਾਣੀ ਦਾ ਕੀਰਤਨ ਰੱਖਿਆ, ਕਿਉਂਕਿ ਕਥਾ ਕਰਦਿਆਂ ਵੀ ਕੋਈ ਨਾ ਕੋਈ ਸ਼ਬਦ ਮੇਰੇ ਤੋਂ ਅਸਤ ਵਿਅਸਤ ਨਿਕਲ ਸਕਦਾ, ਜਿਹੜਾ ਨਿਰੋਲ ਕੀਰਤਨ ਗੁਰਬਾਣੀ ਦਾ, ਇਹਦੇ ਚ ਕੋਈ ਅਸਤ ਵਿਅਸਤ ਸ਼ਬਦ ਨਹੀਂ ਹੋ ਸਕਦਾ। ਗੱਜ ਕੇ ਬੋਲੋ ਸਤਿ, ਉਹਦੇ ਅੰਦਰ ਨਿਰੋਲ ਉਸ ਪ੍ਰਭੂ ਦਾ ਯਾਸ ਹੋ ਰਿਹਾ ਦਰਬਾਰ ਦੇ ਅੰਦਰ। ਸੱਚਖੰਡ, ਸੱਚਖੰਡ ਵਸੈ ਨਿਰੰਕਾਰ, ਉਹ ਨਿਰੰਕਾਰ ਦਾ ਨਿੱਜੀ ਸਥਾਨ ਤਖ਼ਤ ਹੈ, ਜਿੱਥੇ ਬਹਿ ਕੇ ਲੋਕਾਂ ਦੇ ਦੁੱਖ ਸੁੱਖ ਸੁਣਦਾ, ਕਸ਼ਟ ਪੀੜਾ ਨਿਵਾਰਨ ਵਾਸਤੇ ਵਿਚਾਰਾਂ ਗੁਰਮਤੇ ਹੁੰਦੇ। ਗੱਜ ਕੇ ਬੋਲੋ ਸਤਿ, ਉੱਥੇ ਸ਼ਾਸਤਰ ਪ੍ਰਕਾਸ਼ ਹੁੰਦਾ, ਉੱਥੇ ਸ਼ਾਸਤਰ ਗੁਰਬਾਣੀ ਦਾ ਪ੍ਰਕਾਸ਼, ਉੱਥੇ ਸਿਪਾਹੀ ਬਣਦੀ ਸਿੱਖਿਆ, ਉੱਥੇ ਸੰਤ ਬਣਦੀ ਸਿੱਖਿਆ, ਉੱਧਰ ਮੀਰੀ ਦਾ ਨਿਸ਼ਾਨ ਝੁਲਦਾ, ਉੱਧਰ ਪੀਰੀ ਦਾ ਝੁਲ ਰਿਹਾ। ਗੱਜ ਕੇ ਬੋਲੋ ਸਤਨਾਮ। ਸਮਝੇ ਕਿ ਨਹੀਂ? ਇਸ ਕਰਕੇ ਮੈਂ ਤਾਂ ਇਹ ਬੇਨਤੀਆਂ ਕਰਦਾ ਕਿ ਆਪ ਦੇ ਗਿਆਨ ਵਿੱਚ ਵਾਧਾ ਹੋ, ਹੋਰ ਕੋਈ ਈਰਖਾ ਦੇ ਪਹਿਲੂ ਨਾਲ ਨਹੀਂ, ਜਾਂ ਕਿਸੇ ਸੰਸਥਾ ਨੂੰ ਚੋਟ ਮਾਰਨ ਵਾਸਤੇ ਨਹੀਂ। ਸੰਸਥਾ ਸਾਰੀਆਂ ਸਿੱਖਾਂ ਨੇ, ਸਾਡੇ ਚ ਆਈਆਂ ਹੋਈਆਂ ਤਰੁੱਟੀਆਂ ਨੂੰ ਨਿਵਾਰਨ ਵੀ ਆਪਾਂ ਹੀ ਰਲ ਕੇ ਕਰਨਾ। ਇਸ ਗੱਲ ਦੀ ਵਿਚਾਰ ਈਸਾਈਆਂ ਦੇ ਮੁਸਲਮਾਨਾਂ ਨੇ ਨਹੀਂ ਕਰਨੀ, ਸਾਨੂੰ ਵਿਚਾਰ ਆਪ ਕਰਨੀ ਪੈਂਦੀ। ਕਈ ਕਹਿੰਦੇ ਜੀ ਰਾਗਮਾਲਾ ਬਾਅਦ ਚ ਲਿਖਤੀ ਕਰਤਾਰਪੁਰ ਵਾਲੇ ਸਰੂਪ ਚ, ਚਲੋ ਉਹ ਚ ਤਾਂ ਲਿਖਤੀ, ਬੀੜਾਂ ਹੋਰ ਬੇਅੰਤ ਹੈ ਉਹਨਾਂ ਚ ਵੀ ਲਿਖੀ ਹੋਈ ਹੈ। ਉਹ ਕਿਹੜਾ ਜਾਦੂ ਦਾ ਸਵਿੱਚ ਸੀ ਵੀ ਕਰਤਾਰਪੁਰ ਨਪਿਆ ਤੇ ਬਾਕੀ ਜਗ੍ਹਾ ਜਾ ਕੇ ਪ੍ਰਿੰਟ ਹੋ ਗਈ? ਹੁਣ ਤਾਂ ਪ੍ਰੈਸਾਂ ਆ, ਇੱਕੋ ਵਾਰੀ ਕਈ ਸਰੂਪ ਛਾਪ ਸਕਦੇ ਹੋ, ਤੋ ਹੱਥ ਲਏ ਸੀ, ਉੱਥੇ ਜਾ ਕੇ ਕੌਣ ਲਿਖਿਆ ਆ? ਗੱਜ ਕੇ ਬੋਲੋ ਸਤਨਾਮ। ਔਰ ਗੁਰਬਿਲਾਸ ਭਾਈ ਸੁਖਾ ਸਿੰਘ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਇਹ ਲਿਖ ਗਏ, ਭੋਗ ਪਾਵ ਰਾਗ ਮਾਲਾ ਪੜ, ਖਿਨ ਮੈਂ ਪਾਪ ਜਾਏ ਸਭ ਸੜ, ਰਾਗ ਮਾਲਾ ਪੜ ਹੋਵਤ ਪੂਰਾ, ਰਾਗ ਮਾਲਾ ਬਿਨ ਪਾਠ ਅਧੂਰਾ। ਇੱਥੇ ਤੇ ਲਿਖਿਆ ਭੋਗ ਜਪ ਜੀ ਤੇ ਪਾਏ, ਰਾਗਮਾਲਾ ਤੋਂ ਬਾਅਦ ਜਪਜੀ ਸਾਹਿਬ ਪੜ੍ਹ ਕੇ ਭੋਗ ਪਾਉਣਾ, ਜਿਹੜਾ ਆਨੰਦ ਸਾਹਿਬ ਪੜ੍ਹਦੇ ਕੜਾਹ ਪ੍ਰਸ਼ਾਦੀ ਦੇਗ ਲਈ ਪੜਿਆ ਜਾਂਦਾ। ਗੱਜ ਕੇ ਬੋਲੋ ਸਤਿ, ਜਿਹੜਾ ਆਨੰਦ ਸਾਹਿਬ ਪੜ੍ਹਦੇ ਆ ਨਾ, ਇਹ ਕੜਾਹ ਪ੍ਰਸ਼ਾਦੀ ਦੇਗ ਲਈ ਪੜ੍ਹਦੇ। ਭੋਗ ਜਪਜੀ ਤੇ ਪਾਏ ਦਾ ਵਿਚਾਰ ਦੱਸ, ਸ਼੍ਰੋਮਣੀ ਕਮੇਟੀ ਵਾਲਿਆਂ ਨੇ ਰਾਗਮਾਲਾ ਤੇ ਭੋਗ ਪਾ ਦਿੰਦੀ, ਕਈ ਹੁਣ ਤੇਰਾ ਕੀਤਾ ਜਾ ਉਤੋਂ ਤੇ ਪਾਉਣ ਲੱਗ ਪੈ, ਤੇ ਕੱਲ ਨੂੰ ਕੋਈ ਇਹ ਨਾ ਉੱਠੇ ਕਿ ਮਧਾਬਣੀ ਆ ਕੇ ਸੋਰਠ ਚ ਉੱਥੇ ਪਾਉਣ ਲੱਗ ਜਾਣ। ਗੱਜ ਕੇ ਬੋਲੋ ਸਤਿ ਨਾ, ਮੈਨੂੰ ਤਾਂ ਸ਼ੱਕ ਕਿਹਾ ਵੀ ਹੁਣ ਲੋਕ ਇਸ ਪਾਸੇ ਤੁਰੇ ਵੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਵੀ ਉਹ ਚਾਹੀਦਾ ਜਿਹੜਾ ਸਾਡੇ ਅਨੁਕੂਲ ਹੋਵੇ, ਉਹ ਗੁਰੂ ਆ ਜਿਹੜਾ ਸਾਡੇ ਅਨੁਕੂਲ ਨੇ, ਉਹ ਗੁਰੂ ਹੀ ਨੇ। ਹੁਣ ਤਾਂ ਕਈਆਂ ਦਾ ਵਿਚਾਰ ਇਸ ਤਰ੍ਹਾਂ ਦਾ ਬਣਦਾ ਜਾ ਰਿਹਾ ਵੀ ਜਿਹੜੀ ਗੱਲ ਸਾਡੇ ਮਨ ਦੇ ਅਨੁਕੂਲ ਹੈ ਬਸ ਉਹ ਸ਼ਬਦ ਗੁਰਬਾਣੀ ਹੈ, ਜਿਹੜੀ ਸਾਡੇ ਅਨੁਕੂਲ ਨੇ ਉਹ ਗੁਰਬਾਣੀ ਨਹੀਂ। ਗੁਰੂ ਤੁਹਾਡੇ ਅਧੀਨ ਨਹੀਂ, ਸਾਨੂੰ ਗੁਰੂ ਦੇ ਅਧੀਨ ਆਪਣੀ ਗਰਜ ਲਈ ਹੋਣਾ ਪੈਣਾ। ਜਿਹੜਾ ਗੁਰੂ ਨੂੰ ਆਪਣੇ ਅਨੁਸਾਰ ਕਰਕੇ ਤੋਰਦਾ ਉਹ ਸਿੱਖ ਕਹਾ ਹੀ ਨਹੀਂ ਸਕਦਾ। ਸਾਧ ਸੰਗਤ ਜੀ ਜਿਹੜੀ ਸੋਹਣੀ ਸੀ ਉਹ ਮਹੀ ਬਾਲ ਕੋ ਰੋਜ਼ ਜਾਂਦੀ ਸੀ ਘੜੇ ਤੇ ਤਰ ਕੇ, ਕਿਸੇ ਨੇ ਕੀ ਕੀਤਾ, ਈਰਖਾ ਚੋ ਘੜਾ ਪੱਕਾ ਚੁੱਕ ਲਿਆ ਕੱਚਾ ਰਸਤਾ। ਉਹ ਉਹਦੇ ਪ੍ਰੇਮ ਚ ਇੰਨੀ ਮਸਤ ਹੋਈ ਹੋਈ ਸੀ, ਖਿਆਲ ਹੀ ਨਾ ਹੋਇਆ ਕੱਚਾ ਘੜਾ, ਉਵੇਂ ਤਰ ਕੇ ਪ੍ਰੇਮ ਜਾਂਦੀ ਰਹੀ, ਪ੍ਰੇਮ ਚ ਬਲ ਬੜਾ। ਕਹਿੰਦੇ ਇੱਕ ਦਿਨ ਤਰਦੀ ਜਾਂਦੀ ਸੀ ਤੇ ਮਨ ਚ ਇਹ ਪ੍ਰਸ਼ਨ ਕਿੰਤੂ ਹੋ ਗਈ ਆਪਣੇ ਪਿਆਰੇ ਤੇ ਕਿ ਮੇਰੇ ਪਿਆਰੇ ਦੀ ਅੱਖ ਵਿੱਚ ਤਿਣਕਾ ਇੱਕ ਛੇਕ ਹੈ। ਉਸੇ ਵੇਲੇ ਘੜੇ ਛੇਕ ਹੋਇਆ, ਘੜਾ ਖੁਰ ਗਿਆ ਤੇ ਡੁੱਬ ਗਿਆ। ਡੁੱਬਦੀ ਕਹਿੰਦੀ ਖੜਾ ਮੇਰੇ ਪ੍ਰੇਮ ਚ ਫਰਕ ਹੀ ਪੈ ਗਿਆ। ਕਹਿੰਦੇ ਘੜ ਤੇਰੇ ਪ੍ਰੇਮੀ ਦੇ ਨੇਤਰ ਵਿੱਚ ਛੇਕ ਨਹੀਂ, ਤੇਰੇ ਹਿਰਦੇ ਵਿੱਚ ਛੇਕ ਪੈ ਗਿਆ। ਜਿਹੜੀ ਤੈਂ ਆਪਣੇ ਪਿਆਰੇ ਉੱਤੇ ਕਿੰਤੂ ਕੀਤੀ ਤਾਂ ਤੇਰਾ ਘੜਾ ਡੁੱਬਿਆ। ਇੱਕ ਦੁਨਿਆਵੀ ਮਿਸਾਲ ਆ ਆਸ਼ਕੀ ਮਸ਼ੂਕੀ ਵਾਲਿਆਂ ਦੀ, ਤੇ ਜੇ ਗੁਰੂ ਗ੍ਰੰਥ ਸਾਹਿਬ ਉੱਤੇ ਕਿੰਤੂ ਕਰਾਂਗੇ ਤੇ ਅਸੀਂ ਨਹੀਂ ਡੁੱਬਾਂਗੇ। ਅੱਜ ਖਾਲਸਾ ਪੰਥ ਕਿਉਂ ਅਧੋ ਗਤੀ ਵੱਲ ਜਾ ਰਿਹਾ? ਕਾਰਨ ਇਹ, ਅਸੀਂ ਗੁਰੂ ਦੇ ਸਿਧਾਂਤਾਂ ਦੇ ਉੱਪਰ ਚੋਟ ਮਾਰ ਰਹੇ ਹਾਂ। गुरु दिया मर्यादा नु खंडित कर रहे हैं। जड़ा सा संग जी इस्त्री अपने पति का नक बुल वेख दी है, वो पति वर्ता किवें हो सकती? पति वर्ता ओ ही है जड़ा उन्हू पति मिल गए उन परमेश्वर जान के पूजे, उदा बुरा ना चितवे। जे उदे त्रुटि भी है फिर भी उदे निमित सेवा सिमरन करके अरदास करे मेरे पति का जीवन सुधारो गुर सिखी दियो। जड़ा सिख गुरु ते किंतु करदा उन्हू सिख भी नहीं कह सकते। सिख हो जड़ा गुरु नू मनदा, गुरु ने एक सिहारी बिहारी औंकड़ दलैंकड़ नू नहीं अहीं घटा वधा सकते। आप पिछे थोड़ा चिर इन्हों ने एक बैठक बुलाई थी, कहिंदे गुरु ग्रंथ साहिब 30,000 गलतियां श्रोमणी कमेटी ने, ते हुण देख ला कौम दे विच किथे 60 साल तो लोग इन्हां नू खुल बिछाउंदे सी जले जांदे सी सिरां ते चुकदे सन, पर इन्हां दीआं कमजोरियां ने इन्हां दीआं गलतियां जे महाराज कढदे इन्हां दे विच पैदा हो गईआं। जिस जी ने किन्नी मेहनत नाल श्रोमणी कमेटी अकाली दल बनिया सी, खंडरात होने का कारण यह है इन्हें गुरु दीआं मर्यादां दा खंडरात बनाना शुरू किया, महाराज ने इन्हां नू खंडरात बनाता। अज भी जे एकता अतफाक उन्नी देर नहीं होगा जब तक कौम गुरु के सिद्धांतां नू एक मुठ जान के नहीं चुनदी और उहदे ते नहीं पहरा दिंदी। जदों गुरु ते किंतु करदे गुरु के दरबार से अकाल तख्त फुट पाई जाने गुरु अर्जन ते गुरु हरगोबिंद विच, ते साडे विच एकता कित्थों होजू? संत बाबा करतार सिंह ने कहा सी जिदन अखंडा पाठां दी अमृत दी रहत मर्यादा दी मर्यादा खालसे च एक हो गई और अकाल तख्त ते राग वाला पढ़न होण लग पई ते पादशेद बीड़ां बंद कर दित्तियां गईआं। हुण साहब मेरा हाथ बढ़ के परे रहो, लत किते राजो मैं कम कर लूं। बाणी पादशेद करती महाराज अंग भंग कर दिते, पुरजा पुरजा करती ते साडे पुरजे पुरजे होने साडे दा फुट पैणे आ। पहला श्रोमणी कमेटी अड़ी हुई हुण इह वी प्रेस वालिआं दी झेब च लोकां दी झेब च आ गई, पढ़ना सौखा अपने आप किवें पढ़ लोगे जब तीन संथिया नहीं करते। कई पादशेद गलत किते हुए वो लोग गलत ही पढ़े जाणगे, गज के बोलो सत। कोई भी विद्या गुरु द्वारा पढ़ी हुई ते विचारी हुई सफल हुंदी है, अपने आप सफल नहीं। जिवें समुद्र का पानी खारा और बदल बन के सूरज के तेज ने जिहड़े बाहर का पानी मिठा हो जाता, अपने आप कोई भी विद्या पढ़ी हुई खारी है। जिले महात्मा के मुख द्वारा वर्षा रूप च हो के अर्थ रूप च बढ़ती है उहदे च मिठास पैदा हुंदी है। गज के बोलो सत। इस करके प्यारे बेनतियां मैनू तां करनियां पईआं, पर कारण तां दूजा चलदा सी सूर में बणांगे तां ही जे गुरु दे सिधांतां दे उत्ते पहरा देआं, उन्नी देर कायरता ही रहेगी। आ कौम दी गफेड गल्लां बातां नाल दूर नहीं होणी जब तक तुसी अकाल तख्त और दरबार दी मर्यादा नूं इक नहीं करदे। गज के बोलो सतनाम। खुआर होए सब मिलेंगे बचे शरण, जो होए खुआर क्यों हो रहे हैं मर्यादा छड्डी जाने? जिदन मर्यादा महाराज दी इक हो गई उदन ही खुआरी महाराज ने कृपा कर देनी। हनेरी कौन लिया तो बंद कौन करदा, मीह कौन लिया बंद कौन करदा? आ जुलम की अग ता ही बरसदी, असि महाराज का अंग अंग किया हुण साडे रोज अंग अंग बढ़ हो रहे। मुआफ करना कुरबानी आले कुरबानी करी जाते, बहार फिर भी गदार लोके लेंदे हुंदे परवाने का जूझ जाते। इस करके प्यारियो सतगुरु अगे हाथ जोड़ो अरदास करो महाराज सिखां दीआं सारियां ही संपर्दावां नूं समत देण। बाणा बाणी गुरमत दे सिधांत सिमरन विधि मर्यादा एक हो जाए ते कलेश नहीं पड़े। जब तक गुरु सिधांतां च एकता नहीं आउंदी उदों तक साडे च एकता आउणी नहीं। जे अज कर लोगे अज हो जू, कल करो तो कल हो जू, हुणे तुहाडी मर्जी पछेती करनी कि पिछों करनी है। गज के बोलो सतनाम। मेरा फर्ज तां दस आई दा तुहानू खालसे बनाई जाने, अगे जो बनाउणा तुहाडी मर्जी है। मास्टर दा काम है विद्यार्थी नू सर्टिफिकेट दे के तोर देना, चाहे वह अपनी विद्या दे बाल नाल कुछ बना लै, ठीक है कि नहीं? चाहे वह डांगरी बनिया रहे, चाहे वह हलबा बन जाए, चाहे वह फैक्ट्री ला लै, चाहे कोई विज्ञानी बन जाए डॉक्टर फिलासफर, उहदा काम है विद्या दे के सर्टिफिकेट। अभी तां तुहानू बाणी दा विचार दे के खालसे दी रौह दित्ती च कायम करी जाना, अगे हुण तुहाडी मर्जी है। साडा काम तां खालसे बनाउणा, बना तो गुरु गए है खालसे में जड़ी कमजोरी आई उदी सोध करके खालसे दे चिन्हां दे कायम करन दी विचार देनी साडा फर्ज। गज के बोलो सतनाम। हुण मनना ना मनना तुहाडी मर्जी है, रहो विचार। जदों विद्यार्थी बन जांदे है ਸਕੂਲ ਕਾਲਜ ਵੀ ਬਣ ਜਾਂਦੇ, ਉਹ ਆਪਣਾ ਸਥਾਨ ਚੁਣ ਲੈਂਦੇ। ਪਿਓ ਦਾ ਕੰਮ ਕੀ ਹੁੰਦਾ? ਬੱਚਿਆਂ ਨੂੰ ਪੜ੍ਹਾ ਦੇਣਾ, ਲਿਖਾ ਦੇਣਾ, ਫਿਰ ਉਹ ਆਪਣੀ ਵਿਦਿਆ ਨਾਲ ਜਾਇਦਾਦਾਂ ਬਣਾ ਕੇ ਤਰੱਕੀ ਕਰ ਜਾਣ, ਚਾਹੇ ਥੱਲੇ ਡਿੱਪਣ। ਸਾਡਾ ਕੰਮ ਹੈ ਤੁਹਾਨੂੰ ਤਰੱਕੀ ਦਾ ਰਸਤਾ ਦੱਸ ਦੇਣਾ ਤੇ ਉੱਤੇ ਦ੍ਰਿੜ ਕਰ ਦੇਣਾ, ਗਾਹ ਹੁਣ ਤਰੱਕੀ ਤੁਹਾਨੂੰ ਆਪ ਕਰਨੀ ਪੈਣੀ, ਇਹ ਤੁਹਾਨੂੰ ਖੁਦ ਕਰਨਾ ਪੈਣਾ। ਜੇ ਕਹੋ ਵੀ ਪਿਓ ਇਹ ਸਾਰੀ ਉਮਰ ਪੁੱਤਾਂ ਦੇ ਧੰਦੇ ਸੁਧਾਰਦਾ ਰਹੇ, ਗੱਲ ਗਲਤ। ਪੁੱਤਾਂ ਨੂੰ ਆਪਣੇ ਜੀਵਨ ਦੀ ਤਰੱਕੀ ਲਈ ਆਪ ਉਦਮ ਕਰਨਾ ਪੈਂਦਾ। ਮਹਾਤਮਾ ਨੂੰ ਤੁਹਾਨੂੰ ਸਿੱਖਿਆ ਦੇ ਜਾਣੀ ਜੋ ਗੁਰੂ ਨਾਨਕ ਰੂਪੀ ਪਿਤਾ ਦੀ ਹੈ। ਪਿਤਾ ਨੇ ਤਾਂ ਤੁਹਾਡੇ ਤੇ ਬਖਸ਼ਿਆ ਕਰਤੀਆਂ, ਹੁਣ ਉਹਨਾਂ ਬਖਸ਼ਿਆ ਨੂੰ ਵਧਾਉਣ ਲੋ ਸਪਨਾ ਵਾਲੇ। ਗੱਜ ਕੇ ਬੋਲੋ ਸਤਨਾਮ, ਉਹ ਡਟ ਕੇ ਭਾਈ ਮੰਝ ਵਾਂਗੂ, ਭਾਈ ਬਹਿਲੋ ਵਾਂਗੂ ਸੇਵਾ ਕਰੋ, ਸਿਮਰਨ ਕਰੋ, ਸਤਸੰਗ ਕਰੋ, ਬਾਬਾ ਦੀਪ ਸਿੰਘ ਵਾਂਗੂ, ਭਾਈ ਮਨੀ ਸਿੰਘ ਵਾਂਗੂ ਕੁਰਬਾਨੀ ਕਰੋ। ਗੱਜ ਕੇ ਬੋਲੋ ਸਤਨਾਮ। ਆਓ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਸੂਰਮਾ ਕੌਣ ਆ? ਆਤਮ ਜਿਣ ਸਗਲ ਵਸਤਾ ਕੈ, ਇੱਥੇ ਕੰਨਾ ਨੀ ਮੰਮੇ ਨੂੰ, ਆਤਮ ਸ਼ਬਦ ਮਨ ਦਾ ਵਾਚ ਕੇ, ਜੇ ਮੰਮਾ ਲਾ ਦਈਏ ਤੇ ਆਤਮਾ ਸੋਲ ਦਾ ਵਾਚ ਕੇ, ਰੂਹ ਦਾ ਵਾਚ ਕੇ, ਦੇਖ ਲਓ ਅਰਥ ਦਾ ਇੰਨਾ ਫਰਕ ਪੈ ਜਾਂਦਾ। ਆਪਾਂ ਕਹਿੰਦੇ ਸ਼ਾਇਦ ਮਹਾਰਾਜ ਨੇ ਐਵੇਂ ਸਿਆਹੀ ਵਾਧੂ ਲਾਈਓ, ਇੱਥੇ ਔਂਕੜ ਕਿਉਂ ਲਾ ਤਾ, ਦਲੈਂਕੜੇ ਕਿਉਂ ਲਾ ਤੇ, ਸਿਹਾਰੀ ਬਿਹਾਰੀ ਕਿਉਂ ਲਾ ਤੀ? ਹਰ ਸ਼ਬਦ ਇਹਦੇ ਬਿਆਨਤਾ, ਫਿਰ ਸਾਰੰਗ ਸ਼ਬਦ ਦੇ ਬਿਆਨਤਾ, ਔਂਕੜ ਨਾ ਹੋਰ ਹੁੰਦਾ, ਸਿਹਾਰੀ ਨਾ ਹੋਰ ਹੁੰਦਾ, ਬਿਹਾਰੀ ਨਾ ਹੋਰ ਹੁੰਦਾ, ਇੰਨਾ ਫਰਕ ਪੈ ਜਾਂਦਾ। ਜੇ ਹਾ ਹਾ ਰਾਰੀ ਨੂੰ ਰੀਵਿਆਰੀ ਹਰੀ ਪਾ ਦਈਏ ਤੇ ਸ਼ੇਰ ਦਾ ਬਾਚ ਕੇ, ਹਾ ਹਾ ਰਾਰੀ ਨੂੰ ਰੇਸਿਆਰੀ ਪਾਈਏ ਤੇ ਵਾਹਿਗੁਰੂ ਦਾ ਬਾਚ ਕੇ, ਹਾ ਹਾ ਰਾਰਾ ਹਰ ਪਾ ਦਈਏ ਬਾਂਦਰ ਦਾ ਬਾਚ ਕੇ, ਦੇਖ ਲਓ ਕਿੰਨਾ ਅਰਥ ਬਦਲ ਗਿਆ। ਕਈ ਕਹਿੰਦੇ ਐਵੇਂ ਹੀ ਲਾਤੇ, ਨਹੀਂ, ਪੰਜਾਬੀ ਹੋ ਰਿਹਾ ਗੁਰਮੁਖੀ ਹੋ ਰਿਹਾ। ਗੁਰਮੁਖੀ ਵਿੱਚ ਚਾਹੇ ਅਰਬੀ ਦਾ ਅੱਖਰ ਆ ਜਾਏ, ਫਾਰਸੀ ਦਾ ਆ ਜਾਏ, ਸੰਸਕ੍ਰਿਤ ਦਾ ਆ ਜਾਏ, ਉਰਦੂ ਦਾ ਆ ਜਾਏ, ਹਿੰਦੀ ਦਾ ਆ ਜਾਏ, ਪੰਜਾਬੀ ਦਾ ਆ ਜਾਏ, ਔਰ ਮੁਲਤਾਨੀ ਦੱਖਣੀ, ਕੋਈ ਬੋਲੀ ਜਿਹੜੀ ਗੁਰਮੁਖ ਨੇ ਬੋਲ ਦਿੱਤੀ ਉਹਦਾ ਨਾਮ ਗੁਰਮੁਖੀ ਹੈ, ਇੱਕ ਭਾਸ਼ਾ ਦਾ ਨਾਮ ਗੁਰਮੁਖੀ ਨਹੀਂ। ਗੱਜ ਕੇ ਬੋਲੋ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਬੋਲੀਆਂ, ਬੇਅੰਤ ਸ਼ੈਲੀਆਂ, ਬੇਅੰਤ ਪ੍ਰਕਾਰ ਦੀ ਰਚਨਾ, ਜੋ ਵੀ ਗੁਰਮੁਖ ਨੇ ਬੋਲ ਦਿੱਤੀ ਉਹਦਾ ਨਾਮ ਗੁਰਮੁਖੀ ਹੈ, ਚਾਹੇ ਉਹ ਕੋਈ ਬੋਲੀ। ਗੁਰੂ ਗ੍ਰੰਥ ਸਾਹਿਬ ਪੰਜਾਬੀ ਚ ਨਹੀਂ ਲਿਖਿਆ, ਗੁਰਮੁਖੀ ਵਿੱਚ। ਆਤਮ ਜਿਣੇ ਸਗਲ ਵਸਤਾ ਕੈ, ਜਿਨ੍ਹਾਂ ਨੇ ਆਤਮ ਆਪਣੇ ਮਨ ਨੂੰ ਜਿਣੇ ਜਿੱਤ ਲਿਆ, ਸਮਝੋ ਨੀ ਸਾਰੀਆਂ ਇੰਦਰੀਆਂ ਤੇ ਸਾਰੇ ਜਹਾਨ ਨੂੰ ਬਸ ਵਿੱਚ ਕਰ ਲਿਆ, ਔਰ ਬਸ ਕਹਿਣ ਕੀਤਾ ਮਨ ਔਰ ਇੰਦਰੀਆਂ ਨੂੰ, ਜਾ ਕਾ ਸਤਿਗੁਰ ਪੂਰਾ, ਜਿਨ੍ਹਾਂ ਦਾ ਗੁਰੂ ਅਧੂਰਾ, ਅਧੂਰੇ ਗੁਰੂ ਨੇ ਆਪਣਾ ਹੀ ਮਨ ਨੀ ਬਸ ਕੀਤਾ, ਤੁਸੀਂ ਚੇਲਿਆਂ ਨੇ ਕਿੱਥੋਂ ਕਰਨਾ? ਉਹਨਾਂ ਨੂੰ ਤਾਂ ਮਹਾਰਾਜ ਨੇ ਕਿਹਾ ਨਾ, ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ, ਜਿਨ੍ਹਾਂ ਦੇ ਗੁਰੂ ਪੂਰੇ ਨੀ ਅਧੂਰੇ, ਉਹ ਸ਼ੈਤਾਨਾ ਭੂਤ ਰਿਹਾ ਵਾਂਗੂ ਆਪ ਵੀ ਘੁੰਮਦੇ ਆ, ਤੇ ਉਹਨਾਂ ਦੇ ਚੇਲੇ ਚੜ੍ਹੇ ਵੀ ਮੈਂ ਘੁੰਮੀ ਜਾਂਦੇ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਦੇਖ। ਪੂਰੇ ਗੁਰੂ ਦੀ ਕੀ ਨਿਸ਼ਾਨੀ ਹੈ? ਜਿਹੜਾ ਬ੍ਰਹਮ ਨੇਸ਼ਟੀ ਤੇ ਬ੍ਰਹਮ ਸਰੋਤਰੀ ਹੋਵੇ, ਬ੍ਰਹਮ ਨੂੰ ਜਾਣਨ ਵਾਲਾ, ਬ੍ਰਹਮ ਦੀ ਸਰੋਤ ਸੁਣ ਤੇ ਸੁਣਾਉਣ ਵਾਲਾ ਹੋਵੇ, ਅਧੂਰਾ ਗੁਰੂ ਜਿਹੜਾ ਜਿਹਨੂੰ ਆਪਣੇ ਆਪ ਦਾ ਵੀ ਗਿਆਨ ਨੀ ਦੂਏ ਦਾ ਨੀ, ਪੂਰਾ ਗੁਰੂ ਹੈ ਜਿਹਨੂੰ ਆਪਣੇ ਆਪ ਦਾ ਵੀ ਗਿਆਨ ਤੇ ਦੂਜੇ ਨੂੰ ਵੀ ਗਿਆਨ ਦੇਣ ਲਈ ਸਮਰੱਥਾ ਰੱਖਦਾ, ਉਹ ਪੂਰਾ ਗੁਰੂ। ਜਾ ਕਾ ਸਤਿਗੁਰ ਪੂਰਾ, ਜਿਨ੍ਹਾਂ ਦਾ ਸਤਿਗੁਰੂ ਪੂਰਾ, ਉਹ ਮਾਨ ਇੰਦਰੀਆਂ ਨੂੰ ਵਾਸ ਕਰਦੇ। ਆ ਜਿਹੜੇ ਅਧੂਰਿਆਂ ਦੇ ਚੇਲੇ ਹੈ, ਟੱਕਰਾਂ ਬਛੱਕ ਮਾਰੀ ਜਾਣ, ਇਹਨਾਂ ਨੂੰ ਪ੍ਰਾਪਤ ਕੁਝ ਨੀ ਹੁੰਦਾ। ਗੱਜ ਕੇ ਬੋਲੋ ਸਤਨਾਮ। ਠਾਕਰ ਗਾਈਐ ਆਤਮ ਰੰਗ, ਹਾਂ ਆਪਣੇ ਮਨ ਨੂੰ ਰੰਗਣ ਵਾਸਤੇ ਠਾਕਰ ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ। ਠਾਕਰ ਉਂਝ ਰਾਜਪੂਤਾਂ ਦਾ ਇੱਕ ਤਖਲਸ ਆ, ਵੱਡੇ ਆਦਮੀ ਠਾਕਰ ਕਹਾਉਂਦੇ ਰਜਵਾੜੇ, ਇੱਥੇ ਠਾਕਰ ਹੈ ਪਰਮੇਸ਼ਰ ਦਾ ਵਾਚਕ। ਠਾਕਰ ਮੈਂ ਠਕਰਾਈ ਤੇਰੀ ਕੋਮਨ ਸਿਰ ਕੋਮਾ, ਪਿਤਾ ਮਾਰੂ ਵੱਡੋ ਧਨੀ ਆਗਮਾ। ਜਿਹੜਾ ਅਰਥ ਬਾਹਰੋਂ ਨਾ ਮਿਲੇ ਗੁਰੂ ਗ੍ਰੰਥ ਸਾਹਿਬ ਚੋਂ ਲੱਜੋ। ਬਾਣੀ ਦਾ ਕੋਸ਼ ਤੇ ਵਿਆਕਰਨੀ ਦੇ ਵਿੱਚੇ ਹੀ ਆ, ਇਹਦਾ ਪਿੰਗਲ ਵੀ ਵਿੱਚੇ ਹੀ, ਗੱਜ ਕੇ ਬੋਲ, ਇਹਦਾ ਸੰਗੀਤ ਵੀ ਦੇ ਅੰਤਰਗਤ ਰੱਖਿਆ ਗਿਆ। ਗੁਰਬਾਣੀ ਦੇ ਵਿੱਚ ਜੰਦਾ ਕੁੰਜੀ ਸਭ ਇਕੱਠੇ ਕੀਤੇ, ਐਸੀ ਵਾਸਤੂ ਸਤਿਗੁਰੂ ਜੀ ਬਣਾ ਗਏ। ਸਾਰਣੀ ਪਾਵਨ ਨਾਮ ਧਿਆਵਨ, ਪ੍ਰਸ਼ਨ ਤੇ ਉੱਤਰ ਨਾਲ ਇੱਕ ਓਂਕਾਰ, ਉਹ ਕਿਹੋ ਜਿਹਾ ਜੀ, ਉਹਦਾ ਨਾਮ ਕਿਹੋ ਜਿਹਾ? ਸਤਨਾਮ ਹੈ ਕਿਵੇਂ? ਕਰਤਾ ਪੁਰਖ ਹੈ। ਹੋਰ ਉਹਦਾ ਲੱਛਣ ਕਿਉਂ? ਨਿਰਭਉ ਆ, ਉਹ ਜੀ ਨਿਰਵੈਰ ਆ, ਉਹ ਅਕਾਲ ਆ, ਮੂਰਤੀ ਆ, ਉਹਦੀ ਅਕਾਲ ਤੋਂ ਰਹਿਤ ਸਰੂਪ ਆ ਉਹਦਾ, ਅਜੂਨੀ ਹੈ, ਸਹਿਭੰਗਾ ਪ੍ਰਕਾਸ਼, ਗੁਰੂ ਦੀ ਪ੍ਰਸਾਦ ਕਿਰਪਾ ਮਿਲਦਾ। ਇਸ ਤਰ੍ਹਾਂ ਗੁਰਬਾਣੀ ਚ ਨਾਲ ਹੀ ਪ੍ਰਸ਼ਨ ਨਾਲ ਹੀ ਉੱਤਰ, ਹੋਰ ਗ੍ਰੰਥ ਪ੍ਰਸ਼ਨ ਕਿਤੇ ਹੋਊ ਤੇ ਉੱਤਰ ਕਿਤੇ ਹੋਊ। ਮਹਾਰਾਜ ਨੇ, ਕਿਉਂਕਿ ਗੁਰੂ ਔਰ ਸਿੱਖ ਦੇ ਪ੍ਰਸ਼ਨ ਉੱਤਰ ਹੀ ਗੁਰਬਾਣੀ, ਸਿੱਖ ਨੇ ਪ੍ਰਸ਼ਨ ਪੁੱਛਿਆ, ਗੁਰੂ ਨੇ ਉੱਤਰ ਦਿੱਤਾ, ਗੁਰੂ ਔਰ ਸਿੱਖ ਦਾ ਵਿਚਾਰ ਹੀ ਗੁਰਬਾਣੀ। ਗੱਜ ਕੇ ਬੋਲੋ ਸਤਨਾਮ। सारणी पावन नाम त्यावन। हां ठाकर गाइए आत्म रंग, अपने आत्म मन नूं रंगण वास्ते प्रेम दी रंगण ठाकर वाहिगुरु दा जस गाउणा चाहीदा। फिर की करना सारणी पावन, कहंदे मन नूं कौन रंग सकदे आ, ठाकर दा भजन किवें कीर्तन किवें हो सकदा, गुरु की शरण विच पैणना पावन पवित्रता आ जांदी, किवें नाम त्यावन नाम नूं त्यावणा पवित्रता आउंदी। ईंधन ईंधन कीतो मुकणा भोरी दितम पाहे, जिस तरह अग दी इक चंगियाड़ी बालन दे हजारां मन लकड़ां नूं साड़ के सुआह मुठ बनांदी है ना, कोला काला हुंदा अग चिट्टा कर दिंदी है, जेले अग विच कोले नूं पा दईए राख बन के चिट्टा हो जांदा, उवें कालक साबण ना नहीं लैंदी। ज्ञान रूपी अग्नि च पैणे ना मन साडा कोले दी नहीं काला है पवित्र ते चिट्टा हो सकदा, होर नहीं साधन कोई। जिस तरह एक अग दी चंगियाड़ी एडे वडे लकड़ां दे ढेर नूं साड़न दी समर्था रखदी, नाम दी इक चंगियाड़ी पापां दे ढेर पहाड़ नूं साड़न दी समर्था रखदी। बजर पाक शासन को दाहे दोख घासन को मोख सिखी साजरे, जिवें इंद्र दा बजन पाक शासन जिहड़ा हथियार है ना वह पहाड़ां नूं सुआह कर दिंदा। कहिंदे जिहड़ा इंद्र सी ना इहनूं दैंत जित लैंदे सन, इंद्र ने महा बेनती कीती मैं दैंतां दे युद्ध प्राप्त युद्ध करके जित प्राप्त करां किवें करां, कहिंदे महात्मा दधीची जिहड़ा ना बड़ा तपस्सी है वह अपने शरीर दी इक हड्डी देण, वह हड्डी जिहड़ी मसाले च पाई है तप रूपी हड्डी, फिर तू जित सकेगा, बिना तप तो नहीं जितया जाणा। कहण लगा इउं कौण देण लग्गिया, शरीर साड़ियां हड्डियां तो रब ने गिणती ना पाईआं। कहिंदे नहीं महात्मा परोपकारी हुंदे, उहदा अपना शरीर भी वार सकदे सरबंस भी वार सकदे, महात्मा बिना कुरबानी कौन करे, जदों कुरबानी दे मैदान च आउंदा साधु ही आउंदा, ओह तो डरदी साधु जड़ा हो सकना कि रेणका तो आओ हमारे पास। भाई मनी सिंह कौन संतां च कुरबानी दा जज्बा पैदा कर, पिछले काल चाहे हुण दे काल, संत बाबा करतार सिंह लै लो, बाबा जरनैल सिंह लै लो, बाकी महात्मा आपो अपनी ड्यूटियां, कोई गुरुद्वारे कार सेवा करा रहा, कोई सोने ला रहा, कोई सरोवर बना रहा, कोई लंगर चला रहा, कोई विद्या पढ़ा रहा, कोई कीर्तन सिखा कर रहा, कोई पुल बना रहा, कोई स्कूल कॉलेज हॉस्पिटल सड़क बना रहा, कोई कथा कीर्तन का प्रवाह चला रहा, हर संघ जी यह जुदी जुदी ड्यूटी जिथे जिथे महात्मा लाई, कोई लंगर चलाउण दी, किसे दी देख दी, किसे दी तेग दी, यह नहीं भी साधु माड़े, जिथे जिथे महाराज ने गुरमत आले साधु की ड्यूटी लाई उथे वह कर रहे, क्योंकि गुरमत के प्रचार के तीन साधन है, एक हन गुरु का लंगर, जड़ा लंगर छक लैंदा उहदे मुंह चो मलो मली निकल जांदा, धन बाबा नानक ऐसी बरकत है, कड़ा प्रसाद छको मलो मली निकलेगा, धन गुरु गोबिंद सिंह, ये ताकत है लंगर च। फिर दूजा है गुरुद्वारियां दी कार सेवा, जे गुरुद्वारियां दी कार सेवा ना होवेगी तुसीं दबान कित्थे लाओगे, हुण जे कहो साधु गुरुद्वारियां ने बनाउण सत्संग कित्थे करोगे, मीनेरी तो बैठोगे कित्थे, गुरमत विचारां कित्थे बह के करोगे, बड़े बड़े हाल ना बनो, सरोवर ना लाउण ते पाप कित्थे धोवोगे, गुरुद्वारे ना बहण सत्संग कथा कीर्तन बाणी विद्या विचार अमर प्रचार संचार कित्थे करोगे, कुरबानी दा विचार भी तो गुरुद्वारियां चो शुरू होना, फिर ओह महात्मा नूं किवें माड़ा कह सकदे। कार सेवा दूजा नंबर, तीजा नंबर की है कथा कीर्तन दा विचार, कथा कीर्तन चो सब कुछ पैदा हुंदा, सेवा सिमरन सत संग कुरबानी आत्मा ज्ञान अमृत छकना छकाउणा, कथा चो सारी प्रेरणा मिलनी, माता पिता की सेवा देश कौम की सेवा होर नेकी दे विचार बराई नूं त्यागण दा विचार, ये सब कथा चो मिलना, ये सारा तीन साधन हन गुरबाणी गुरमत दे प्रचार दे सोरा विचार। इस करके मैं बेनती कर रहा सी, जिहड़ा दधीची ऋषि उहदे कोल आ गया, नमस्कार कीती, भेटा रखी, कहिंदे आओ राजन किवें दर्शन दित्ते, महात्मा बड़े निर्माण हुंदे, कहिंदे महाराज अपने मतलब नूं आया, उवें कौन कहे को आउंदा, कहिण लगे दस साढ़े पूरे करन वाला करांगे जरूर, कहिंदे है आप जी दे करन वाला, कहिंदे की, कहिंदे तुहाडे शरीर दी इक हड्डी चाहीदी, दैंत मैनूं जित लैंदे तप रूपी हड्डी चाहीदी, तुसीं कमाई कीती है वह मसाले च पा के कोई शास्त्र तैयार करना जिदे द्वारा मैं दैंतां दी विजय प्राप्त करा, बिना तपस्या गल नहीं बननी, जे दैंत ना खत्म किए तो तुहानूं महात्मा नूं भजन करच भी रुकावट होऊ, सुरमे दा सहायता करनी महात्मा दा फर्ज, जिहड़ा महात्मा दी महात्मा सुरमे दी सहायता नहीं करदा ਉਹ ਮਹਾਤਮਾ ਭਜਨ ਚ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਭਜਨ ਸਤਸੰਗ ਤਾਂ ਹੀ ਕਰ ਸਕਦੇ ਆ ਜੇ ਮਾਹੌਲ ਸ਼ਾਂਤ ਹੋਵੇ, ਨਹੀਂ ਗੁੰਡੇ ਲੋਕ ਭਜਨ ਕਰਨ ਦਿੰਦੇ ਨਹੀਂ ਨਾ ਕਰ ਸਕਦੇ। ਹੁਣ ਮਾਲਾ ਲੈ ਕੇ ਬੈਠੇ ਆ, ਦੋ ਗੁੰਡੇ ਇੱਥੇ ਆ ਕੇ ਇਲਤ ਕਰਨ ਕੀ ਕਰਾਂਗੇ? ਜੇ ਪਤਾ ਮੂਹਰੇ ਸ਼ਾਸਤਰਧਾਰੀ ਖਾਲਸਾ ਬੈਠਾ, ਸੋਚ ਕੇ ਬਣਨਗੇ ਨਾ, ਤੂੰ ਉੱਥੇ ਗਏ ਤਾਂ ਘਸੁਣ ਵੀ ਫਿਰਨਾ, ਮਗਧਾਰਾ ਫਿਰਨਾ, ਇਹ ਵੜਦਾ ਅਗਲਾ ਰਹੋ ਵਿਚਾਰ। ਇਸ ਕਰਕੇ ਮਹਾਰਾਜ ਨੇ ਸੰਤ ਸਿਪਾਹੀ ਦੀ ਰੀਤੀ ਖਾਲਸੇ ਨੂੰ ਬਖਸ਼ੀ। ਜਿੰਨਾ ਚਿਰ ਖਾਲਸਾ ਵਰਤਦਾ ਰਿਹਾ, ਖਾਲਸੇ ਦਾ ਤੇਜ ਰਿਹਾ, ਜਦੋਂ ਖਾਲਸੇ ਨੇ ਸੰਤ ਸਿਪਾਹੀ ਦੀ ਮਰਿਆਦਾ ਛੱਡਤੀ ਤੇ ਆਹ ਹਾਲਤ ਹੋ ਗਈ ਜੋ ਹੋਈ ਉਹ। ਗੱਜ ਕੇ ਬੋਲੋ ਸਤਨਾਮ। ਅੰਬਰ ਛਕਣੇ ਛੱਡਤੇ, ਬਾਣੀ ਪਾਣੀ ਛੱਡਤੀ, ਸਤਸੰਗ ਕਰਨਾ ਛੱਡਤਾ, ਸ਼ਰਾਬਾਂ ਕਬਾਬਾਂ ਕਰੀਤੀਆਂ ਵਿੱਚ ਪੈ ਗਏ, ਤਾਂ ਦੁੱਖ ਭੋਗਣੇ ਪੈ ਰਹੇ। ਜਦੋਂ ਬੰਦਾ ਪਛੜ ਜਾਏ ਉਹਨੂੰ ਗਾਹਾਂ ਜਾਣ ਲਈ ਫਿਰ ਮਿਹਨਤ ਕਰਨੀ ਪੈਂਦੀ। ਸੋ ਕਹਿਣ ਲੱਗੇ ਚੰਗਾ ਇਉਂ ਕਰ, ਫੇ ਉਂਝ ਤਾਂ ਸਰੀਰ ਚ ਹੱਡੀਆਂ ਪੂਰੀਆਂ, ਹੁਣ ਕਿਹੜੀ ਵਾਧੂ ਮੈਂ ਤੈਨੂੰ ਦੇ ਦਿਆਂ? ਮੇਰੇ ਸਰੀਰ ਤੇ ਨਾ ਲੂਣ ਛਿੜਕਦੇ ਤੇ ਗਾਂ ਚੱਟਣ ਲੱਗਦੇ ਪਿੰਡਾਂ, ਚੱਟਦਿਆਂ ਚੱਟਦਿਆਂ ਲੂਣ ਦੇ ਜਲੇ ਪਿੰਡਾਂ ਨੰਗਾ ਹੋ ਜਾਓ, ਹੱਡੀਆਂ ਦਾ ਢਾਂਚਾ ਨਿਕਲੂ। ਜਿੰਨੀਆਂ ਹੱਡੀਆਂ ਤੈਨੂੰ ਚਾਹੀਦੀਆਂ ਲੈ ਜਾਈ, ਦੱਸੋ ਤਾਂ ਕੋਈ ਮਹਾਤਮਾ ਬਿਨਾਂ ਕੁਰਬਾਨੀ ਕਰ ਸਕਦਾ? ਜਿਹੜੇ ਹੱਡੀਆਂ ਨੰਗੀਆਂ ਹੋਈਆਂ, ਇੰਦਰ ਨੇ ਜਿੰਨੀਆਂ ਲੋੜ ਸੀ ਹੱਡੀਆਂ ਕੱਢ ਲਈਆਂ। ਉਹਨ ਫਿਰ ਉਹ ਤੋਂ ਇੱਕ ਹਥਿਆਰ ਬਣਾਇਆ, ਉਹਦਾ ਨਾਮ ਹੈ ਬਜਰ ਪਾਕ ਸੱਸ। ਜਦੋਂ ਐਂ ਮਾਰਦਾ ਨਾ, ਪਹਾੜ ਵੀ ਸੁਆਹ ਹੋ ਜਾਂਦਾ। ਜਿਹੜੇ ਉਹ ਚਲਾਉਂਦਾ, ਕਦੀ ਤਾਂ ਗੜਿਆਂ ਦੀ ਵਰਖਾ ਹੋ ਜਾਂਦੀ, ਕਦੀ ਵਰਖਾ, ਕਦੀ ਹਨੇਰੀਆਂ, ਕਦੀ ਹੜ੍ਹ, ਕਦੀ ਬਿਮਾਰੀ, ਕਦੀ ਜ਼ਹਿਰੀਲੀ ਹਵਾ, ਕਦੀ ਅੱਗ ਵਰਸਦੀ, ਫਿਰ ਦੈਂਤ ਜਿਹੜੇ ਹੈ ਉਹਦੇ ਮੂਹਰੇ ਖੜ ਨਹੀਂ ਸਕਦੇ। ਕਹਿੰਦੇ ਜਦੋਂ ਦਾ ਇੰਦਰ ਨੇ ਉਹ ਬਜਰ ਪਾਕ ਸਾਸਨ ਹਥਿਆਰ ਬਣਾਇਆ, ਦੈਂਤ ਉਹਦੇ ਤੇ ਵਿਜੈ ਪ੍ਰਾਪਤ ਨਹੀਂ ਕਰ ਸਕੇ। ਇੰਦਰ ਨਿਸ਼ਕੰਟਕ ਹੋ ਕੇ ਸਵਰਗ ਚ ਬਹਿ ਗਿਆ। ਫਿਰ ਬਜਰ ਪਾਕ ਸਾਸਨ ਹਥਿਆਰ ਕੀ ਹੋਇਆ? ਵਾਹਿਗੁਰੂ ਦਾ ਨਾਮ ਹੀ ਹੋਇਆ ਨਾ, ਹੱਡੀ ਵਿੱਚ ਨਾਮ ਦੀ ਅੰਸ ਸੀ ਨਾ, ਰੋਮ ਰੋਮ ਸਮਾਇਆ ਸੀ। ਉੱਥੇ ਦੱਸਿਆ ਕਿ ਨਾਮ ਹੀ ਬਜਰ ਪਾਕ ਸਾਸਨ, ਜਿਹੜਾ ਨਾਮ ਨੂੰ ਜਪ ਕੇ ਹਥਿਆਰ ਫੜਦਾ ਉਹਨੂੰ ਕਾਮਯਾਬੀ ਹੈ। ਤਾਂ ਹੀ ਨਾਮ ਜਪਣ ਵਾਲੇ ਬੰਦਾ ਬਹਾਦਰ ਨੂੰ ਮਹਾਰਾਜ ਨੇ ਕਿਰਪਾਨ ਫੜਾਈ, ਪਹਿਲਾ ਜਰਨੈਲ ਬਣਾਇਆ। ਜਦੋਂ ਜ਼ਾਲਮ ਦੇ ਹੱਥ ਆ ਜਾਓ, ਗਊ ਗਰੀਬ ਦੀ ਇੱਜ਼ਤ ਲੁੱਟੇਗਾ, ਜ਼ੁਲਮ ਕਰੇਗਾ, ਜਿਹੜੇ ਸੰਤ ਦੇ ਹੱਥ ਵਿੱਚ ਆ ਜਾਓ, ਧਰਮ ਵਰਤਾਵੇਗਾ। ਕੱਜ ਕੇ ਬੋਲੋ ਸਤਨਾਮ। ਉਹ ਧਰਮ ਦਾ ਸਿੱਕਾ ਚਲਾਵੇਗਾ ਬੰਦਾ ਬਹਾਦਰ, ਲੋਹਗੜ੍ਹ ਖਾਲਸੇ ਦੀ ਰਾਜਧਾਨੀ ਦੇ ਕੇਸਰੀ ਨਿਸ਼ਾਨ ਚਲਾ ਕੇ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਬੇਗ ਤੇਗ ਫਤਿਹ, ਨੁਸਰਤ ਵੇਦਰੰਗ ਜਾਪਤ ਨਾਨੂ ਗੁਰੂ ਗੋਬਿੰਦ ਸਿੰਘ, ਸ੍ਰੀ ਅਕਾਲ ਪੁਰਖ ਜੀ ਸਹਾਇ। ਇਹ ਬੰਦਾ ਬਹਾਦਰ ਨੇ ਖਾਲਸੇ ਰਾਜ ਦਾ ਸਿੱਕਾ ਚਲਾਇਆ ਸੀ, ਲੋਹਗੜ੍ਹ ਰਾਜਧਾਨੀ ਕਾਇਮ ਕਰ, ਤਾਂ ਸੰਤ ਨੂੰ ਕਿਰਪਾਨ ਫੜਾਈ, ਦੁਨੀਆਂ ਦੇ ਧਰਮ ਗਊ ਗਰੀਬ ਦੀ ਰੱਖਿਆ ਕਾਇਮ ਹੋਵੇ। ਸੋ ਵਿਚਾਰ, ਮੈਂ ਬੇਨਤੀ ਕਰਦਾ ਜਿਵੇਂ ਬਜਰ ਪਾਕ ਸਾਸਨ ਦੈਂਤਾਂ ਤੇ ਪਹਾੜਾਂ ਦਾ ਸੁਆਹ ਕਰਦਾ, ਜਿਵੇਂ ਅੱਗ ਲੱਕੜਾਂ ਦੇ ਢੇਰ ਨੂੰ ਸਾੜਨ ਦੀ ਸਮਰੱਥਾ ਰੱਖਦੀ, ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਪਾਪਾਂ ਦੇ ਪਹਾੜਾਂ ਨੂੰ ਸਾੜਨ ਵਿੱਚ ਦੇਰੀ ਨਹੀਂ ਲਾਉਂਦਾ। ਕਈ ਕਹਿੰਦੇ ਮੈਂ ਪਾਪੀ ਬੜਾ, ਨਾਮ ਜਪ, ਨਾਮ ਜਪਣ ਪਾਪ ਰਹਿੰਦਾ ਹੀ ਕੋਈ ਨੀ। ਗੱਜ ਕੇ ਬੋਲੋ ਸਾਧਨਾ। ਨਾਮ ਵਿੱਚ ਇੰਨੀ ਸ਼ਕਤੀ, ਭਜਨ ਕਰਿਆ ਕਰੋ, ਸੇਵਾ ਕਰਿਆ ਕਰੋ, ਸਤਸੰਗ ਕਰਿਆ ਕਰੋ, ਆਓ ਭੋਗ ਪਾਈਏ। ਸਤਿਗੁਰੂ ਜੀ ਕਥਨ ਕਰਦੇ ਹਨ, ਸਾਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ, ਸਹਿਜ ਗਿਆਨ ਵਿਚਾਰ ਨੂੰ ਪ੍ਰਾਪਤ ਕਰਕੇ ਉਹ ਵਾਹਿਗੁਰੂ ਦੇ ਸੰਗ ਸਮਾਵਨ ਅਭੇਦ ਹੋ ਜਾਂਦੇ ਹਨ। ਰਾਹੁ ਜਨ ਕੇ ਚਰਨ ਵਸਾ ਮੇਰਾ ਯਾਰਾ ਹੈ, ਸੰਗ ਪਨੀਤਾ ਦੇਹੀ। ਇੱਕ ਸਰੀਰ ਕਰਕੇ ਯੋਧੇ, ਜਿਹੜਾ ਸਰੀਰ ਕਰਕੇ ਹੈ ਨਾ ਭਲਵਾਨ, ਜਿਵੇਂ ਉਹਨੂੰ ਯੋਧਾ ਕਹਿੰਦੇ, ਜਿਹਨ ਬੌਡੀ ਨੂੰ ਜਿੱਤ ਲਿਆ, ਯਤ ਧਾਰ ਕੇ ਇੰਦਰੀਆਂ ਕਾਬੂ ਕਰਕੇ ਤੇ ਦੁਨੀਆਂ ਦੇ ਅਖਾੜੇ ਜਿੱਤ ਪ੍ਰਾਪਤ ਕਰਦਾ, ਇਹ ਯੋਧਾ। ਫਿਰ ਇੱਕ ਹੈ ਸਾਹਸੰਗ ਰਥੀ, ਰਥੀ ਕੌਣ ਹੈ? ਜਿਹੜਾ ਦਸਾਂ ਨਾਲ ਲੜੇ। ਇੱਕ ਮਹਾਰਥੀ, ਜਿਹੜਾ ਸੌ ਜਾਂ ਹਜ਼ਾਰ ਨਾਲ ਯੁੱਧ ਕਰਨ ਦੀ ਸਮਰੱਥਾ ਰੱਖੇ। ਇੱਕ ਮਹਾਰਥੀ, ਜਿਹੜਾ ਲੱਖ ਨਾਲ। ਇੱਕ ਆਥਰਥੀ, ਜਿਹੜਾ ਸਵਾ ਲੱਖ ਨਾਲ ਜਾਂ ਕਰੋੜ ਨਾਲ ਲੜੇ। ਗੱਜ ਕੇ ਬੋਲੋ ਸਤਨਾਮ। ਇਹ ਯੋਧਿਆਂ ਦਾ ਵਿਚਾਰ, ਇਹ ਪ੍ਰਾਪਤ ਕਿਹਨਾਂ ਨੂੰ ਹੁੰਦਾ? ਜਿਹੜੇ ਗੁਰੂ ਵਾਲੇ ਬਣ ਕੇ ਔਰ ਗੁਰੂ ਦਾ ਪਰਮੇਸ਼ਰ ਦਾ ਭਜਨ ਕਰਦੇ, ਉਹਨਾਂ ਨੂੰ ਇਹ ਤਾਕਤ ਮਿਲਦੀ। ਸਵਾ ਲੱਖ ਸੇ ਇੱਕ ਲੜਾਓ ਤਵੇ ਗੋਬਿੰਦ ਸਿੰਘ ਨਾਮਕ, ਇਹ ਸ਼ਕਤੀ ਉਹਨਾਂ ਨੂੰ ਮਿਲਦੀ। ਸਵਾਮੀ ਵਿਵੇਕਾਨੰਦ ਜੀ ਅਮਰੀਕਾ ਦੇ ਕੇ ਵਿਦਵਾਨ ਨੇ, ਸਵਾਮੀ ਜੀ ਕਹਿੰਦੇ ਆ ਕਿ ਜਿਹੜਾ ਅੰਮ੍ਰਿਤ ਛਕ ਲੈਂਦਾ ਸਿੰਘ ਸਵਾ ਲੱਖ ਨਾਲ ਲੜਨ ਦੀ ਸਮਰੱਥਾ ਰੱਖਦਾ, ਇਹ ਗੱਲ ਗੱਪ ਲੱਗਦੀ ਹੈ, ਕਿਵੇਂ ਕਿਵੇਂ ਹੋ ਸਕਦਾ? ਉਹ ਸਵਾਮੀ ਸੱਚਾ ਸੀ, ਹਿੰਦੂ ਵਿਵੇਕਾਨੰਦ ਸੰਨਿਆਸੀ ਦਾ, ਕਹਿੰਦਾ ਉਹ ਸਵਾ ਲੱਖ ਨਾਲ ਕੱਢਦੇ ਆ, ਜਿਹੜਾ ਅੰਮ੍ਰਿਤਧਾਰੀ ਸਿੰਘ ਨੇ ਆਪਣੇ ਆਪ ਨੂੰ ਕਾਬੂ ਕਰ ਲਿਆ, ਉਹ ਤਿੰਨ ਲੋਕ ਵੀ ਉਹਦੇ ਨਾਲ 14 ਭਵਨ ਵੀ ਲੜਨ ਆ ਜਾਣ ਤਾਂ ਵੀ ਜਿੱਤ ਪ੍ਰਾਪਤ ਕਰ ਸਕਦਾ। ਕਹਿੰਦਾ ਤੁਸੀਂ ਅਮਰੀਕਨਾਂ ਨੇ ਮੰਨਣਾ ਮੰਨੋ ਨਹੀਂ ਮੰਨਣਾ ਨਾ ਮੰਨੋ, ਸਾਨੂੰ ਯਕੀਨ ਆ ਕਿ ਸਾਡੇ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਜਿੰਨੀ ਤਾਕਤ ਹੈ। ਗੱਜ ਕੇ ਬੋਲੋ ਸਰ, ਇਹ ਅਮਰੀਕਾ ਵਿੱਚ ਭਾਸ਼ਣ ਦਿੰਦਿਆਂ ਸਵਾਮੀ ਵਿਵੇਕਾਨੰਦ ਨੂੰ ਜਦੋਂ ਕਿਸੇ ਟਾਈਮ ਕੋਈ ਪ੍ਰਸ਼ਨ ਪੁੱਛਿਆ ਸੀ, ਉੱਤਰ ਵਿੱਚ ਇਹ ਗੱਲ ਦੱਸੀ। ਉਹਨਾਂ ਦੀ ਸੇਵਕ ਨਿਵੇਦਤਾ ਨਾਮ ਦੀ ਲੜਕੀ ਨੇ ਪੁੱਛਿਆ, ਕਿਹੜਾ ਸਵਾਮੀ ਜੀ ਮੰਤਰ ਹੈ ਜਿਹੜਾ ਛੇਤੀ ਕਲਿਆਣ ਕਰਦਾ ਤੇ ਮਨ ਸ਼ੁੱਧ ਕਰਦਾ? ਉਹ ਚਿੱਠੀ ਦੀਆਂ 11-17 ਨਿਵੇਦਤਾ ਉਸ ਲੜਕੀ ਦਾ ਨਾਮ ਅਮਰੀਕਨ ਦਾ, 7-17 ਵਿੱਚ 11 ਵਾਰੀ ਵਾਹਿਗੁਰੂ ਮੰਤਰ ਲਿਖਿਆ। ਕਹਿੰਦੇ ਮੈਂ ਜੁਦੇ ਜੁਦੇ ਮੰਤਰਾਂ ਦਾ ਅਭਿਆਸ ਕਰਕੇ ਵੇਖਿਆ, ਪਰ ਵਾਹਿਗੁਰੂ ਮੰਤਰ ਸਾਰਿਆਂ ਨੂੰ ਸਿਰਮੌਰ। ਸਵਾਮੀ ਵਿਵੇਕਾਨੰਦ ਸੰਨਿਆਸੀ ਮਹਾਤਮਾ ਰਾਮ ਕਿਸ਼ਨ ਜੀ ਦੇ ਚੇਲੇ, ਸੱਚ ਕਿਹਾ। ਇਹੋ ਜਿਹਾ ਸਵਾਮੀਆਂ ਦੀ ਹਿੰਦੁਸਤਾਨ ਚ ਅੱਜ ਵੀ ਲੋੜ ਹੈ ਜਿਹੜੇ ਸੱਚ ਨੂੰ ਸੱਚ ਕਹਿ ਸਕਣ। ਸੋ ਰਹੋ ਵਿਚਾਰ, ਮੈਂ ਬੇਨਤੀ ਕਰ ਰਿਹਾ ਸੀ ਕਿ ਉਹ ਵਾਹਿਗੁਰੂ ਨਾਲ ਭੇਦ ਹੋ ਜਾਂਦੇ ਹਨ। ਰਹਾਉ ਜਨ ਕੇ ਚਰਨ ਵਸਾ ਹੈ ਮੇਰਾ ਯਾਰਾ ਸੰਗ ਪਨੀਤਾ ਦੇਹੀ। ਉਹਨਾਂ ਜਨਾ ਮਹਾਂਪੁਰਸ਼ਾਂ ਦੇ ਚਰਨ ਸਾਡੇ ਹੀ ਰਹਿਰ ਦੇ ਵਿੱਚ ਵਸਣ, ਉਹਨਾਂ ਦੀ ਸੰਗਤ ਕਰਕੇ ਦੇਹੀ ਜਿਹੜੀ ਆਦਤ ਹੈ ਪਨੀਤ ਪਵਿੱਤਰ ਹੋ ਜਾਂਦੀ। 100 ਵਾਰੀ ਪਵਿੱਤਰ ਕਹੀਏ, 1 ਵਾਰੀ ਪਨੀਤ ਬਣਦਾ। 100 ਪਵਿੱਤਰ ਦਾ 1 ਪਨੀਤ ਬਣਦਾ। ਸੁਣਨ ਵਾਲਿਆਂ ਨੂੰ ਤਾਂ ਮਹਾਰਾਜ ਨੇ ਪਨੀਤ ਕਿਹਾ ਤੇ ਕਹਿਣ ਵਾਲਿਆਂ ਨੂੰ ਪਵਿੱਤਰ ਕਿਹਾ। ਸੁਣਨ ਵਾਲੇ ਜ਼ਿਆਦਾ ਲਾਭ ਲੈ ਜਾਂਦੇ। ਜਿਵੇਂ ਰਾਹੀ ਬੈਠਾ ਹੋਇਆ ਨਾ, ਉਹਨੂੰ ਪੁੱਛ ਕੇ ਅਗਲਾ ਤਾਂ ਪਹੁੰਚ ਜਾਂਦਾ ਰਾਹੀ ਉੱਥੇ ਦਾ ਉੱਥੇ, ਰਾਹੀ ਪਹੁੰਚ ਜਾਂਦਾ ਤੇ ਦੱਸਣ ਵਾਲਾ ਉੱਥੇ ਹੀ ਬੈਠਾ। ਕਈ ਮੇਰੇ ਵਰਗੇ ਲੋਕਾਂ ਨੂੰ ਦੱਸਦੇ ਰਹਿੰਦੇ, ਆਪ ਤਾਂ ਉੱਥੇ ਬੈਠੇ। ਕਈ ਗਿਆਨ ਸੁਣਨ ਵਾਲੇ ਗਾਹਾਂ ਪਹੁੰਚ ਜਾਂਦੇ, ਤਰੱਕੀ ਕਰ ਜਾਂਦੇ। ਜਿਵੇਂ ਸਕੂਲ ਦਾ ਮਾਸਟਰ ਦਾ ਮਾਸਟਰ ਜਾਂਦਾ, ਉਦੋਂ ਪੜ੍ਹਨ ਵਾਲੇ ਵੇਖ ਲਓ ਕਿੰਨੀ ਤਰੱਕੀ ਕਰ ਜਾਂਦੇ। ਗੱਜ ਕੇ ਬੋਲੋ ਸਤਨਾਮ। ਪਰ ਫੇਰ ਵੀ ਉਸਤਾਦ ਉਸਤਾਦ ਹੀ। ਗੱਜ ਕੇ ਬੋਲੋ ਸਤਨਾਮ। ਜਨ ਕੀ ਧੂਰਾ ਦੇਹੋ ਕਿਰਪਾ ਨਿਧ। ਉਹਨਾਂ ਜਨਾਂ ਦੀ ਪਵਿੱਤਰ ਚਰਨ ਧੂੜੀ ਹੈ ਕਿਰਪਾ ਦੇ ਨਿਧੀ ਖਜ਼ਾਨਾ ਰੂਪੀ ਵਾਹਿਗੁਰੂ, ਸਾਨੂੰ ਬਖਸ਼ੋ। ਨਾਨਕ ਕਹਿ ਸੁਖੇ, ਸਾਨੂੰ ਇਹਦੇ ਚ ਬੜਾ ਸੁਖ ਹੈ। ਬਾਗ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਜਨਮ ਕਰਮ ਵੱਲ ਉਤਰੈ ਮਨ ਤੇ ਜਾਏ ਗੁਮਾਨ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਧੂੜੀ ਵਿੱਚ ਲੜੰਦੜੀ ਸੋਹਾ, ਨਾਨਕ ਪੈ ਸਹਿ ਨਾਲੇ। ਇਸ ਧੂੜੀ ਚ ਬੜਾ ਬਲ ਹੈ। ਭਾਈ ਸਵੇਗ ਸਿੰਘ ਸਹਿਬਾਜ ਸਿੰਘ ਜਦੋਂ ਗ੍ਰਿਫ਼ਤਾਰ ਕੀਤੇ, ਸਹਿਬਾਜ ਸਿੰਘ ਨੂੰ ਕਹਿਣ ਲੱਗੇ ਤੇਰਾ ਪਿਓ ਮੁਸਲਮਾਨ ਹੋਣਾ ਮੰਨ ਗਿਆ। ਕਹਿੰਦਾ ਮੇਰਾ ਪਿਓ ਨੀ ਮੰਨ ਸਕਦਾ, ਪਰ ਜੇ ਮੰਨ ਗਿਆ ਤੇ ਮੈਨੂੰ ਕੋਈ ਉਜਰ ਨੇ। ਗੱਲ ਤਾਂ ਇਹ ਸੀ ਵੀ ਮੇਰਾ ਪਿਓ ਮੰਨ ਨੀ ਸਕਦਾ। ਉਹ ਸ਼ਰਾਰਤੀ ਸਨ, ਕਹਿਣ ਲੱਗੇ ਤੇਰਾ ਪੁੱਤ ਮੁਸਲਮਾਨ ਹੋਣਾ ਮੰਨ ਗਿਆ। ਉਹ ਕਹਿੰਦਾ ਮੇਰਾ ਪੁੱਤ ਹੀ ਨੀ। ਅੱਜ ਖਾਲਸਿਆਂ ਦੇ ਘਰ ਕਾਂਗਾਰੀਆਂ ਜੰਮਦੀਆਂ ਤੇ ਅਸੀਂ ਫਿਰ ਮੋਹ ਮਮਤਾ ਜਿਹਨਾਂ ਦੇ ਮਗਰ ਤੁਰੇ ਫਿਰਦੇ ਹਾਂ। ਜੇ ਸਾਡੇ ਚ ਕੰਡ ਹੋਵੇ ਤੇ ਕਾਂਗਾਰੀਆਂ ਬਣਨ ਕਿਉਂ? ਸਾਡੀ ਕਮਜ਼ੋਰੀ ਦੁਆਰਾ ਸਾਡੀਆਂ ਹਾਲਾਤਾਂ ਚ ਕਮਜ਼ੋਰੀ ਆਈ। ਜੇ ਸਾਡੇ ਵਿੱਚ ਡਿਸਿਪਲਨ ਆ ਜਾਏ, ਸਾਡੇ ਵਿੱਚ ਗੁਰਸਿੱਖੀ ਤੇ ਗੁਰਮਤ ਆ ਜਾਏ, ਹਾਲਾਤ ਦਾ ਕੀ ਕੰਮ ਆ? ਘੇਰੇ ਚੋਂ ਨਿਕਲ ਜਾਏ। ਅੱਜ ਕੱਲ ਕਹਿੰਦੇ ਜੀ ਮੁੰਡੇ ਕੁੜੀਆਂ ਕਹਿਣਾ ਨੀ ਮੰਨਦੇ। ਮੰਨਦੇ ਕਿਉਂ ਨੀ? ਤੁਸੀਂ ਖੁਦ ਨੀ ਆਪਣੇ ਮਾਂ ਪਿਓ ਦਾ ਕਹਿਣਾ ਮੰਨਿਆ ਤਾਂ ਤੁਹਾਡਾ ਕੌਣ ਮੰਨੇ? ਜੇ ਕਿਸੇ ਨੂੰ ਹੁਕਮ ਮਨਾਉਣਾ ਪਹਿਲਾਂ ਆਪ ਮੰਨੋ। ਕਿਸੇ ਤੋਂ ਸੇਵਾ ਕਰੋ ਨੀ ਤੇ ਕਿਸੇ ਦੀ ਸੇਵਾ ਕਰੋ। ਕਿਸੇ ਤੋਂ ਜੀਆਂ ਕਹੋ ਨੀ ਤੇ ਕਿਸੇ ਨੂੰ ਜੀਆਂ ਕਹੋ। ਕਿਸੇ ਤੋਂ ਮੱਥਾ ਟਿਕਾਉਣਾ ਤੇ ਆਪ ਟੇਕੋ। ਕਿਸੇ ਤੋਂ ਫਤਿਹ ਬੁਲਾਉਣੀ ਆ ਤੇ ਆਪ ਫਤਿਹ ਬੁਲਾਓ। ਇਹਦਾ ਖੂਹ ਦੀ ਆਵਾਜ਼ ਹੈ, ਜਿਹੋ ਜਿਹੇ ਦਿਓਗੇ ਉਹੋ ਜਿਹੇ ਮਿਲ ਜਾਏਗੀ। ਜੀ ਆਇਆ ਕਹੋਗੇ ਜੀ ਆਇਆ, ਕੌੜਾ ਬੋਲੋਗੇ ਤਾਂ ਉਹੋ ਜਿਹਾ ਉੱਤਰ ਆ ਜਾਏਗਾ। ਜੇ ਕਿਸੇ ਤੋਂ ਹੁਕਮ ਮਨਾਉਣਾ ਤੇ ਪਹਿਲਾਂ ਮੰਨੋ। ਜੇ ਕਿਸੇ ਨੂੰ ਸੁਧਾਰਨਾ ਤੇ ਪਹਿਲਾਂ ਆਪ ਸੁਧਰੋ। ਤੁਸੀਂ ਨੀ ਸੁਧਰੇ ਤੇ ਮੁੰਡੇ ਕੁੜੀਆਂ ਤੁਹਾਡੇ ਕਿਵੇਂ ਸੁਧਰ ਜਾਣ? ਮੇਰੇ ਇੱਥੇ ਮਾਸੀ ਦੇ ਪੁੱਤ ਜਾਂ ਭੂਆ ਫੁੱਫੀ ਦੇ ਪੁੱਤ ਆ, ਅੱਜ ਜਿੱਦਣ ਦੇ ਆਇਆ ਹਜ਼ਾਰਾਂ ਸੁਧਰ ਗਏ। ਮੇਰੇ ਕੋਲ ਕੀ ਗਿੱਦੜ ਸਿੰਘੀ ਜਿਹੜੀ ਮੈਂ ਸੁਗਾਉਣਾ? ਗੁਰਬਾਣੀ ਆ, ਅਸੀਂ ਆਪਣਾ ਵੀ ਜੀਵਨ ਸੁਧਾਰਨ ਲੱਗੇ ਆ ਤੇ ਤੁਹਾਡਾ ਸੁਧਾਰਨ ਦਾ ਵੀ ਯਤਨ ਕਰਦੇ ਆ। ਆ ਦੇਖ ਲਓ ਮੁੰਡੇ ਕੁੜੀਆਂ ਕਿਵੇਂ ਕਾਠ ਪੁਤਲੀਆਂ ਹੋ ਕੇ ਬੈਠੇ। ਲੈਸਾ ਕੋਈ ਹਿੱਲ ਜਾਏ, ਭਾਵੇਂ ਹੋਰ 10 ਘੰਟੇ ਕਥਾ ਲੱਗੇ ਰਹੀਏ। ਗੱਜ ਕੇ ਬੋਲੋ ਸਤ। ਜਿਹੜੇ ਮਹਾਰਾਜ ਦਾ ਜਸ ਹੁੰਦਾ, ਦੇਸ਼ ਕਾਲ ਹੀ ਭੁੱਲ ਜਾਂਦਾ ਬੰਦੇ ਨੂੰ। ਫਿਰ ਨੀ ਟਾਈਮ ਟੂਮ ਦੀ ਦਾ ਇਹਦੇ ਚ ਬਾਲ ਇੰਨਾ ਵਰਕ ਤਿੰਨੇ। ਇਸ ਕਰਕੇ ਮਾਤਾ ਪਿਤਾ ਬਣਨਾ ਸੌਖਾ, ਪਰ ਮਾਤਾ ਪਿਤਾ ਦੇ ਨਿਯਮ ਪਾਲਣੇ ਤੇ ਅਸੂਲ ਤੇ ਚੱਲਣਾ ਬੜਾ ਔਖਾ। ਗ੍ਰਹਿਸਤ ਕਰਨ ਤੋਂ ਪਹਿਲਾਂ ਮਾਂ ਪੇ ਦੀ ਪੜ੍ਹਾਈ ਪੜ੍ਹਨੀ ਚਾਹੀਦੀ ਵੀ ਮਾਂ ਪੇ ਦੇ ਲੱਛਣ ਕੀ ਹੈ, ਫਿਰ ਗ੍ਰਹਿਸਤ ਧਾਰੋ। ਪੁਰਾਣੇ ਸਾਡੇ ਸ਼ਾਸਤਰਾਂ ਦਾ ਵਿਚਾਰ ਸੀ ਕਿ 5 ਸਾਲ ਤੋਂ ਬਾਅਦ 12 ਸਾਲ ਤੱਕ ਧਾਰਮਿਕ ਵਿਦਿਆ ਪੜ੍ਹਾਉਣੀ। ਹੁਣ ਦੂਜੀ ਵਿਦਿਆ ਪੜ੍ਹਾਉਣ ਲੱਗ ਪੈਂਦੇ ਜਦੋਂ ਇਹਨਾਂ ਦੀਆਂ ਨੀਹਾਂ ਚ ਅੱਕ ਚੋਤਾ ਤੇ ਗਾਹਾਂ ਸਿੱਖੀ ਦਾ ਮਹਿਲ ਕਿਵੇਂ ਉਸਰੇ? ਪਹਿਲਾਂ ਧਾਰਮਿਕ ਵਿਦਿਆ 7 ਸਾਲ, ਉਹ ਤੋਂ ਬਾਅਦ ਵਿਵਹਾਰਕ, ਫਿਰ ਸਮਾਜਿਕ, ਫਿਰ ਰਾਜਨੀਤਿਕ। ਜੇ ਜੜ ਵਿੱਚ ਧਰਮ ਆ ਜਾਏ ਫਿਰ ਜਿਹੜੀ ਮਰਜ਼ੀ ਪੇਂਦ ਲਾ ਦਿਓ, ਬੰਦਾ ਧਰਮੀ ਰਹੋ। ਤੇ ਪਹਿਲਾਂ ਜੜ ਦੇ ਵਿੱਚ ਹੀ ਵਿਦਿਆ ਵਿਵਹਾਰੀ ਤੇ ਵਾਧਾ ਖਲਾਕੀ ਦੀ ਪਾ ਦਿੱਤੀ, ਉਹ ਇਨਸਾਨ ਧਰਮੀ ਬਣਨਾ ਬਹੁਤ ਔਖਾ। ਅਸੀਂ 16-16, 18-18 ਸਾਲ ਸਕੂਲਾਂ 'ਚ ਦੁਨਿਆਵੀ ਵਿਦਿਆ ਤਾਂ ਪੜ੍ਹ ਸਕਦੇ ਹਾਂ, ਪਰ ਗੁਰੂ ਨਾਨਕ ਦੇ ਦੁਆਰੇ ਤੇ ਆ ਕੇ ਜਪ ਜੀ ਸ਼ੁੱਧ ਨਹੀਂ ਕਰ ਸਕਦੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਸਿੱਖ ਸਕਦੇ, ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਤੇ ਕੀਰਤਨ ਨਹੀਂ ਸਿੱਖ ਸਕਦੇ। ਗੁਰਮਤ ਦੇ ਸਿਧਾਂਤਾਂ ਦੀ ਪੜ੍ਹਾਈ ਵਾਸਤੇ ਆਪਾਂ ਕੋਈ ਭੋਰਾ ਯਤਨ ਨਹੀਂ ਕਰਦੇ ਤੇ ਫਿਰ ਕਹਿੰਦੇ ਗੁਰਸਿੱਖ ਬਣ ਜਾਈਏ। ਮਾਫ਼ ਕਰਨਾ, ਇਸ ਪਾਸੇ ਤਵੱਜੋ ਦਿਓ ਭਾਈ। ਜੈਨੀ ਸਾਧੂ ਜਿਹੜੇ ਹੈ ਇਹ ਸਾਰਾ ਸਾਲ ਹਿੰਦੁਸਤਾਨ 'ਚ ਵਿਚਰਦੇ, ਪੈਸਾ ਦਰਾਸਦੇ ਨਹੀਂ, ਤਿਆਗੀ ਰਹਿੰਦੇ, ਨਾ ਆਪਣੇ ਰਹਿਣ ਲਈ ਕੋਈ ਜਗ੍ਹਾ ਬਣਾਉਂਦੇ, ਬਣੀ ਬਣਾਈ ਟਾਈਮ ਪਾਸ ਕਰਦੇ। ਇਹਨਾਂ ਕੋਲ ਸਾਰਿਆਂ ਨੂੰ ਜ਼ਿਆਦਾ ਸਕੂਲ, ਕਾਲਜ, ਹੋਸਪਿਟਲ। ਕਰਦੇ ਕੀ ਹੈ, ਚਮਾਸਾ ਜਿੱਥੇ ਠਹਿਰਦੇ ਨਾ, 4 ਮਹੀਨੇ ਫਿਰ ਇਹ ਆਪਣੇ ਮਤ ਦੀ ਕਥਾ ਕਰਕੇ, ਜੈਨੀ ਦੀ ਜ਼ਰੂਰਤ ਨਹੀਂ ਜਦੋਂ ਉਹਨਾਂ ਦੇ ਮਹਾਤਮਾ ਆਏ ਹੋਣ ਉਹ ਨਾ ਉੱਥੇ ਆਉਣ, ਉਹ ਆਪਣੇ ਮਤ ਦੀ ਪੂਰੀ ਵਿਦਿਆ ਦੀ ਟ੍ਰੇਨਿੰਗ ਲੈਣਗੇ 4 ਮਹੀਨਿਆਂ 'ਚ। ਤੇ ਜੇ ਅਸੀਂ ਭੁੱਲ ਚੁੱਕੇ ਤੁਹਾਡੇ ਕੋਲ ਹਫ਼ਤਾ 2 ਹਫ਼ਤੇ ਆ ਜਾਈਏ, ਤੁਸੀਂ ਫਰਜ਼ ਨਹੀਂ ਸਮਝਦੇ ਕਿ ਸਾਡੇ ਦੇਸ਼ ਦੇ ਮਹਾਤਮਾ ਏ, ਅਸੀਂ ਵੀ ਗੁਰਮਤ ਦੀ ਸਿੱਖਿਆ ਲੈ ਆਈਏ, ਫਿਰ ਵੀ ਪੱਬਾਂ ਦੇ ਕਲੱਬਾਂ 'ਚ ਘੁੰਮੀ ਜਾਂਦੇ ਹਾਂ। ਫਿਰ ਕਹਿੰਦੇ ਸਾਧ ਕਰਦੇ ਕੁਝ ਨਹੀਂ, ਦੱਸੋ ਕਰੀਏ ਕੀ? ਕਾਰਨ ਤਾਂ ਤੁਹਾਡੇ ਕੋਲ ਆਇਓ ਹਾਂ, ਤੁਸੀਂ ਵੀ ਹੁਣ ਹੱਥ ਪੈਰ ਹਿਲਾਓ। ਉਦ ਮੈਂ ਨਹੀਂ ਸਿਧਾਂਤੀ ਕਾਰ ਜਾਣੀ ਨਾ ਮਨੋਰਥੀ, ਸੁਪਤ ਅਸੈ ਸਿੰਘ ਵਸ ਅਸੈ ਨੇ ਮੁੱਖ ਹੈ ਪਰ ਬਸੰਤੀ ਮਰੇਗਾ। ਉਦਮ ਤਾਂ ਤੁਹਾਨੂੰ ਕਰਨਾ ਪੈਣਾ, ਬਲ ਤਾਂ ਤੁਹਾਨੂੰ ਧਾਰਨਾ ਪੈਣਾ, ਰੋਟੀ ਪਕਾ ਕੇ ਕੋਈ ਰਾਤ ਦੋ ਖਾਣੀ ਤਾਂ ਤੁਹਾਨੂੰ ਆਪ ਪੈਣੀ ਹੈ। ਦੰਦ ਜਗਾਲੀ ਤੇ ਨਹੀਂ ਤੁਹਾਡੇ ਸਾਂ ਕਿਸੇ ਨੇ ਕਰਨੀ, ਚਲੋ ਸ਼ਾਇਦ ਮੂੰਹ 'ਚ ਪਾ ਕੇ ਛਕਾ ਵੀ ਦਿਓ ਤੇ ਫਿਰ ਸਾਹ ਸਾਈ ਸਵੇਰੇ ਲੋਟਾ ਲੈ ਕੇ ਤੇ ਤੁਹਾਨੂੰ ਜਾਣਾ ਪਊ, ਉਹ ਤਾਂ ਨੀ ਤੁਹਾਡੇ ਸਾਂ ਕੋਈ ਜਾ ਸਕਦਾ। ਬਾਹਰ ਲੈ ਲਓ ਖਾਵਾਂ ਸੰਗਤ ਜੀ, ਹਾਜ਼ਰ ਦਿਸ਼ਾ ਜਾਵੇ ਦੁਰਯੋਧਨ, ਗੱਜ ਕੇ ਬੋਲੋ ਸਤਨਾਮ, ਜਾਂ ਤਾਂ ਇਹੋ ਜਿਹਾ ਕੋਈ ਦੇਵੀ ਦੇਵਤੇ ਤੋਂ ਬਾਹਰ ਲੈ ਲਓ। ਉਦਮ ਕਰਨਾ ਪੈਂਦਾ, ਇਸ਼ਨਾਨ ਤੁਹਾਨੂੰ ਕਰਨਾ ਪਊ, ਨਾਮ ਤੁਹਾਨੂੰ ਆਪ ਉਦਮਣਾ, ਕੁਰਬਾਨੀ ਲਈ ਹਰ ਪੱਖ 'ਚ ਉਦਮ ਕਰਨਾ ਪੈਣਾ। ਉਦਮ ਲੈਣ ਵਾਸਤੇ ਗੁਰੂ ਅੱਗੇ ਅਰਦਾਸ ਕਰਨੀ, ਆਲਸ ਚੀਜ਼ ਗਿਆ ਸਭ ਤਨ ਕਾ। ਜੇ ਗੁਰੂ ਦਾ ਭੈ ਤੇ ਪ੍ਰੇਮ ਹੋਊ ਫਿਰ ਲੈ ਸਾਂ, ਨਾ ਬੰਦਾ ਉੱਠ ਕੇ ਗੁਰਦੁਆਰੇ ਨੂੰ ਤੁਰੇ, ਭੈ ਵੀ ਹੋਏ ਤੇ ਅੱਜ ਮੈਂ ਨਾ ਗਿਆ ਤੇ ਗੈਰ ਹਾਜ਼ਰੀ ਲੱਗਣੀ, ਜੁਰਮਾਨਾ ਹੋਊ। ਮੇਰੇ ਪ੍ਰੇਮ 'ਚ ਫਰਕ ਆਊ, ਮੇਰੀ ਪੜ੍ਹਾਈ 'ਚ ਫਰਕ ਰਹਿ ਜਾਊ, ਮੈਂ ਵਿਦਿਆਰਥੀ ਕਮਜ਼ੋਰ ਰਹਿ ਜਾਵਾਂਗਾ, ਡਿਪਲੋਮਾ ਨਹੀਂ ਮਿਲਣਾ, ਇਹਦਾ ਵੀ ਗੁਰਦੁਆਰੇ ਤੋਂ ਆਪਾਂ ਬਾਂਝੇ ਰਹਿ ਨਹੀਂ ਸਕਦੇ। ਭਾਈ ਕਹਿੰਦੇ ਘਰ ਵਾਲਾ ਘਰ ਨਹੀਂ ਤੇ ਸਾਨੂੰ ਕਿਹਦਾ ਡਰ ਨਹੀਂ, ਸਿਰ ਤੇ ਨਾ ਹੀ ਕੁੰਡਾ ਦੇ ਹਾਥੀ ਫਿਰ ਲੁੰਡਾ, ਅੱਜ ਸਿੱਖੋ ਤੁਹਾਡੀ ਇਹ ਦਸ਼ਾ ਬਣਦੀ ਜਾ ਰਹੀ, ਪਰ ਕੁੰਡਾ ਹੈਗਾ ਗੁਰੂ ਨਾਨਕ ਦਾ, ਜੇ ਗੁਰੂ ਨਾਨਕ ਦਾ ਕੁੰਡਾ ਝੱਲੋਗੇ ਤੇ ਜਮਾ ਦੇ ਕੁੰਡੇ ਤੋਂ ਬਚ ਜਾਓਗੇ, ਨਹੀਂ ਤਾਂ ਕੱਲ ਮੈਂ ਕਿਹਾ ਸੀ ਨਾ, ਜਮ ਕਾ ਡੰਡ ਮੁੜ ਮੈਂ ਲਾਗੇ, 4 ਰਹਿਣੇ, ਇੱਕ ਰਿਸ਼ੀਆਂ ਦਾ, ਦੂਜਾ ਦੇਵਤਿਆਂ ਦਾ, ਤੀਜਾ ਪਿੱਤਰਾਂ ਦਾ, ਚੌਥਾ ਰਾਜਿਆਂ ਦਾ। ਰਿਸ਼ੀਆਂ ਦਾ ਡੰਡ ਜਿਹੜਾ ਮਹਾਤਮਾ ਦਾ, ਇਹ ਪਰਮੇਸ਼ਰ ਦਾ ਆਪਣਾ ਡੰਡ ਹੈ, ਜਿਹੜੇ ਮਹਾਤਮਾ ਦੀ ਸੰਗਤ ਕਰਕੇ ਗੁਰਮਤ ਨੂੰ ਗ੍ਰਹਿਣ ਕਰਦੇ ਉਹਦੇ ਉੱਤੇ ਇਹ 3 ਕਰ ਨਹੀਂ ਲੱਗਦੇ। ਇਹ ਕਰ ਕੀ ਹੈ, 24 ਘੰਟਿਆਂ 'ਚੋਂ 2.5 ਘੰਟੇ ਸਿਮਰਨ ਕਰਨਾ, ਬਾਕੀ ਹੈ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣ, ਗੁਰਮੁਖ ਨਾਮਦਾਨ, ਇਸ਼ਨਾਨ, ਦੋਨੋਂ ਵੇਲੇ ਗੁਰੂ ਦੇ ਦਰਸ਼ਨ, ਸਤਸੰਗਤ ਕਰਨੇ ਅਤੇ ਨੇਕੀ ਤੇ ਪਰਪਕਾਰ ਨੂੰ ਗ੍ਰਹਿਣ ਕਰਨਾ। ਮਿੱਠਾ ਬੋਲੇ ਨਿਭ ਚੱਲੇ, ਹੱਥੋਂ ਵੀ ਕਿਛਦੇ, ਰੱਬ ਤਿਨਾਂ ਦੀ ਬੁਕਲੀ, ਜੰਗਲ ਕਿਆ ਟੰਡੇ, ਰੱਬ ਪ੍ਰਾਪਤ ਕਰਨ ਦੇ ਸਾਧਨ। ਕੋਈ ਵੀ ਚੀਜ਼ ਪ੍ਰਾਪਤ ਕਰਨੀ ਹੋਵੇ ਉਹਦਾ ਸਾਧਨ ਕਰਨਾ ਪੈਂਦਾ, ਰੱਬ ਪ੍ਰਾਪਤੀ ਦਾ ਵੀ ਸਾਧਨ। ਫਿਰ ਸਾਧ ਸੰਗਤ ਜੀ, ਜਿਹੜੀ ਤੁਸੀਂ ਧਰਮ ਦੀ ਕਿਰਤ ਕਰਦੇ ਹੋ, ਧਰਮ ਦੀ ਕਿਰਤ ਕਿਹੜੀ ਹੈ, ਜਿਹੜੀ ਧਰਮ ਦੇ ਆਸਰੇ, ਸ਼ਰਾਬ ਵੇਚਣੀ, ਤੰਬਾਕੂ ਵੇਚਣਾ, ਮੀਟ ਵੇਚਣਾ, ਫੀਮ ਵੇਚਣੀ, ਡੋਡੇ ਵੇਚਣੇ, ਇਹ ਧਰਮ ਦੀ ਕਿਰਤ ਹੈ, ਇਹ ਧਰਮ ਦੀ ਕਿਰਤ ਨਹੀਂ। ਧਰਮ ਦੀ ਕਿਰਤ ਕਿਹੜੀ ਹੈ, ਜਿਹੜੀ ਧਰਮ ਕਹਿ ਰਿਹਾ, ਉੱਤਮ ਖੇਤੀ ਮਧਮ ਵਪਾਰ, ਨਖਿੱਧ ਚਾਕਰੀ ਭੀਖ ਨਦਾਰ, ਖੇਤੀ ਔਰ ਵਪਾਰ ਅਤੇ ਚਾਕਰੀ ਨੌਕਰੀ, ਨੌਕਰੀ ਕਈ ਪ੍ਰਕਾਰ ਦੀ, ਵਪਾਰ ਜਿਹੜੇ ਹੈ ਉਹ ਧਰਮ ਆਸਰੇ, ਕਿਉਂਕਿ ਤੰਬਾਕੂ ਪੀਣ ਲਾਉਣਾ, ਸ਼ਰਾਬ ਪੀਣ ਲਾਉਣਾ, ਮੀਟ ਖਾਣ ਲਾਉਣਾ, ਇਹ ਜਿਹੜੀਆਂ ਚੀਜ਼ਾਂ ਆ, ਇਹ ਗੁਰਮਤ ਸਿਧਾਂਤਾਂ ਤੋਂ ਕਿਸੇ ਨੂੰ ਬੇਮੁਖ ਕਰਕੇ ਉਹ ਕਮਾਈ ਖਾਣੀ ਤੇ ਖਿਲਾਉਣੇ, ਦੋਹਾਂ ਨੇ ਨਰਗਾਮੀ ਬਣਨ ਵਾਲਾ ਕਰਮ ਹੈ। ਅੱਜ ਮੁੰਡੇ ਕੁੜੀਆਂ ਕਿਉਂ ਵੇਚਦੇ ਆ ਗੰਦੀ ਕਮਾਈ, ਇਹਨਾਂ ਨੂੰ ਖਿਲਾਉਣੇ ਆ, ਗੱਜ ਕੇ ਬੋਲੋ ਸਤਨਾਮ। ਕਈ ਕਹਿੰਦੇ ਜੀ ਅਸੀਂ ਆਮ ਮੀਟ ਨੀ ਖਾਂਦੇ, ਸ਼ਰਾਬ ਨੀ, ਤੰਬਾਕੂ ਨੀ ਪੀਂਦੇ, ਜਦ ਉਹਦੇ ਪੈਸੇ ਵੇਚ ਕੇ ਖਾ ਲਿਆ ਤੇ ਬਾਕੀ ਕੀ ਰਹਿ ਗਿਆ? ਰੱਜ ਕੇ ਬੋਲੋ ਸਾਧਨ, ਕੰਨ ਇਉਂ ਨਾ ਫੜਿਆ ਇਉਂ ਫੜ ਲਿਆ, ਗੱਲ ਤਾਂ ਇੱਕੋ ਹੀ ਹੈ। ਕਈ ਮੇਰੇ ਅੰਮ੍ਰਿਤਧਾਰੀ ਵੀਰ ਵੀ ਤੰਬਾਕੂ ਤੇ ਮੀਟ ਸ਼ਰਾਬਾਂ ਵੇਚ ਰਹੇ, ਇਹ ਜਿਹੜੀਆਂ ਚੀਜ਼ਾਂ ਨਾ ਇਹ ਗੁਰਮਤਿ ਤੋਂ ਉਲਟ, ਇਹ ਸਾਡੇ ਨੌਜਵਾਨ ਪੀੜ੍ਹੀ ਦਾ ਸਤਿਆਨਾਸ਼ ਕਰ ਰਹੀਆਂ। ਜਿੱਦਣ ਦਾ ਮੈਂ ਇੱਥੇ ਆਇਆ ਕਿੰਨਿਆਂ ਦੀਆਂ ਦੁਕਾਨਾਂ ਛਡਾਈਆਂ, ਕੀ ਉਦਣ ਦੇ ਰੋਟੀ ਤੋਂ ਭੁੱਖੇ ਮਰਦੇ? ਦੇਣ ਵਾਲਾ ਵਾਹਿਗੁਰੂ। ਸੈਲ ਪੱਥਰ ਮੈਂ ਜਨਤਾ ਪਾਏ ਤਾਂ ਕਰ ਰਿਜਕ ਆਗਿਆ ਕਰ ਧਰਿਆ, ਦੇਣ ਵਾਲਾ ਤਾਂ ਵਾਹਿਗੁਰੂ। ਅਸੀਂ ਆਲਮੀ ਬਹੁਤੇ ਕੁਝ ਨੀ ਕਰਦੇ, ਸਾਨੂੰ ਰੱਬ ਰੋਟੀ ਦੇਈ ਜਾਂਦਾ। ਬਾਬਾ ਨਾਨਕ ਸਿੰਘ ਜੀ ਮਹਾਰਾਜ ਭਿਖਿਆ ਕਰਨ ਗਏ, ਜੇਲੇ ਗਏ, ਉਹ ਬੀਬੀ ਕਹਿੰਦੀ ਉਹ ਕੁੰਡਾ ਲਾਉਣ ਲੱਗੀ ਸੀ, ਕਲੇਰਾਂ ਵਾਲੇ ਮਹਾਂਪੁਰਸ਼ਾਂ ਬਚਨ ਬ੍ਰਹਮ ਗਿਆਨੀਆਂ ਦਾ, ਕਹਿਣ ਲੱਗੇ ਕਿਵੇਂ ਆਇਆ ਅਸੀਂ ਪ੍ਰਸ਼ਾਦਾ ਲੈਣਾ? ਕਹਿਣ ਲੱਗੇ ਮੈਂ ਤਾਂ ਜਿਹੜਾ ਹਲ ਪਾਉਂਦਾ ਉਹ ਲੈ ਚੱਲੀ ਆ, ਤੂੰ ਇਹੋ ਜਿਹਾ ਚੁੱਭ ਰਿਹਾ ਤੇ ਰੋਟੀਆਂ ਭਾਲਦਾ। ਬਾ ਮੁੜ ਕੇ ਆ ਗਿਆ ਵੀ ਹੁਣ ਨੀ ਮੰਗਣ ਜਾਣਾ, ਆ ਕੇ ਬਹਿ ਗਏ। ਕਹਿੰਦੇ ਹੇ ਗੁਰੂ ਨਾਨਕ ਸਾਹਿਬ, ਇਹ ਕਹਿੰਦੀ ਹਲ ਬਹੁੰਦਾ ਉਹਲੇ ਰੋਟੀ, ਕੀ ਅਸੀਂ ਹਲੇ ਨੀ ਬਹੁੰਦੇ, ਸਾਰੀ ਰਾਤ ਤੁਹਾਡੀ ਮਾਲਾ ਘਕਾਉਂਦੇ ਆ। ਆਕਾਸ਼ ਬਾਣੀ ਹੋਈ ਨਾ ਦੱਸਿਆ ਵੀ ਤੈਨੂੰ ਰੋਟੀ ਮੰਗਣ ਭੇਜਿਆ ਕਿਨ ਸੀ? ਭੇਜੂ ਬੈਠਾ ਮਾਲਾ ਫੇਰਦਾ ਰਹਿੰਦਾ, ਮੈਂ ਲੈ ਕੇ ਆਉਂਦਾ ਜਾਂ ਕਿਸੇ ਨੂੰ ਭੇਜਦਾ? ਗੱਜ ਕੇ ਬੋਲੋ ਸਤ। ਕਹਿੰਦੇ ਲਓ ਫਿਰ ਬਹਿ ਗਿਆ, ਮੁੜ ਕੇ ਨੀ ਜਾਣਾ, ਹੁਣ ਲੈ ਲੋ ਕਲੇਰੀ, ਹਾਲੇ ਦੀ ਪੱਕਾ ਪਕਾਇਆ ਭੋਜਨ ਆਉਂਦਾ, ਚੁੱਲ੍ਹੇ ਚ ਅੱਗ ਨੀ ਪੈਂਦੀ। ਬਰਸੀ ਦੇ ਉੱਤੇ ਲੱਖਾਂ ਦੁਨੀਆਂ ਆਉਂਦੀ, ਫਿਰ ਵੀ ਟਰੱਕਾਂ ਦੇ ਟਰੱਕ ਭੋਜਨ ਆਉਂਦਾ। ਕਹਿਣ ਲੱਗੇ ਨਾਨਸਿਆ ਤੈਨੂੰ ਭੇਜਿਆ ਕਹਿਣ ਸੀ ਰੋਟੀ ਮੰਗਣ, ਜੇ ਤੂੰ ਮੇਰਾ ਹਲ ਬਹੁੰਦਾ ਸੀ ਮੇਰੇ ਤੇ ਯਕੀਨ ਰੱਖਿਆ? ਕਹਿੰਦੇ ਬਾਬਾ ਜੀ ਖਿਮਾ ਕਰਿਓ, ਮੈਂ ਗਲਤੀ ਮੰਨਦੇ ਆਖੇ ਲਾ ਕੇ ਕਰ ਗਿਆ, ਅੱਜ ਤੋਂ ਨੀ ਜਾਵਾਂਗਾ। ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤਾ ਹੈ ਦਾਤਾ, ਅੱਜ ਤੁਹਾਡੇ ਚਰਨਾਂ ਚ ਸੇਵਾ ਕਰਦਿਆਂ ਦੋ ਦਿਨ ਬੀਤੇ ਹਨ, ਬਾਕੀ ਪੰਜ ਦਿਨ ਹਨ, ਜਿੰਨੀ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨਗੇ ਉਹ ਸਾਧ ਸੰਗਤ ਜੀ ਤੁਹਾਡੇ ਚਰਨਾਂ ਚ ਭੇਟ ਕਰੀ ਜਾਵਾਂਗਾ, ਕਿਉਂਕਿ ਇਨਸਾਨ ਦੀ ਆਪਣੀ ਬੁੱਧ ਤਾਂ ਹੈ ਨੀ ਇਸ ਬਾਣੀ ਦੇ ਅਨੁਸਾਰ ਹੀ ਵਿਚਾਰ ਕਰ ਸਕੇ, ਪਰ ਜਿੰਨੀ ਵਾਹਿਗੁਰੂ ਜਾਂ ਮਹਾਂਪੁਰਖਾਂ ਨੇ ਸੰਮਤ ਦਿੱਤੀ ਹੈ ਔਰ ਉਹਦੇ ਅਨੁਸਾਰ ਹੀ ਦਾਸ ਬੇਨਤੀਆਂ ਕਰ ਰਹੇ ਹਨ। ਸੋ ਵੱਧ ਚੜ ਕੇ ਲਾਹਾ ਲਓ। ਵਾਹਿਗੁਰੂ ਜੀ ਕਾ ਖਾਲਸਾ।